अमृत पीवंदा मत गुर आत्म देव दी खड़ग जोर प्राकुए जी दै गुर चेले रह रास की नानक सलामत थीव शह टिका दितोष जीवन गोर चेले रह रास की नानक सलामत कीमत शह टिका दितोष जीवन वाहिगुरु जी का खालसा वाहिगुरु जी की फतेह। परम सम्मान योग जुग जुग अटल साहिब सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर सुभाए मान गुरु सवारे सत संगी जनों आप जी ने अज रात्रि दे इस विशेष दीवान दी हाजरी भरी अमृत बचना दा कीर्तन गुरु सवारे आप जी नूं सरवण करा रहे सन। अज असी राय बलवंड और सत्ता डूम उन्हां दे रसना तो उच्चारण कीती हुई रामकली की जो वार है इस दी विचार प्रारंभ करनी है। पावां के असी बाबा सत्ता बाबा बलवंत जी उन्हां दे संबंध विच इतिहासिक साखी जरूर सुनने हैं पर कई बारी वो साखी सुन के सिर्फ एक पाखी मन विच रहिंदा है कि वो गुरु दर तो चले गए पर जदों असी उन्हां दी उचारण कीती कोई वार नूं सरवण करांगे इहदे अर्थ विचारांगे ते समझ लगेगी केवल उन्हां आया नूं गले नाल की नहीं लाया उन्हां दे रसना तो उचारण कीते हुए जो अमृत बचन ने उन्हां बचना नूं गुरु ग्रंथ साहिब जी दे अंदर धन गुरु अर्जुन देव जी ने थां दित्ती। आओ अज दी इस विवार नूं विचारन तो पहला इहदी केवल भूमिका उथान का अज आप नाल सांझी कर सकांगा। धन गुरु ग्रंथ साहिब कृपालू जी मेहर कर सानू कहण वालियां नूं भी अंदर दा टिका देन सच्चे पातशाह सुन वालियां दे अंदर नूं भी एकाग्रता दी दात बख्शन अंदरों उठ रहे निरंतर जिहड़े फुरने ने इन्हां फुरनिया ते कृपालू दाता जी आप ही मेहर करके अंतरमुखी होण दी सानू दात बख्श दे आप करो कृपालता एकाग्रता बख्श दे कोई बख्शो असीस और उचारण करो जी सतनाम श्री वाहे गुरु जी करो कृपालता फिर उचारण करो जी सतनाम श्री वाहे गुरु जी। सतगुरु गुरु ग्रंथ साहिब जी दी अमृत गुरबाणी विच ਜਿੱਥੇ ਹਜ਼ੂਰ ਨੇ ਰਹਿਮਤ ਕਿਰਪਾਲਤਾ ਕੀਤੀ, ਮੇਲ ਕੀਤੀ ਹੈ, ਆਪ ਬਖਸ਼ਿਸ਼ ਕਰ 31 ਰਾਗਾਂ ਦੇ ਵਿੱਚ ਅੰਮ੍ਰਿਤ ਗੁਰਬਾਣੀ ਨੂੰ ਦਰਜ ਕੀਤਾ ਤੇ ਇਹਨਾਂ ਰਾਗਾਂ ਦੀ ਬਣਾਈ ਕੋਈ ਤਰਤੀਬ ਅਨੁਸਾਰ ਜਿੱਥੇ ਹਰ ਰਾਗ ਵਿੱਚ ਸਾਨੂੰ ਪੜ੍ਹਨ ਨੂੰ ਸ਼ਬਦ ਰੂਪ ਵਿੱਚ 4 ਪਦੇ ਮਿਲਣਗੇ, 2 ਪਦੇ ਮਿਲਣਗੇ, ਅਸ਼ਟਪਦੀਆਂ ਸ਼ੰਤ ਪੜ੍ਹਨ ਨੂੰ ਮਿਲਣਗੇ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਕਿਰਪਾਲੂ ਦਾਤਾ ਜੀ ਨੇ 22 ਵਾਰਾਂ ਵੀ ਦਰਜ ਕੀਤੀਆਂ। ਵਾਰਾਂ ਅਸਲ ਵਿੱਚ ਪੌੜੀਆਂ ਦਾ ਰੂਪ ਹੁੰਦੀਆਂ ਨੇ ਤੇ ਇਹ ਉਹ ਕਾਵ ਰਚਨਾ ਹੈ ਕਿ ਜਿਹਨੂੰ ਆਮ ਤੌਰ ਤੇ ਢਾਡੀ ਲੋਕ ਕਿਸੇ ਸੂਰਬੀਰ ਬਲੀ ਬਹਾਦਰ ਦੇ ਕਾਰਨਾਮੇ ਨੂੰ ਦੇਖ ਸੁਣ ਕੇ ਤੇ ਕਿੰਨਾ ਸਮਾਂ ਤੱਕ ਉਸ ਬਹਾਦਰ ਦੀਆਂ ਵਾਰਾਂ ਬਣਾ ਬਣਾ ਕੇ, ਪੌੜੀਆਂ ਬਣਾ ਬਣਾ ਕੇ ਜਿੱਥੇ ਇਕੱਠ ਹੋਣਾ ਉਸ ਬਹਾਦਰ ਦੀਆਂ ਪੌੜੀਆਂ ਜਿਹੜੀਆਂ ਨੇ ਉਹਨਾਂ ਨੂੰ ਢੱਡ ਤੇ ਸਰੰਗੀ ਨਾਲ ਗਾਇਨ ਕਰਨਾ, ਉਹਦੇ ਲਈ ਸ਼ਬਦ ਵਾਰ ਵਰਤੇ ਜਾਂਦੇ ਸਨ। ਮੇਰੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਇੱਕ ਮੇਰ ਬਖਸ਼ਿਸ਼ ਕੀਤੀ ਹੈ, ਹਜ਼ੂਰ ਨੇ ਆਪਣੇ ਆਪ ਨਾਲ ਆਪ ਨੂੰ ਪਰਮਾਤਮਾ ਦਾ ਵਾਹਿਗੁਰੂ ਜੀ ਦੇ ਦਰ ਦਾ ਢਾਡੀ ਦੱਸਿਆ ਹੈ ਤੇ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਕੇਵਲ ਉਹ ਢਾਡੀ ਨਹੀਂ ਕਿ ਜਿਹੜਾ ਇਹ ਦਾਅਵਾ ਕਰਕੇ ਕਹਿ ਕਿ ਮੇਰੇ ਕੋਲ ਗੁਣ ਬਹੁਤ ਨੇ, ਇੱਥੋਂ ਤੱਕ ਸ਼ਬਦ ਵਰਤੇ ਨੇ ਹਉ ਢਾਡੀ ਬੇਕਾਰ ਕਾਰਾ ਲਾਇਆ, ਜਾਂ ਅਸੀਂ ਅੰਮ੍ਰਿਤ ਬਚਨ ਪੜ੍ਹਨੇ ਕਿ ਹਉ ਢਾਡੀ ਹਰ ਕਬ ਖਸਮ ਕਾ ਹਰ ਕਹਿ ਦਰ ਆਇਆ, ਅਸਾਂ ਕੀ ਵਾਰ ਵਿੱਚ ਬਚਨ ਪੜ੍ਹਨੇ ਆ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏਂਗੇ। ਆਪਣੇ ਆਪ ਨੂੰ ਹਜ਼ੂਰ ਨੇ ਢਾਡੀ ਸਿਫਤ ਕਰਨ ਵਾਲਾ ਕਿਹਾ ਹੈ, ਪਰ ਜਿੱਥੇ ਲੋਕ ਅੱਗੇ ਢਾਡੀ ਆਪਣੀ ਉਧਰ ਪੂਰਤੀ ਲਈ ਸੂਰਮਿਆਂ ਦੀਆਂ ਵਾਰਾਂ ਗਾਉਂਦੇ ਸਨ, ਰਾਜਿਆਂ ਦੇ ਦਰਬਾਰ ਵਿੱਚ ਰਾਜਿਆਂ ਦੇ ਕੀਤੇ ਹੋਏ ਜਿਹੜੇ ਕਾਰਨਾਮੇ ਨੇ ਉਹਨਾਂ ਦੀਆਂ ਵਾਰਾਂ ਬਣਾ ਕੇ ਗਾਉਂਦੇ ਸਨ, ਸਤਿਗੁਰੂ ਜੀ ਨੇ ਬੰਦੇ ਦੀ ਖੁਸ਼ਾਮਦ ਕਰਨ ਦੀ ਥਾਂ ਇਸ ਵਾਰ ਨੂੰ, ਇਸ ਕਾਵ ਜਿਹੜੀ ਸ਼ੈਲੀ ਸੀ ਇਹਨੂੰ ਅਧਿਆਤਮਕ ਪਾਸੇ ਮੋੜਿਆ ਤੇ ਆਪਣੇ ਆਪ ਨੂੰ ਢਾਡੀ ਬਣਾ ਕੇ ਪਰਮਾਤਮਾ ਦੀ ਸਿਫਤ ਦੀਆਂ ਵਾਰਾਂ ਉਚਾਰਨ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ 22 ਵਾਰਾਂ ਨੇ, ਉਹਨਾਂ ਵਿੱਚੋਂ ਇੱਕ ਵਾਰ ਹੈ ਜਿਹੜੀ ਅਸੀਂ ਰਾਮ ਕਲੀ ਕੀ ਵਾਰ ਕਹਿੰਦੇ। ਇਹਨਾਂ 22 ਵਾਰਾਂ ਵਿੱਚੋਂ 3 ਵਾਰਾਂ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, 4 ਵਾਰਾਂ ਧੰਨ ਗੁਰੂ ਅਮਰਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, 8 ਵਾਰਾਂ ਧੰਨ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, 6 ਵਾਰਾਂ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ ਤੇ 1 ਵਾਰ ਜਿਹੜੀ ਅਸੀਂ ਉਹ ਬਾਬਾ ਸੱਤਾ ਤੇ ਬਲਵੰਡ ਜੀ ਦੀ ਇਹਨੂੰ ਰਾਮ ਕਲੀ ਕੀ ਵਾਰ ਕਹਿੰਦੇ। ਇਹਨਾਂ 22 ਵਾਰਾਂ ਦੇ ਨਾਲ ਬਾਕੀ ਜਿਹੜੀਆਂ ਵਾਰਾਂ ਨੇ 2 ਵਾਰਾਂ ਨੂੰ ਛੱਡ ਕੇ ਹਰ ਵਾਰ ਦੀ ਪੌੜੀ ਦੇ ਨਾਲ ਸਾਨੂੰ ਸ਼ਲੋਕ ਮਿਲਣਗੇ, ਕਿਉਂਕਿ ਵਾਰ ਕੇਵਲ ਪੌੜੀ ਰੂਪ ਸੀ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਉਹਨਾਂ ਵਾਰਾਂ ਦੀਆਂ ਪੌੜੀਆਂ ਦੇ ਨਾਲ ਜਿਹੜੇ ਮਿਲਦੇ ਜੁਲਦੇ ਸ਼ਲੋਕ ਸਨ ਉਹ ਦਰਜ ਕੀਤੇ ਤੇ ਜਿਹੜੇ ਸ਼ਲੋਕ ਇਹਨਾਂ 12 ਤੋਂ ਬਚੇ, ਕਿਉਂਕਿ 20 ਵਾਰਾਂ ਦੇ ਨਾਲ ਸ਼ਲੋਕ ਨੇ, 2 ਵਾਰਾਂ ਨੇ ਜਿਹਨਾਂ ਨਾਲ ਕੋਈ ਸ਼ਲੋਕ ਨਹੀਂ, ਉਹ 1 ਵਾਰ ਹੈ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਸੰਤ ਕੀ ਵਾਰ ਮਹੱਲ 5ਵਾਂ ਤੇ ਦੂਸਰੀ ਵਾਰ ਜਿਹੜੀ ਅਸੀਂ ਅੱਜ ਸ਼ੁਰੂ ਕਰਨ ਲੱਗੇ। ਮੈਂ ਥੋੜਾ ਜਿਹਾ ਉਥਾਨਕਾ ਅਰਜ਼ ਕਰਨੀ ਚਾਹੁੰਦਾ ਆਪ ਜੀ ਦੇ ਸਮਕਸ਼। ਹੁਣ ਇਹਨਾਂ 12 ਦੇ ਨਾਲ ਹਜ਼ੂਰ ਨੇ ਪੌੜੀਆਂ ਨਾਲ ਸ਼ਲੋਕ ਅੰਕਿਤ ਕੀਤੇ ਤੇ ਜਿਹੜੀ ਮੈਂ ਬੇਨਤੀ ਕੀਤੀ ਹੈ ਗੁਰੂ ਨਾਨਕ ਸਾਹਿਬ ਦੀਆਂ ਵਾਰਾਂ, ਗੁਰੂ ਰਾਮਦਾਸ ਜੀ ਦੀ, ਗੁਰੂ ਅਮਰਦਾਸ, ਗੁਰੂ ਅਰਜਨ ਦੇਵ ਜੀ ਦੀ ਵਾਰ, ਤੇ ਉੱਥੇ ਕਈ ਵਾਰੀ ਸਾਨੂੰ ਦੇਖਣ ਨੂੰ ਮਿਲੇਗਾ ਕਿ ਵਾਰ ਗੁਰੂ ਨਾਨਕ ਸਾਹਿਬ ਜੀ ਦੀ ਹੈ। ਆਪਾਂ ਅਸਾਂ ਕੀ ਵਾਰ ਦਾ ਕੀਰਤਨ ਸਵੇਰੇ ਸਰਵਣ ਕਰਨੇ ਆ, ਵਾਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਹੈ ਤੇ ਨਾਲ ਸ਼ਲੋਕ ਗੁਰੂ ਅੰਗਦ ਸਾਹਿਬ ਜੀ ਦੇ ਵੀ ਨੇ। ਇਸੇ ਤਰ੍ਹਾਂ ਵਾਰ ਸਾਨੂੰ ਗੁਰੂ ਅਮਰਦਾਸ ਜੀ ਦੀ ਮਿਲੇਗੀ ਉਹਦੇ ਨਾਲ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਵੀ ਮਿਲਣਗੇ। ਪਰ ਜਿਹੜਾ ਸਿਰਲੇਖ ਹੁੰਦਾ ਹੈ ਕਿ ਵਾਰ ਮਹੱਲੇ ਤੀਜੇ ਕੀ ਜਾਂ ਚੌਥੇ ਕੀ ਜਾਂ ਪੰਜਵੇਂ ਦੀ, ਉਹਦਾ ਅਰਥ ਇਹ ਹੁੰਦਾ ਹੈ ਕਿ ਇਸ ਵਾਰ ਦੀਆਂ ਤਕਰੀਬਨ ਜਿਤਨੀਆਂ ਪੌੜੀਆਂ ਨੇ ਇਹ ਗੁਰੂ ਉਸ ਗੁਰੂ ਸਾਹਿਬਾਨ ਦੀਆਂ ਉਚਾਰਨ ਕੀਤੀਆਂ ਨੇ ਜਿਨ੍ਹਾਂ ਦਾ ਸਿਰਲੇਖ ਉੱਤੇ ਦਿੱਤਾ ਗਿਆ। ਦੂਸਰੀ ਬੇਨਤੀ ਕਿ ਜਦੋਂ ਅਸੀਂ ਹੁਕਮਨਾਮਾ ਲੈਂਦੇ ਹਾਂ, ਵਾਰ ਦੇ ਵਿੱਚੋਂ ਹੁਕਮ ਆ ਜਾਏ, ਕਿਉਂਕਿ ਸਾਡੇ ਅੰਦਰ ਇਹ ਸ਼ਬਦ ਇੱਕ ਜ਼ਰੂਰ ਟਿਕਿਆ ਹੈ ਕਿ ਜਿੱਥੇ ਨਾਨਕ ਪਦ ਆ ਜਾਂਦਾ ਹੈ, ਕਈ ਵਾਰੀ ਕਈ ਸੱਜਣ ਉੱਥੇ ਖੱਤ ਜੋੜ ਕੇ ਨਾਲ ਹੀ ਫਤਿਹ ਬੁਲਾ ਦਿੰਦੇ। ਜਦੋਂ ਅਸੀਂ ਪ੍ਰਕਾਸ਼ ਕਰਨੇ ਹਾਂ, ਵਾਰ ਵਿੱਚੋਂ ਹੁਕਮ ਆ ਜਾਏ ਤੇ ਆਪਾਂ ਖੱਬੇ ਖੱਤ ਤੋਂ ਜੋ ਸਾਡੇ ਹੁਕਮ ਲੈਣ ਦੀ ਮਰਿਆਦਾ ਪੰਥਕ ਮਰਿਆਦਾ ਜੋ ਹੈ ਉੱਪਰੋਂ ਖੱਬੇ ਖੱਤ ਤੋਂ ਦੇਖਣਾ, ਜੇ ਤਾਂ ਬਾਕੀ ਆਰੰਭਕ ਤੁਕ ਜਿੱਥੋਂ ਇਹ ਸਤਰ ਸ਼ੁਰੂ ਹੋਈ ਹੈ, ਤੁਕ ਸ਼ੁਰੂ ਹੋਈ ਹੈ, ਜੇ ਪਹਿਲੀ ਲੈਣ ਕਹਿ ਲਈਏ, ਪਹਿਲੀ ਪੰਕਤੀ ਸ਼ਬਦ ਵਰਤ ਲਵਾਂ, ਉੱਥੋਂ ਪਵਿੱਤਰ ਬਚਨ ਸ਼ੁਰੂ ਹੁੰਦਾ ਹੈ। ਮੰਨ ਲਓ ਸ਼ਲੋਕ ਮਹਲਾ ਤੀਜਾ, ਜੇ ਪਹਿਲੇ ਖੱਬੇ ਵਾਲੇ ਪਾਸਿਓਂ ਉੱਪਰੋਂ ਸ਼ੁਰੂ ਹੁੰਦਾ ਹੈ ਤੇ ਅਸੀਂ ਉਹਨੂੰ ਉੱਥੋਂ ਸ਼ਬਦ ਹੁਕਮ ਲੈਣਾ ਹੈ। ਜੇ ਮੰਨ ਲਓ ਇੱਕ ਸ਼ਬਦ ਵੀ ਇਸ ਖੱਬੇ ਪਾਸੇ ਉੱਤੇ ਵੇ ਤੇ ਇੱਕ ਸ਼ਬਦ ਤੋਂ ਬਾਅਦ, ਸ਼ਬਦ ਦਾ ਅਰਥ ਚਾਰ ਪੰਜ ਸਤਰਾਂ ਨਹੀਂ, ਸ਼ਬਦ ਦਾ ਅਰਥ ਤੇ ਕੁਝ ਅੱਖਰਾਂ ਦਾ ਜੋੜ। ਜੇ ਮੰਨ ਲਓ ਇੱਕ ਸ਼ਬਦ ਵੀ ਹੈ, ਕੋਈ ਸ਼ਬਦ ਇੱਕ ਪਿਛਲੇ ਪਾਸੇ ਦਾ ਅਗਲੇ ਪੰਨੇ ਅੰਕ ਵਿੱਚ ਆਇਆ ਤੇ ਸਾਨੂੰ ਹੁਕਮਨਾਮਾ ਉਹੀ ਲੈਣਾ ਚਾਹੀਦਾ ਜਿਹੜਾ ਸ਼ਬਦ ਪਿਛਲੇ ਅੰਗ ਤੇ ਚੱਲ ਰਿਹਾ, ਜਾਂ ਖੱਬੇ ਪਾਸਿਓਂ ਉੱਤੋਂ, ਜਾਂ ਫਿਰ ਉਸ ਅੰਗ ਨੂੰ ਆਪਾਂ ਬਦਲ ਕੇ ਉਹ ਫਿਰ ਸਾਡੇ ਸੱਜੇ ਹੱਥ ਆ ਜਾਏਗਾ। ਤੇ ਜਦੋਂ ਵਾਰ ਵਿੱਚੋਂ ਹੁਕਮ ਆਵੇ ਉਹਦੇ ਸ਼ਲੋਕ ਸ਼ੁਰੂ, ਜਿੱਥੋਂ ਉਹ ਪੌੜੀ ਪਹਿਲੀ ਸੰਪੂਰਨ ਹੋਈਏ ਉਸ ਤੋਂ ਅਗਲੇ ਸ਼ਲੋਕ, ਉਸ ਤੋਂ ਬਾਅਦ ਜਿਹੜੀ ਪੌੜੀ ਆਵੇ ਪੌੜੀ ਤੇ ਆ ਕੇ ਸੰਪੂਰਨਤਾ ਕਰਨੀ। ਭਾਵਾਂ ਕਿ ਸੱਜਣਾ ਨੂੰ, ਆਪ ਨੂੰ, ਗੁਰਮੁਖਾਂ ਨੂੰ, ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਹੈ, ਹਜ਼ੂਰ ਨੇ ਇਹਨਾਂ 20 ਵਾਰਾਂ ਨਾਲ 9 ਵਾਰਾਂ ਐਸੀਆਂ ਨੇ ਜਿਨ੍ਹਾਂ ਦੇ ਨਾਲ ਧੁਨੀਆਂ ਵੀ ਦਰਜ ਕੀਤੀਆਂ ਉਸ ਵੇਲੇ ਜੋ ਤਰਜ ਗਾਈ ਜਾਂਦੀ ਸੀ। ਇਸੇ ਤਰ੍ਹਾਂ ਇਹ ਰਾਮਕਲੀ ਕੀ ਵਾਰ ਹੈ ਤੇ ਇਹਦਾ ਜਿਹੜਾ ਉੱਪਰ ਵਾਲਾ ਸਿਰਲੇਖ ਹੈ ਉਹ ਸਾਨੂੰ ਇਸ ਗੱਲ ਤੇ ਰੁਕ ਕੇ ਵਿਚਾਰ ਕਰਨ ਲਈ ਪ੍ਰੇਰਦਾ ਪਿਆ ਹੈ ਕਿ ਰਾਮਕਲੀ ਕੀ ਵਾਰ ਤੇ ਅਗਲਾ ਸ਼ਬਦ ਕਹਿ, ਅਸੀਂ ਇਹਦੇ ਅਰਥ ਸਮਝ ਗਏ ਹਾਂ ਕਿ ਇਹ ਵਾਰ ਰਾਮਕਲੀ ਰਾਗ ਵਿੱਚ ਹੈ ਤੇ ਨਾਲ ਸ਼ਬਦ ਹੈ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਇਹਦੇ ਅਖਰੀ ਅਰਥ ਨੇ ਰਾਏ ਬਲਵੰਡ ਜੀ ਨੇ, ਤਥਾ ਦਾ ਅਰਥ ਅਤੇ ਸਤੈ ਭਾਈ ਸੱਤਾ ਜੀ ਰਬਾਬੀ ਨੇ ਗੁਰੂ ਕੇ, ਸਤੈ ਡੂਮ ਆਖੀ, ਆਖੀ ਦਾ ਅਖਰੀ ਅਰਥ ਆਪਣੀ ਰਚਨਾ ਤੋਂ ਉਚਾਰਨ ਕੀਤੀ। ਇਹਦਾ ਪਾਠ ਆਖੀ ਨਹੀਂ ਕਰਨਾ, ਆਖੀ, ਕਿਉਂਕਿ ਕਈ ਥਾਵਾਂ ਤੇ ਸ਼ਬਦ ਇਹ ਆਉਂਦਾ ਵੀ ਨਹੀਂ। ਆਪਾਂ ਪੜ੍ਹਨੇ ਇੱਕ ਤੁਕ ਬਾਣੀ ਵਿੱਚ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਕਹਿਣ ਲੱਗੇ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪਿੱਖ ਹੈ ਆਖੀ। ਉੱਥੇ ਆਖੀ ਸ਼ਬਦ ਹੋਵੇਗਾ, ਇੱਥੇ ਵੀ ਆਖੀ ਦਰ ਤੇ ਉਹਨਾਂ ਨੇ ਉਚਾਰਨ ਕੀਤੀ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਰਬਾਬੀ ਸਿੰਘਾਂ ਦੀ, ਕੀਰਤਨੀਏ ਸਿੰਘਾਂ ਦੀ ਪਦਤੀ ਨੂੰ ਪੜ੍ਹਨੇ, ਮੈਂ ਇਹ ਜ਼ਰੂਰ ਅੱਜ ਅਰਥ ਕਰਨੀ ਚਾਹੁੰਦਾ ਕਿ ਇਹਨਾਂ ਗੁਰਮੁਖਾਂ ਨੂੰ ਆਪਾਂ ਨਫ਼ਰਤ ਦੀ ਨਿਗਾਹ ਨਾਲ ਨਾ ਤੱਕੀਏ, ਕਿਉਂਕਿ ਸੰਸਾਰ ਤਿਲਕਣਬਾਜ਼ੀ ਹੈ। ਦਾਵਾ ਕਦੀ ਨਹੀਂ ਕਰਨਾ ਚਾਹੀਦਾ, ਕੀ ਪਤਾ ਜਿਉਂਦੇ ਜੀ ਕਿਸ ਬੰਦੇ ਦਾ ਮਨ ਕਿਹੜੀ ਥਾਂ ਤੇ ਆ ਕੇ ਢਹਿ ਢੇਰੀ ਹੋ ਜਾਣਾ, ਕੋਈ ਭਰੋਸਾ ਨਹੀਂ। ਹੁਣ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਦਾਸੀਆਂ ਤੇ ਗਏ ਨੇ ਤੇ ਉਹਨਾਂ ਨੇ ਆਪਣੇ ਨਾਲ ਰਬਾਬ ਵਜਾਉਣ ਵਾਲਾ ਰਬਾਬੀ ਸੱਜਣ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਲਿਆ, ਭਾਵਾਂ ਕਿ ਉਸ ਵੇਲੇ ਦੇ ਲੋਕਾਂ ਨੇ ਭਾਈ ਸਾਹਿਬ ਭਾਈ ਮਰਦਾਨੇ ਲਈ ਸ਼ਬਦ ਇਹ ਵਰਤੇ ਸਨ ਕਿ ਇਹ ਕੁੜਾਈਏ ਦਾ ਡੂਮ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕੁੜਾਈਆ ਕਹਿੰਦੇ ਸਨ ਤੇ ਜਿਹੜਾ ਭਾਈ ਮਰਦਾਨਾ ਜੀ ਨਾਲ ਤੁਰੇ ਉਹਨਾਂ ਦੀ ਸ਼ਬਦ ਉਹਨਾਂ ਨੇ ਡੂਮ ਵਰਤੇ, ਕੁੜਾਈਏ ਦਾ ਡੂਮ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਜਿਸ ਦਿਨ ਉਦਾਸੀ ਆਰੰਭ ਕੀਤੀ ਸੁਲਤਾਨਪੁਰ ਦੀ ਧਰਤੀ ਤੋਂ, ਤੇ ਉਦਾਸੀ ਦਾ ਮਕਸਦ ਸੀ ਕਿ ਲੋਕਾਂ ਦੇ ਅੰਦਰ ਬਲਦੀ ਹੋਈ ਈਰਖਾ ਦੀ, ਵਕਾਰਾਂ ਦੀ ਅੱਗ ਨੂੰ ਸ਼ਾਂਤ ਕਰਨਾ। ਭਾਈ ਗੁਰਦਾਸ ਜੀ ਨੇ ਉਦਾਸੀ ਤੋਂ ਪਹਿਲਾਂ ਜੋ ਬਾਬਾ ਜੀ ਦੇ ਧਿਆਨ ਵਿੱਚ ਆਇਆ ਉਹਨੂੰ ਆਪਣੀ ਰਚਨਾ ਵਿੱਚ 2 ਸਤਰਾਂ ਵਿੱਚ ਬਿਆਨ ਕੀਤਾ। ਭਾਈ ਸਾਹਿਬ ਕਹਿੰਦੇ ਨੇ, ਬਾਬਾ ਦੇਖੈ ਧਿਆਨ ਕਰ, ਜਲਤੀ ਸਾ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਕ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਨ ਤਰਤ ਲੁਕਾਈ। ਉਹਨਾਂ ਨੇ ਬਲਦੀ ਕੋਈ ਅੱਗ ਦੇਖੀ ਹੈ, ਉਹ ਲੋਕਾਂ ਦੇ ਅੰਦਰ ਅੱਗ ਦੇ ਭਾਂਬੜ ਬਲਦੇ ਪਏ ਸਨ, ਉਹਨੂੰ ਸਾਧਨ ਲਈ ਉਹਨੂੰ ਸੋਧਨ ਲਈ ਹਜ਼ੂਰ ਨੇ ਉਦਾਸੀ ਆਰੰਭ ਕੀਤੀ। ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਆਪਣਾ ਰਬਾਬੀ ਬਣਾਇਆ, ਭਾਈ ਦੀ ਪਦਵੀ ਹਜ਼ੂਰ ਕਿਰਪਾਲੂ ਨੇ ਤਰੁੱਟ ਕੇ ਮਰਦਾਨਾ ਸਾਹਿਬ ਜੀ ਨੂੰ ਬਖਸ਼ੀ ਹੈ। ਗੁਰਮੁਖੋ ਇਤਿਹਾਸ ਵਿੱਚ ਇੱਕ ਜ਼ਿਕਰ ਹੁੰਦਾ ਹੈ ਕਿ ਜਿਸ ਦਿਨ ਹਜ਼ੂਰ ਸੁਲਤਾਨਪੁਰ ਦੀ ਧਰਤੀ ਤੋਂ ਉਦਾਸੀ ਆਰੰਭ ਕਰਨ ਲੱਗੇ ਨੇ, ਉਸ ਤੋਂ ਪਹਿਲਾਂ ਭਾਈ ਫਿਰੰਦੇ ਤੋਂ ਰਬਾਬ ਲੈਣ ਵਾਸਤੇ ਭਾਈ ਮਰਦਾਨਾ ਜੀ ਨੂੰ ਭੇਜਿਆ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਰਬਾਬ ਲਈ ਭਾਈ ਫਿਰੰਦੇ ਤੋਂ, ਤੇ ਜਿਸ ਵੇਲੇ ਰਬਾਬ ਲੈ ਕੇ ਵਾਪਸ ਆਉਣ ਲੱਗੇ, ਜੋ ਹਜ਼ੂਰ ਨੇ ਮਾਇਆ ਦਿੱਤੀ ਸੀ ਭਾਈ ਸਾਹਿਬ ਭਾਈ ਮਰਦਾਨਾ ਜੀ ਉਹ ਮਾਇਆ ਭਾਈ ਫਿਰੰਦੇ ਨੂੰ ਦੇਣੀ ਚਾਹੁੰਦੇ। ਭਾਈ ਫਿਰੰਦੇ ਨੇ ਮਾਇਆ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਇੱਕੋ ਸ਼ਬਦ ਕਿਹਾ ਸੀ ਕਿ ਮ੍ਰਿਤ ਮੰਡਲ ਕੀ ਇਹ ਰਬਾਬ ਨਾ ਲਖੀਓ, ਚੇਤੇ ਰੱਖੀ ਇਹ ਉਹ ਸਾਜ਼ ਨਹੀਂ ਜਿਹਦੇ ਨਾਲ ਇਸ ਨਾਸ਼ਵਾਨ ਸੰਸਾਰ ਦੇ ਗੀਤ ਗਾਏ ਜਾਣੇ ਨੇ, ਇਹ ਅਸਲ ਵਿੱਚ ਉਹ ਸਾਜ਼ ਹੈ ਜਿਹਦੇ ਨਾਲ ਅਰਸ਼ਾਂ ਕੁਰਸ਼ਾਂ ਤੋਂ ਵਰਤਣ ਵਾਲੀਆਂ ਰਹਿਮਤਾਂ ਪਰਮਾਤਮਾ ਦੀ ਸਿਫਤ ਕੀਤੀ ਜਾਣੀ ਹੈ। ਇਹ ਸ਼ਬਦ ਨੇ ਮ੍ਰਿਤ ਮੰਡਲ ਕੀ ਇਹ ਰਬਾਬ ਨਾ ਲਖੀਓ, ਆਨ ਅਗਰ ਤੈ ਨਹੀਂ ਬਜਾਵੋ ਜੈ ਸ਼੍ਰੀ ਨਾਨਕ ਪਿਖੀਓ। ਕਹਿਣ ਲੱਗੇ ਭਾਈ ਮਰਦਾਨਾ ਜੀ ਇਹਦੀ ਕੀਮਤ ਕੋਈ ਨਹੀਂ, ਇਹਦੀ ਬਣਵਾਈ ਕੋਈ ਨਹੀਂ, ਇਹਦਾ ਮੁੱਲ ਕੋਈ ਨਹੀਂ, ਸਿਰਫ ਇੱਕ ਕੰਮ ਕਰਿਓ ਕਿ ਇਸ ਰਬਾਬ ਨੂੰ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਹੋਰ ਕਿਸੇ ਅੱਗੇ ਵਜਾਇਆ ਜਾਏਗਾ। ਸਿਰਫ ਕਰਤਾਰ ਦੀ ਸਿਫਤ ਲਈ, ਨਿਰੰਕਾਰ ਦੀ ਸਿਫਤ ਲਈ ਰਬਾਬ ਵਜਾਈ ਜਾਏ ਗੁਰੂ ਕੇ ਸਿੱਖੋ। ਉਸ ਤੋਂ ਬਾਅਦ ਭਾਈ ਮਰਦਾਨਾ ਜੀ ਜਦੋਂ ਤੁਰਦੇ ਨੇ ਤੇ ਭਾਈ ਗੁਰਦਾਸ ਉਹਨਾਂ ਨੇ ਤਿੰਨ ਥਾਵਾਂ ਤੇ ਖਾਸ ਕਰਕੇ ਭਾਈ ਮਰਦਾਨਾ ਜੀ ਦਾ ਜ਼ਿਕਰ ਕੀਤਾ। ਭਾਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਮੁਖਾਤਬ ਕਰਕੇ ਭਾਈ ਮਰਦਾਨੇ ਨੂੰ ਸ਼ਬਦ ਉਚਾਰਨ ਕੀਤੇ। ਉਹ ਬਚਨ ਅਸੀਂ ਪੜ੍ਹਨੇ, ਕੱਲ ਵੀ ਪ੍ਰਮਾਣ ਦਿੱਤਾ ਸੀ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਤੇ ਜਦੋਂ ਸਿੱਖਾਂ ਦੀ ਗਿਣਤੀ ਭਾਈ ਗੁਰਦਾਸ ਜੀ ਨੇ ਕੀਤੀ ਤੇ ਭਾਈ ਸਾਹਿਬ ਤੋਂ ਕੁਰਬਾਨ ਜਾਈਏ, ਉਹਨਾਂ ਦੀ ਜਦੋਂ ਸਿੱਖਾਂ ਦੀ ਗਿਣਤੀ ਵਾਲੀ ਅਸੀਂ ਵਾਰ ਦੀਆਂ ਪੌੜੀਆਂ ਪੜ੍ਹਨੇ, ਹੋ ਸਕਦਾ ਕਈ ਸੱਜਣਾ ਗੁਰਮੁਖਾਂ ਨੇ ਵਿੱਚੋਂ ਪੜ੍ਹੀਆਂ ਵੀ ਹੋਣ, ਉਹ ਜਿਹੜੇ ਸਿੱਖਾਂ ਦੇ ਨਾਮ ਦਿੱਤੇ ਨੇ ਉਹਨਾਂ ਦੇ ਅਰਥ ਕੀਤੇ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਹੋਣਾ ਨੇ। ਉਹਨਾਂ ਦੀ ਇੱਕ ਕਿਤਾਬ ਹੈ ਕਿ ਸਿੱਖਾਂ ਦੀ ਰਤਨਮਾਲਾ ਸੀ ਸ਼ਬਦ ਵਰਤਨੇ, ਉਹਦੇ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜਿਹੜੇ ਭਾਈ ਗੁਰਦਾਸ ਨੇ ਆਪਣੀ 12ਵੀਂ ਸਿੱਖਾਂ ਦਾ ਜ਼ਿਕਰ ਕੀਤਾ, ਉਹਨਾਂ ਦੀ ਵਿਆਖਿਆ ਕੀਤੀ। ਭਾਈ ਗੁਰਦਾਸ ਨੇ ਸਭ ਤੋਂ ਪਹਿਲਾਂ ਬਾਬੇ ਨਾਨਕ ਦਾ ਸਿੱਖ ਜਿਹੜਾ ਸ਼ਬਦ ਵਰਤਿਆ ਹੈ ਆਪਣੀ 12 ਵਿੱਚ, ਉਹ ਵਰਤਿਆ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ, ਇੱਕ ਤੁਕ ਪੂਰੀ ਭਾਈ ਤਾਰੂ ਨੂੰ ਦਿੱਤੀ ਹੈ। ਹੁਣ ਜਦੋਂ ਕਿਤੇ ਭਾਈ ਤਾਰੂ ਸ਼ਬਦ ਹੁੰਦਾ ਹੈ, ਜਿਹੜੇ ਇਤਿਹਾਸ ਦੇ ਜਾਣਕਾਰ ਨਹੀਂ ਉਹ ਕਈ ਵਾਰੀ ਸੋਚਦੇ ਨੇ ਸ਼ਾਇਦ ਇਹ ਉਸ ਭਾਈ ਤਾਰੂ ਸਿੰਘ ਜੀ ਦਾ ਜ਼ਿਕਰ ਤੇ ਨਹੀਂ ਕਿ ਜਿਨ੍ਹਾਂ ਨੇ ਖੋਪੜੀ ਉਤਰਵਾ ਦਿੱਤੀ ਸੀ ਪਰ ਆਪਣੇ ਕੇਸ਼ਾਂ ਦੀ ਬੇਅਦਬੀ ਨਹੀਂ ਖੋਣ ਦਿੱਤੀ। ਪਿਆਰਿਓ, ਤਿੰਨ ਸ਼ਬਦ ਚੇਤੇ ਰੱਖਿਓ, ਇੱਕ ਭਾਈ ਤਾਰੂ, ਇੱਕ ਭਾਈ ਤਾਰੂ ਸਿੰਘ ਤੇ ਇੱਕ ਭਾਈ ਤਾਰਾ ਸਿੰਘ ਵਾਂ। ਭਾਈ ਤਾਰੂ ਗੁਰੂ ਨਾਨਕ ਸਾਹਿਬ ਦਾ ਸਿੱਖ ਹੋਇਆ ਕਰਤਾਰਪੁਰ ਦੀ ਧਰਤੀ ਤੇ, ਭਾਈ ਤਾਰਾ ਸਿੰਘ ਵਾਂ ਇੱਕ ਇਲਾਕੇ ਦੇ ਸਰਕੰਦ ਗੁਰੂ ਕੇ ਸਿੱਖ ਹੋਏ ਨੇ ਜਿਨ੍ਹਾਂ ਨੇ ਚੌਧਰੀ ਦੀਆਂ ਘੋੜੀਆਂ ਬੰਨੀਆਂ ਸਨ। ਭਾਵੇਂ ਮੇਰਾ ਵਿਸ਼ਾ ਨਹੀਂ, ਮੈਂ ਸਿਰਫ ਅੱਖਰਾਂ ਦੇ ਵਖਰੇਵੇ ਲਈ ਅਰਜ਼ ਕਰ ਰਿਹਾ। ਚੌਧਰੀ ਸਿੱਖਾਂ ਦੇ ਖੇਤਾਂ ਵਿੱਚ ਘੋੜੀਆਂ ਛੱਡਦਾ ਸੀ ਤੇ ਜਦੋਂ ਸਿੱਖਾਂ ਨੇ ਕਿਹਾ ਆਪਣੀਆਂ ਘੋੜੀਆਂ ਬੰਨ, ਤੇ ਉਹਨੇ ਕਿਹਾ ਸੀ ਰੱਸੇ ਕੋਈ ਨਹੀਂ, ਸਿੱਖਾਂ ਦੇ ਕੇਸ ਵੱਢ ਕੇ ਰੱਸੇ ਬਣਾ ਕੇ ਘੋੜੀਆਂ ਬੰਨਾਂ। ਭਾਈ ਤਾਰਾ ਸਿੰਘ ਵਾਂ ਨੂੰ ਦੱਸਿਆ ਗਿਆ ਤੇ ਉਸ ਬਜ਼ੁਰਗ ਨੇ ਕਿਹਾ ਘੋੜੀਆਂ ਬੰਨ ਕੇ ਮੇਰੇ ਡੇਰੇ ਤੇ ਲਿਆਇਓ ਤੇ ਨਾਲ ਚੌਧਰੀ ਨੂੰ ਕਹਿ ਦਿਓ ਜੇ ਤੇਰਾ ਦਮ ਹੋਵੇ ਤੇ ਘੋੜੀਆਂ ਲੈ ਮੇਰੇ ਡੇਰੇ ਤੋਂ ਲਿਜਾ ਕੇ ਦਿਖਾਈ। ਭਾਈ ਤਾਰਾ ਸਿੰਘ ਵਾਂ ਸ਼ਹੀਦ ਹੋਏ। ਭਾਈ ਤਾਰੂ ਸਿੰਘ ਇਹ ਵੀ ਸ਼ਹੀਦ ਹੋਏ ਜਿਨ੍ਹਾਂ ਦੀ ਖੋਪੜੀ ਉਤਾਰੀ ਗਈ। ਤੇ ਆਪ ਹੈਰਾਨ ਹੋ ਗਏ, ਜਿਸ ਭਾਈ ਤਾਰੂ ਦਾ ਜ਼ਿਕਰ ਮੈਂ ਕਰ ਰਿਹਾ ਭਾਈ ਗੁਰਦਾਸ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਸਿੱਖਾਂ ਵਿੱਚ ਕੀਤਾ। ਇਤਿਹਾਸਕਾਰ ਕਹਿੰਦੇ ਨੇ ਕਿ ਪਹਿਲਾ ਸਿੱਖ ਸ਼ਹੀਦ ਭਾਈ ਤਾਰੂ ਨੇ ਜਿਹਨੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਲਈ ਸੀ। ਸਾਡੇ ਸ਼ਹੀਦ ਇੱਕ ਕਿਤਾਬ ਹੈ ਗਿਆਨੀ ਭਜਨ ਸਿੰਘ ਉਹਨਾਂ ਦੀ ਲਿਖੀ, ਉਹਦੇ ਵਿੱਚ ਪਹਿਲਾਂ ਸ਼ਹੀਦ ਉਹਨਾਂ ਭਾਈ ਤਾਰੂ ਨੂੰ ਮੰਨਿਆ, ਜਦੋਂ ਬਾਬਰ ਨੇ ਹਮਲਾ ਕੀਤਾ ਲਾਹੌਰ ਵਿੱਚ ਭਾਈ ਤਾਰੂ ਦੀ ਸ਼ਹਾਦਤ ਹੋਈ ਹੈ। ਅੱਗ ਬਲਦੀ ਸੀ ਤੇ ਭਾਈ ਤਾਰੂ ਜੀ ਥੋੜਾ ਜਿਹਾ ਭਾਂਡਾ ਜਿਤਨਾ ਕੁ ਚੁੱਕਿਆ ਜਾਂਦਾ ਸੀ ਲੈ ਕੇ ਅੱਗ ਬੁਝਾਉਂਦੇ ਸਨ। ਇੱਕ ਦੋ ਵਾਰੀ ਰੋਕਿਆ, ਨਾਲ ਕਿਹਾ ਇੰਨੇ ਵੱਡੇ ਅੱਗ ਦੇ ਭਾਂਬੜ ਤੂੰ ਬੁਝਾ ਲਏਗਾ? ਤੇ ਭਾਈ ਤਾਰੂ ਨੇ ਕਿਹਾ ਮੈਨੂੰ ਇਹ ਨੀ ਪਤਾ ਅੱਗ ਬੁੱਝੇ ਕਿ ਨਾ, ਪਰ ਮੈਨੂੰ ਇੰਨਾ ਪਤਾ ਜਿੰਨੀ ਦੇਰ ਤੱਕ ਮੇਰੀ ਬੇਵਿਸ਼ਵਾਸ ਚੱਲਦੇ ਨੇ ਮੈਂ ਆਪਣੇ ਗੁਰੂ ਦੇ ਹੁਕਮ ਨੂੰ ਮੰਨਣਾ ਪਿਆ। ਮੇਰੇ ਗੁਰੂ ਨੇ ਕਿਹਾ ਅੱਗ ਬੁਝਾਈ, ਬਾਣੀ ਨਾਲ ਲੋਕਾਂ ਦੇ ਅੰਦਰ ਦੀ ਅੱਗ ਬੁਝਾਉਣਾ, ਪਾਣੀ ਲਈ ਯਤਨ ਕਰਨਾ ਪਿਆ ਬਾਹਰ ਦੀ ਅੱਗ ਬੁੱਝੇ। ਉਸ ਭਾਈ ਤਾਰੂ ਜੀ ਨੂੰ ਜਿਉਂਦੇ ਨੂੰ ਅੱਗ ਦੇ ਲਾਂਬੂ ਵੀ ਸਟਿਆ ਗਿਆ। ਉਹ ਭਾਈ ਤਾਰੂ ਦੀ ਇੱਕ ਤੁੱਕ ਪੂਰੀ ਭਾਈ ਗੁਰਦਾਸ ਜੀ ਨੇ ਦਿੱਤੀ ਏ ਕਿ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸਭਾਏ ਉਦਾਸੀ। ਉੱਥੇ ਇੱਕ ਤੁੱਕ ਭਾਈ ਮਰਦਾਨੇ ਜੀ ਨੇ ਦਿੱਤੀ, ਆਪਾਂ ਸਿਰਫ ਆਪਣੀ ਇਕਾਗਰਤਾ ਇਸ ਵਾਰ ਵੱਲ ਲੈ ਕੇ ਆਉਣੀ, ਸੱਤਾ ਬਲਵੰਡ ਜੀ ਕੌਣ? ਉੱਥੇ ਉਹਨਾਂ ਨੇ ਬਚਨ ਕਿਹਾ, ਕਹਿਣ ਲੱਗੇ ਕਿ ਭਲਾ ਰਬਾਬ ਵਜਾਇਣ ਦਾ ਪੂਰੀ ਇੱਕ ਤੁੱਕ ਦਿੱਤੀ ਕਿ ਭਾਈ ਮਰਦਾਨਾ ਜੀ ਭਲੇ ਨੇ ਜਿਹੜੇ ਰਬਾਬ ਵਜਾਉਂਦੇ ਨੇ, ਤੇ ਅਗਲੀਆਂ ਤੁੱਕਾਂ ਦਿੱਤੀਆਂ ਨੇ ਭਲਾ ਰਬਾਬ ਵਜਾਇਣ ਦਾ ਮਜਲਸ ਮਰਦਾਨਾ ਮਿਰਾਸੀ, ਤੇ ਮਿਰਾਸੀ ਦਾ ਅਖਰੀ ਅਰਥ ਹੁੰਦਾ ਜਿਹੜਾ ਸਾਡੀ ਮਿਰਾਸ ਨੂੰ ਸਾਡੇ ਕੁਰਸੀ ਨਾਮੇ ਨੂੰ ਜ਼ਬਾਨੀ ਦੱਸ ਦੇਵੇ। ਮਿਰਾਸੀ ਦਾ ਅਰਥ ਕੇਵਲ ਇਹ ਨਹੀਂ ਕਿ ਕਿਸੇ ਨੀਵੀਂ ਜ਼ਾਤ ਨਾਲ ਸੰਬੰਧਿਤ ਦੇ ਸ਼ਬਦ ਜੋੜੇ ਜੋ, ਜਿਵੇਂ ਹਿੰਦੂਆਂ ਵਿੱਚ ਭੱਟ ਸ਼ਬਦ ਵਰਤਿਆ ਜਾਂਦਾ ਹੈ, ਪਾਂਡੇ ਸ਼ਬਦ ਵਰਤਿਆ ਜਾਂਦਾ ਹੈ। ਭੱਟ ਜਿਹੜੇ ਨੇ ਉਹ ਆਪਣੀਆਂ ਵਹੀਆਂ ਵਿੱਚ ਆਪਣੇ ਜ਼ਮਾਨਾ ਦੀਆਂ ਕਈ ਪੀੜ੍ਹੀਆਂ ਦਾ ਲੇਖਾ ਲੈ ਕੇ ਬੈਠੇ ਨੇ, ਫਲਾਣੇ ਦਾ ਬੇਟਾ, ਫਲਾਣੇ ਕਾ ਪੋਤਾ, ਫਲਾਣੇ ਕਾ ਪੜਪੋਤਾ। ਭੱਟ ਵਹੀਆਂ ਵਿੱਚ ਬਹੁਤ ਕੁਝ ਸਿੱਖ ਇਤਿਹਾਸਾਂ ਨੂੰ ਮਿਲਿਆ ਹੈ। ਪਿਛਲੇ ਕੁਝ ਸਮੇਂ ਜਦੋਂ ਵਿਦਵਾਨਾਂ ਖੋਜ ਕੀਤੀ, ਹਿੰਦੂਆਂ ਵਿੱਚ ਭੱਟ ਜਿਹੜੇ ਸਨ ਉਹ ਰਾਜਿਆਂ ਮਹਾਰਾਜਿਆਂ ਦੇ ਆਪਣੇ ਜਜਮਾਨਾਂ ਦੇ ਕੁਰਸੀ ਨਾਮੇ ਯਾਦ ਰੱਖਦੇ ਸਨ, ਮੁਸਲਮਾਨਾਂ ਵਿੱਚ ਮਿਰਾਸੀ ਹੁੰਦੇ ਸਨ। ਤੇ ਮਿਰਾਸੀ ਦਾ ਅਰਥ ਹੈ ਜਿਹੜਾ ਸਾਡੇ ਪਰਿਵਾਰ ਦੀ ਪੂਰੀ ਮਿਰਾਸ ਨੂੰ ਬਿਆਨ ਕਰਦਾ, ਬੋਲ ਕੇ ਜ਼ਬਾਨੀ ਸਭ ਕੋਈ ਦੱਸਦਾ। ਉੱਥੇ ਉਹਨਾਂ ਸ਼ਬਦ ਵਰਤੇ ਹੈ ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮਿਰਾਸੀ, ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਤੇ ਭਲੇ ਨੇ। ਉਸ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਮੇਰੇ ਗੁਰੂ ਨਾਨਕ ਸਾਹਿਬ ਕਿਰਪਾਲੂ ਨਾਮ ਆਪਣੀ ਜ਼ਿੰਦਗੀ ਦੇ 5 ਦਹਾਕੇ 50 ਸਾਲ ਦੇ ਕਰੀਬ ਕੇਵਲ ਰਬਾਬ ਵਜਾਈ, ਤੇ ਉਹ ਰਬਾਬ ਜਿਹਨੂੰ ਦੇਖ ਕੇ ਭਾਈ ਗੁਰਦਾਸ ਉਹਨਾਂ ਨੂੰ ਕਾਸ਼ੀ ਦੇ ਵਿਦਵਾਨ ਪੰਡਿਤਾਂ ਨੇ ਇੱਕ ਪ੍ਰਸ਼ਨ ਕੀਤਾ ਸੀ। ਮੈਂ ਇਸੇ ਵਿਸ਼ੇ ਵੱਲ ਤੁਰਿਆ, ਇਹ ਨਾ ਸਮਝਿਓ ਵੀ ਗੱਲ ਅਸੀਂ ਰਾਏ ਬਲਵੰਡ ਤੇ ਸੱਤਾ ਡੂਮ ਦੀ ਕਰਨੀ ਤੇ ਮਰਦਾਨਾ ਜੀ ਦਾ ਜ਼ਿਕਰ ਕਿਉਂ। ਮੈਂ ਬੇਨਤੀ ਕਰਨੀ ਚਾਹੁੰਦਾ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਲੋਕ ਜਿਹੜੇ ਕਈ ਪੁਸ਼ਤਾਂ ਤੋਂ ਕੇਵਲ ਬੰਦਿਆਂ ਦੀਆਂ ਸਿਫਤਾਂ ਕਰਦੇ ਸਨ, ਇੰਨੀ ਕੁ ਰਹਿਮਤ ਦੇ ਭੰਡਾਰੇ ਦਿੱਤੇ, ਸ਼ਬਦ ਗਾ ਗਾ ਕੇ ਜਿਉਂਦੇ ਜੀ ਆਪਣੀ ਦੇਹ ਤੋਂ ਵਧੇ ਹੋ ਗਏ, ਸ਼ਬਦ ਗਾਏ ਹੋ। 50 ਸਾਲ ਭਾਈ ਸਾਹਿਬ ਨੇ ਰਬਾਬ ਵਜਾਈ। ਅੱਜ ਭਾਈ ਗੁਰਦਾਸ ਬਨਾਰਸ ਦੀ ਧਰਤੀ ਤੇ ਬੈਠੇ ਨੇ, ਉਹਨਾਂ ਤੇ ਇਹ ਪ੍ਰਸ਼ਨ ਕੀਤਾ ਗਿਆ, ਬਾਕੀ ਸਭ ਠੀਕ ਹੈ ਪਰ ਸਾਨੂੰ ਦੱਸੋ ਕਿ ਤੁਹਾਡੇ ਸਿੱਖ ਇਹ ਸ਼ਬਦ ਨੇ ਕਿ ਸਿੱਖ ਮਿਰਾਸੀ ਦੇ ਕੋਲੋਂ ਜਾ ਕੇ ਸ਼ਬਦ ਸੁਣਦੇ ਨੇ, ਅਸੀਂ ਉਹਨਾਂ ਨੂੰ ਨੀਵੇਂ ਦਾਤ ਵਾਲੇ ਡੂਮ ਕਹਿੰਦੇ ਹਾਂ। ਤੇ ਉੱਥੇ ਭਾਈ ਗੁਰਦਾਸ ਹੋਣਾ ਨੇ ਆਪਣੀ ਵਾਰ ਦੇ ਵਿੱਚ ਇੱਕ ਪੌੜੀ ਕਹੀਏ ਉਹਨਾਂ ਨੂੰ ਉੱਤਰ ਦੇਣ ਦੇ, ਤੇ ਜਿਹੜਾ ਉੱਤਰ ਦਿੱਤਾ ਉਹ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ ਉਹਨਾਂ। ਭਾਈ ਸਾਹਿਬ ਕਹਿੰਦੇ ਨੇ ਅਸਲ ਵਿੱਚ ਤੁਹਾਨੂੰ ਬਾਬੇ ਦੀ ਸ਼ਬਦ ਦਾ ਸਾਂਝ ਕੋਈ ਨਹੀਂ, ਬਾਬੇ ਦੇ ਸ਼ਬਦ ਦੀ ਕਦਰ ਕੋਈ ਨਹੀਂ। ਤੇ ਇਹ ਗੱਲ ਕਦੀ ਭੁੱਲੀਏ ਨਾ, ਜਿਸ ਬੰਦੇ ਦੇ ਅੰਦਰ ਭਾਵਨਾ ਨਹੀਂ ਉਹਦੇ ਲਈ ਕੇਵਲ ਇੱਕ ਕਾਗਜ਼, ਕੇਵਲ ਸ਼ਾਹੀ ਤੇ ਕੇਵਲ ਅੱਖਰ ਨਹੀਂ, ਪਰ ਜਿਸ ਅੰਦਰ ਗੁਰੂ ਨਾਨਕ ਦਾ ਪਿਆਰ ਰਚਿਆ ਹੈ ਉਹਨੂੰ ਪੁੱਛ ਕੇ ਦੇਖੋ, ਗੁਰੂ ਗ੍ਰੰਥ ਸਾਹਿਬ ਨੂੰ ਦੇਖ ਕੇ 5 ਦੀ ਸ਼ਬਦ ਕਰਦਾ। ਉਹ 5 ਕਿਹੜੇ ਨੇ? ਸਭ ਤੋਂ ਪਹਿਲਾਂ ਉਹ ਸ਼ਬਦ ਵਰਤਦਾ ਹੈ ਧਨ ਸੋ ਕਾਗਜ਼, ਕਲਮ ਧਨ ਦੂਜਾ, ਧਨ ਭਾਂਡਾ, ਧਨ ਮਸ ਤੀਜਾ, ਚੌਥਾ ਤੀਜਾ ਸ਼ਬਦ ਉਹ ਸ਼ਬਦ ਕਰ ਰਿਹਾ, ਧਨ ਸੋ ਕਾਗਜ਼ ਕਲਮ ਧਨ ਧਨ ਭਾਂਡਾ ਧਨ ਮਸ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਕਾਗਜ਼ ਧਨ ਹੈ, ਸ਼ਾਹੀ ਧਨ ਹੈ, ਲਿਖਾਰੀ ਦੀ ਕਲਮ ਧਨ ਹੈ, ਲਿਖਣ ਵਾਲਾ ਧਨ ਹੈ, ਤੇ ਜਿਹੜਾ ਸਮਰੱਥ ਗੁਰੂ ਆਪਣੀ ਰਚਨਾ ਤੋਂ ਬੋਲ ਕੇ ਬਾਣੀ ਲਿਖਾ ਰਿਹਾ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਵੀ ਧਨ ਹੈ। ਸਾਨੂੰ ਇੱਕ ਸ਼ਲੋਕ ਤੋਂ ਹੀ ਸਮਝ ਲੈਣਾ ਚਾਹੀਦਾ ਕਿ ਸਿੱਖ ਨੇ ਆਪਣੇ ਗੁਰੂ ਦਾ ਅਦਬ ਕਿਤਨਾ ਕੁ ਕਰਨਾ ਹੈ। ਉੱਥੇ ਭਾਈ ਸਾਹਿਬ ਨੇ ਬਹੁਤ ਸੋਹਣੀ ਉਦਾਹਰਣ ਦੇ ਕੇ ਕਿਹਾ, ਕਹਿਣ ਲੱਗੇ ਭਲਿਓ ਅਸਲ ਵਿੱਚ ਤੁਸੀਂ ਭਾਈ ਮਰਦਾਨੇ ਦੇ ਅੰਦਰ ਨੂੰ ਨਹੀਂ ਸਮਝਦੇ। ਕਹਿਣ ਲੱਗੇ ਤੁਸੀਂ ਡੂਮ ਕਹਿ ਰਹੇ ਹੋ, ਪਰ ਸਾਡੇ ਘਰ ਦੀ ਇੱਕ ਰੀਤ ਹੈ ਕਿ ਜਦੋਂ ਕੋਈ ਸਾਨੂੰ ਬਾਬੇ ਦਾ ਸ਼ਬਦ ਸੁਣਾਉਂਦਾ ਅਸੀਂ ਥੱਲੇ ਬੈਠਦੇ ਹਾਂ ਤੇ ਸ਼ਬਦ ਸੁਣਾਉਣ ਵਾਲੇ ਨੂੰ ਅਦਬ ਦੇ ਕੇ ਉੱਚੀ ਥਾਂ ਤੇ ਬਿਠਾ ਦਿੰਦੇ। ਤੇ ਅੱਜ ਵੀ ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਜੇ ਬੈਠਦੇ ਹਾਂ ਤੇ ਸ਼ਬਦ ਦੇ ਗਵਈਏ ਤੇ ਸ਼ਬਦ ਦੀ ਗੱਲ ਕਰਨ ਵਾਲੇ ਉੱਚੇ ਬਹਿੰਦੇ। ਉਹਨਾਂ ਦੇ ਨਾਲ ਕਿਹਾ, ਕਹਿਣ ਲੱਗੇ ਜੇ ਤੁਸੀਂ ਮੇਰੀ ਉਦਾਹਰਣ ਨੂੰ ਸਮਝੋ ਤੇ ਤੁਹਾਡੇ ਪ੍ਰਸ਼ਨ ਦਾ ਉੱਤਰ ਮਿਲੇਗਾ ਕਿ ਲੈਲਾ ਦੇ ਘਰ ਦੇ ਵਿੱਚੋਂ ਕੁੱਤਾ ਨਿਕਲਿਆ ਹੈ ਤੇ ਮਜਨੂ ਕਿਤੇ ਬਾਹਰ ਖਲੋਤਾ, ਉਹਨੇ ਬੂਹੇ ਵਿੱਚੋਂ ਨਿਕਲਦੇ ਕੁੱਤੇ ਨੂੰ ਦੇਖ ਲਿਆ ਤੇ ਉਸ ਕੁੱਤੇ ਦੇ ਪਿੱਛੇ ਦੌੜਿਆ। ਲੋਕਾਂ ਨੇ ਦੇਖ ਕੇ ਤਾੜੀਆਂ ਮਾਰੀਆਂ, ਮਜ਼ਾਕ ਉਡਾਇਆ, ਮੂਰਖ ਬੰਦਾ ਇੱਕ ਕੁੱਤੇ ਦੇ ਪਿੱਛੇ ਦੌੜਦਾ ਪਿਆ ਤੇ ਜਦੋਂ ਕੁੱਤਾ ਖਲੋਂਦਾ ਤੇ ਮਜਨੂ ਉਸ ਕੁੱਤੇ ਦੇ ਪੈਰੀ ਪੈਂਦਾ ਪਿਆ ਤੇ ਜਦੋਂ ਹੱਸ ਕੇ ਲੋਕਾਂ ਪੁੱਛਿਆ ਤੂੰ ਬੰਦਾ ਹੋ ਕੇ ਆਦਮ ਜ਼ਾਤ ਹੋ ਕੇ ਕੁੱਤੇ ਦੇ ਪੈਰ ਵਿੱਚ ਪੈਂਦਾ ਪਿਆ ਹੈ, ਇਹ ਕੀ ਹੈ? ਤੇ ਅੱਗੋ ਮਰਦਾਨੇ ਦਾ ਉੱਤਰ ਸੀ ਕਿ ਇਸ ਕੁੱਤੇ ਦੀਆਂ ਅੱਖਾਂ ਮੇਰੇ ਮਹਿਬੂਬ ਨੂੰ ਦੇਖ ਕੇ ਆਈਆਂ ਨੇ, ਮੇਰੇ ਪਿਆਰੇ ਘਰੋਂ ਆਇਆ ਤਾਂ ਮੈਂ ਇਹਦੇ ਪੈਰਾਂ ਵਿੱਚ ਪੈਂਦਾ। ਕਹਿਣ ਲੱਗੇ ਸੀ ਭਾਈ ਮਰਦਾਨਾ ਜੀ ਦਾ ਅਦਬ ਕਰਨੇ ਆ, ਇਸ ਕਰਕੇ ਉਹਨੇ ਨੇਤਰਾਂ ਨਾਲ ਮੇਰੇ ਗੁਰੂ ਨੂੰ ਤਨ ਰੂਪ ਵਿੱਚ ਦੇਖਿਆ ਤੇ ਸ਼ਬਦ ਗਾ ਗਾ ਕੇ ਬਾਬੇ ਨਾਨਕ ਦੇ ਅੰਦਰ ਦੇ ਦੀਦਾਰ ਕੀਤੇ, ਉਹਨਾਂ ਦਾ ਅਦਬ ਕਰਨੇ। ਇੱਥੇ ਭਾਈ ਸਾਹਿਬ ਨੇ ਫਿਰ ਇੱਕ ਪੌੜੀ ਕਹੀ, ਉਹ ਪੌੜੀ ਹੈ ਕਿ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਵਾਣਾ, ਕੁੱਤੇ ਦੀ ਪੈਰੀ ਪਵੇ ਹਰ ਹਰ ਰਸੈ ਲੋਕ ਵਿੜਾਣਾ। ਕਹਿਣ ਲੱਗੇ ਪਿਆਰਿਓ ਕੁੱਤੇ ਦੀ ਪੈਰੀ ਪਿਆ ਤੇ ਲੋਕ ਹੱਸਦੇ ਨੇ, ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਵਾਣਾ, ਕੁੱਤੇ ਦੀ ਪੈਰੀ ਪਵੇ ਗਿਹੜੇ ਰਸੇ ਲੋਕ ਵਿਡਾਣਾ, ਮੇਰਾ ਸੀ ਮੇਰਾ ਸੀਆਂ ਨਾਮ ਤਰੀਕ ਮੁਰੀਦ ਬਵਾਣਾ, ਕੁੱਤਾ ਡੂਮ ਵਿਖਾਣੀਐ। ਕਿਉਂਕਿ ਇੱਥੇ ਸ਼ਬਦ ਆਇਆ ਡੂਮ ਆਖੀ, ਉੱਥੇ ਉਸ ਵੇਲੇ ਲੋਕ ਕੀ ਸਮਝਦੇ ਪਏ ਸਨ? ਕੁੱਤਾ ਡੂਮ ਵਿਖਾਣੀ ਹੈ, ਕੁੱਤਿਆਂ ਵਿੱਚ ਕੁੱਤਾ ਨਿਮਾਣਾ। ਤੇ ਭਾਈ ਸਾਹਿਬ ਉੱਤਰ ਦੇ ਰਹੇ ਸਨ, ਗੁਰਸਿੱਖ ਆਸ਼ਕ ਸ਼ਬਦ ਦੇ ਕੁੱਤੇ ਦਾ ਪਰ ਕੁੱਤਾ ਪਾਉਣਾ, ਗੁਰੂ ਕਾ ਸਿੱਖ ਸ਼ਬਦ ਦਾ ਆਸ਼ਕ ਹੈ, ਗੁਰੂ ਕਾ ਸ਼ਬਦ ਕੋਈ ਸੁਣਾਉਂਦਾ ਹੈ ਤੇ ਉਹਦੇ ਕੋਲ ਅਦਬ ਨਾਲ ਜਾ ਕੇ ਬੈਠ ਜਾਂਦਾ ਹੈ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ 50 ਸਾਲ ਦੀ ਵੱਜੀ ਹੋਈ ਰਬਾਬ ਨੇ ਅੰਤਲੇ ਸਮੇਂ ਦੁਨੀਆਂ ਨੂੰ ਕੂਕ ਕੇ ਦੱਸ ਦਿੱਤਾ ਸ਼ਬਦ ਗਾਉਣ ਵਾਲਾ ਸਿੱਖ ਕਿਹੜੀ ਥਾਂ ਤੇ ਜਾ ਪਹੁੰਚਿਆ। ਡਾਕਟਰ ਬਲਬੀਰ ਸਿੰਘ ਗਿੱਲ ਗੱਲ ਲਿਖਦੇ, ਡਾਕਟਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਵੀ ਇੱਕ ਲੇਖ ਲਿਖਿਆ ਭਾਈ ਮਰਦਾਨਾ, ਹਾਲਾਂਕਿ ਵਿਸ਼ਾ ਮੇਰਾ ਰਾਏ ਬਲਵੰਤ ਤਥਾ ਸਤਾ ਡੂਮ ਹੈ। ਕਹਿੰਦੇ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਇੰਨੇ ਪਾਤਰ ਬਣੇ, ਉਹ ਸ਼ਬਦ ਵਰਤਦੇ ਨੇ, ਗੁਰੂ ਨਾਨਕ ਸਾਹਿਬ ਸ਼ਬਦ ਹੈ ਤੇ ਭਾਈ ਮਰਦਾਨਾ ਸੁਰਤ ਹੈ। ਇਸ ਅੱਖਰ ਵੱਲ ਧਿਆਨ ਦਿਓ, ਇਹਨਾਂ ਸ਼ਬਦਾਂ ਵੱਲ, ਬਾਬਾ ਸ਼ਬਦ ਹੈ, ਮਰਦਾਨਾ ਸੁਰਤ ਹੈ। ਜਦੋਂ ਕਿਤੇ ਸੁਰਤ ਥੁਰ ਥਿੜਕਣ ਲੱਗਦੀ ਏ, ਕਿਤੇ ਡਿੱਗਣ ਲੱਗਦੀ ਏ, ਕਿਤੇ ਇੱਕੋ ਦਮ ਕਿਸੇ ਪ੍ਰਭਾਵ ਨੂੰ ਕਬੂਲਦੀ ਏ, ਬਾਬਾ ਨਾਨਕ ਸ਼ਬਦ ਦਾ ਸਹਾਰਾ ਦੇ ਕੇ ਮਰਦਾਨੇ ਦੀ ਸੁਰਤ ਨੂੰ ਟਿਕਾ ਦਿੰਦਾ ਹੈ। ਬਾਬਾ ਸ਼ਬਦ ਰੂਪ ਹੈ, ਗੁਰੂ ਨਾਨਕ ਸਾਹਿਬ ਸ਼ਬਦ ਰੂਪ ਨੇ, ਮਰਦਾਨਾ ਸੁਰਤ ਰੂਪ ਹੈ। ਉਸ ਗੁਰਸਿੱਖ ਦਾ ਜਦੋਂ ਅੰਤਲਾ ਸਮਾਂ ਆਉਂਦਾ, ਜਿਸ ਗੁਰੂ ਨਾਨਕ ਦੇ ਚਰਨਾਂ ਨੂੰ ਛੂਹਣ ਵਾਸਤੇ ਲੋਕ ਤੜਪਦੇ ਨੇ, ਜਿਹਦਾ ਜ਼ਿਕਰ ਬਾਬਾ ਸੱਤਾ ਬਾਬਾ ਬਲਵੰਡ ਜੀ ਕਰਨਗੇ ਕੱਲ੍ਹ ਦੇ ਇਸ ਪਹਿਲੇ ਪਦੇ ਵਿੱਚ, ਉਸ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਮੁਬਾਰਕ ਜਿਹੜੇ ਹੱਥ ਨੇ ਕਰ ਕਮਲ ਨੇ, ਉਹਨਾਂ ਪਵਿੱਤਰ ਹੱਥਾਂ ਵਿੱਚ ਤੇ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਪਹਿਲੇ ਰਬਾਬੀ ਭਾਈ ਮਰਦਾਨੇ ਦਾ ਅੰਤਲਾ ਸਵਾਸ ਪੂਰਾ ਹੋਇਆ। ਪਿਆਰਿਓ, ਉਸ ਗੁਰੂ ਕੇ ਲਾਲ ਨੂੰ ਆਪਣੇ ਹੱਥਾਂ ਨਾਲ ਬਾਬਾ ਜੀ ਨੇ ਅੰਤਲੀ ਮਰਿਆਦਾ ਨਿਭਾਈ ਹੈ। ਤੇ ਮੈਂ ਤਾਂ ਅਰਜ਼ ਕਰ ਰਿਹਾ, ਜਿਹੜੇ ਇਹ ਦੋ ਰਬਾਬੀ ਨੇ, ਅੱਗੇ ਚੱਲ ਕੇ ਬੇਨਤੀ ਕਰਨੀ ਹੈ, ਵਾਹ ਦਾਤਿਆ, ਅੰਤਲਾ ਸਮਾਂ ਇਹਨਾਂ ਦਾ ਵੀ ਤੇਰੇ ਹੱਥਾਂ ਵਿੱਚ ਹੋਇਆ, ਪਰ ਹੋਇਆ ਉਦੋਂ ਜਦੋਂ ਤੂੰ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ ਹੈ। ਇਹ ਵੀ ਸ਼ਬਦ ਦੇ ਗਵਈਏ ਭਾਈ ਮਰਦਾਨਾ ਦੀ ਅੰਤਲੇ ਸਮੇਂ ਹਜ਼ੂਰ ਦੀ ਗੋਦ ਵਿੱਚ ਨੇ ਤੇ ਇੰਨੀ ਗੱਲ ਪੁੱਛੀ ਸੀ, ਮਰਦਾਨਿਆਂ ਤੇਰੇ ਤੋਂ ਬਾਅਦ ਤੇਰੇ ਤਨ ਨੂੰ ਜਲ ਪ੍ਰਵਾਹ ਕਰੀਏ, ਇਹਨੂੰ ਖਾਕ ਦੇ ਸਪੁਰਦ ਕਰੀਏ, ਇਹਨੂੰ ਅਗਨ ਭੇਟ ਕਰ ਦਈਏ। ਤੇ ਉਸਨੇ ਗੋਦ ਵਿੱਚ ਪਿਆ ਹੋਇਆ ਨੇ ਇੱਕ ਸ਼ਬਦ ਕਿਹਾ ਸੀ, ਬਾਬਾ ਅਜੇ ਵੀ ਦੇਹ ਦੀ ਬਾਤ। ਜਦੋਂ ਅਗਲਾ ਸ਼ਬਦ ਕਿਹਾ ਮਰਦਾਨਿਆਂ, ਤੇਰੇ ਜਾਣ ਤੋਂ ਬਾਅਦ ਤੈਨੂੰ ਅਸੀਂ ਖਾਕ ਦੇ ਸਪੁਰਦ ਕਰਾਂਗੇ, ਤੇਰੀ ਸਮਾਧ ਬਣਾਈ ਜਾਏ, ਲੋਕ ਤੇਰੀ ਥਾਂ ਨੂੰ ਪੂਜਣ, ਪਰ ਉੱਥੇ ਉਹਨੇ ਸ਼ਬਦ ਬੜੇ ਭਾਵਪੂਰਤ ਕਹਿ ਬਾਬਾ ਜੀ ਅੰਤਲੇ ਸਮੇਂ ਆਪਣੇ ਸਿੱਖ ਨੂੰ ਕਿਹੜੀ ਥਾਂ ਤੇ ਪਹੁੰਚਾਉਣਾ ਚਾਹੁੰਦੇ ਨੇ ਕਿ ਦੇਖਦੇ ਨੇ ਇਹਦਾ ਅੰਦਰ ਕਿੱਥੇ ਟਿਕਿਆ। ਕਹਿਣ ਲੱਗਾ ਬਾਬਾ ਜੀ ਤੇਰਾ ਸ਼ਬਦ ਗਾਇਆ, ਸ਼ਬਦ ਗਾ ਕੇ ਬੜੀ ਮੁਸ਼ਕਲ ਨਾਲ ਤੁਸੀਂ ਇਸ ਚਮੜੇ ਦੀ ਕਬਰ ਵਿੱਚੋਂ ਕੱਢਿਆ ਹੈ, ਜਿਉਂਦੇ ਦੀ ਚਮੜੇ ਦੀ ਕਬਰ ਤੋਂ ਬਾਹਰ ਕੱਢ ਦਿੱਤਾ, ਹੁਣ ਚਮੜੇ ਦੀ ਕਬਰ ਤੋਂ ਕੱਢ ਕੇ ਬਾਹਰ ਕਿਸੇ ਮਿੱਟੀ ਦੀ ਪੱਥਰ ਦੀ ਕਬਰ ਵਿੱਚ ਨਹੀਂ, ਉੱਥੇ ਰੱਖੀ ਜਿੱਥੇ ਤੇਰਾ ਵਾਸਾ, ਤੂੰ ਕਿਰਪਾ ਕਰੀ। ਉਸ ਵੇਲੇ ਫਿਰ ਇਤਿਹਾਸਕਾਰ ਲਿਖਦੇ ਨੇ ਬਾਬਾ ਜੀ ਨੇ ਭਾਈ ਮਰਦਾਨੇ ਨੂੰ ਗੋਦ ਵਿੱਚ ਪਿਆ ਹੋਇਆ ਸੀਸ ਸੀਨੇ ਨਾਲ ਲਾ ਕੇ ਕਿਹਾ ਵੇ ਮਰਦਾਨਿਆ ਤੈਂ ਬ੍ਰਹਮ ਨੂੰ ਪਛਾਤਾ, ਵੇ ਮਰਦਾਨਿਆ ਤੈਂ ਬ੍ਰਹਮ ਨੂੰ ਪਛਾਤਾ। ਉਸ ਗੁਰੂ ਕੇ ਪਹਿਲੇ ਰਬਾਬੀ ਦਾ ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਗੋਦ ਦੇ ਵਿੱਚ ਹੋਇਆ। ਉਸ ਨੂੰ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦਿੱਤੀ। ਸਲੋਕ ਮਰਦਾਨਾ ਪਹਿਲਾਂ ਅਸੀਂ ਪੜ੍ਹਨੇ, ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਆਉਂਦੇ। ਇੱਥੇ ਕਈ ਵਾਰੀ ਇਹ ਸੱਜਣ ਸੁਣਿਆ ਜਾਂਦਾ ਹੈ, ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਇਹ ਜਿਹੜਾ ਭਾਈ ਸੱਤਾ ਤੇ ਭਾਈ ਬਲਵੰਦ ਸਨ ਇਹ ਮਰਦਾਨੇ ਦੇ ਰਿਸ਼ਤੇਦਾਰ ਸਨ। ਨਹੀਂ, ਮਰਦਾਨਾ ਚੌਪੜ ਮਰਾਸੀ ਹੈ ਤੇ ਸੱਤਾ ਬਲਵੰਡ ਜਿਹਦੇ ਨੇ ਇਹ ਮੋਖੜ ਮਰਾਸੀ, ਕਿਉਂਕਿ ਸ਼ਬਦ ਭਾਵੇਂ ਡੂਮ ਹੈ ਪਰ ਦੋਨਾਂ ਦੀ ਜਿਹੜੀ ਅੰਤਰ ਜਾਤੀ ਜਾਂ ਇਹਨਾਂ ਦੀ ਗੋਤ ਹੈ ਉਹਦੇ ਵਿੱਚ ਫਰਕ ਹੈ। ਮਰਦਾਨਾ ਦੀ ਚੌਂਬੜ ਨੇ ਤੇ ਭਾਈ ਸਾਹਿਬ ਭਾਈ ਬਾਬਾ ਸੱਤਾ ਤੇ ਬਲਵੰਡ ਜੀ ਜਿਹੜੇ ਨੇ ਇਹ ਮੋਖੜ ਨੇ। ਅਸਲ ਵਿੱਚ ਸਭ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਭਾਈ ਮਰਦਾਨੇ ਤੋਂ ਬਾਅਦ ਉਹਨਾਂ ਦੇ ਪੁੱਤਰ ਨੇ ਕੀਰਤਨ ਕੀਤਾ। ਜਦੋਂ ਗੁਰੂ ਅਰਜਨ ਦੇਵ ਕਿਰਪਾਲੂ ਜੀ ਦਾ ਸਮਾਂ ਆਇਆ ਤੇ ਸਿੱਖ ਤਵਾਰੀਖ ਇਹ ਗੱਲ ਕਹਿ ਰਹੀ ਹੈ ਕਿ ਇਹ ਦੋਨੋਂ ਭਰਾ ਨੇ ਸੱਤਾ ਤੇ ਬਲਵੰਡ, ਰੱਬ ਦੀ ਕਰਨੀ ਗੁਣ ਇਹਨਾਂ ਕੋਲ ਬੜਾ, ਰਾਗ ਵਿਦਿਆ ਦੇ ਬੜੇ ਮਾਹਰ ਨੇ, ਸਾਜ ਵਜਾਉਣ ਵਾਲੇ ਇਹ ਸਜੰਦੇ ਬੜੇ ਮਾਹਰ ਨੇ, ਪਰ ਕਿਤੇ ਵੀ ਗੁਣ ਕਰਕੇ ਇਹਨਾਂ ਦੇ ਗੁਣ ਦੀ ਕਦਰ ਕੋਈ ਨਹੀਂ ਜਾਣਦਾ, ਰੋਟੀ ਦਾ ਵਸੀਲਾ ਕੋਈ ਨਹੀਂ। ਬਲਵੰਡ ਜਿਹੜਾ ਇਹ ਪ੍ਰਦੇਸ਼ਾਂ ਨੂੰ ਨਿਕਲ ਗਿਆ ਕਿ ਕਿਸੇ ਨਾ ਕਿਸੇ ਥਾਂ ਕਿਸੇ ਰਾਜੇ ਦੇ ਕਿਸੇ ਵਜ਼ੀਰ ਦੇ ਕਿਸੇ ਅਮੀਰ ਦੇ ਬੂਹੇ ਤੇ ਜਾ ਕੇ ਸੁਣਾਵਾਂ ਰਾਗ ਤੇ ਹੋ ਸਕਦਾ ਮੇਰੇ ਇਸ ਗੁਣ ਨੂੰ ਦੇਖ ਕੇ ਰੋਟੀ ਦਾ ਪ੍ਰਬੰਧ ਹੋ ਜਾਏ। ਬਲਵੰਡ ਚਲਾ ਗਿਆ ਤੇ ਕਿੰਨੇ ਸੱਤਾ ਜਿਹੜਾ ਉਹ ਆਪਣੇ ਘਰ ਵਿੱਚ ਟਿਕੇ ਨੇ। ਜਿੰਨੇ ਵੀ ਇਤਿਹਾਸਕਾਰ ਨੇ ਤਕਰੀਬਨ ਗੱਲ ਇੱਥੋਂ ਸ਼ੁਰੂ ਕਰਦੇ ਨੇ, ਅਜੇ ਵੀ ਇਹ ਖੋਜ ਦੀ ਮੁਥਾਜ ਹੈ ਕਿ ਇਹ ਦੋਨੋਂ ਜਿਹੜੇ ਗੁਰੂ ਕੇ ਰਬਾਬੀ ਸਿੰਘ ਨੇ ਦੋਨੋਂ ਭਰਾ ਸੱਤਾ ਤੇ ਬਲਵੰਡ ਇਹਨਾਂ ਦਾ ਪਿਛੋਕੜ ਕੀ ਹੈ। ਸਾਹਿਬ ਕਿਰਪਾਲੂ ਜੀ ਦੇ ਚਰਨਾਂ ਵਿੱਚ ਸੱਤਾ ਪਹਿਲਾਂ ਆਇਆ ਹੈ, ਇਹਨੇ ਹਜ਼ੂਰ ਦੇ ਚਰਨਾਂ ਵਿੱਚ ਬੈਠ ਕੇ ਕੀਰਤਨ ਕੀਤਾ, ਰੱਬ ਨੇ ਮਿਹਰ ਕੀਤੀ। ਆਮ ਤੌਰ ਤੇ ਜਦੋਂ ਕੋਈ ਆਪਣੇ ਗਲੇ ਨਾਲ ਦੁਨਿਆਵੀ ਕਿਸੇ ਦੀ ਸਿਫਤ ਗਾਉਂਦਾ ਠੀਕ ਹੈ, ਰੁਪਈਆਂ ਦੀ ਝੜੀ ਲੱਗ ਜਾਂਦੀ ਹੈ ਪਰ ਆਤਮ ਰਸ ਨਹੀਂ ਆਉਂਦਾ, ਮੇਰਾ ਦਾਦਾ ਮੇਰ ਕਰਦਾ। ਜਦੋਂ ਆਪਣੇ ਸੁਰੀਲੇ ਗਲੇ ਨਾਲ ਕੋਈ ਗੁਰੂ ਕਾ ਸ਼ਬਦ ਗਾਉਂਦਾ ਤੇ ਸ਼ਬਦ ਉਹਦੇ ਅੰਦਰ ਨੂੰ ਰਸ ਦਿੰਦਾ ਹੈ, ਸ਼ਬਦ ਉਹਦੇ ਅੰਦਰ ਨੂੰ ਟਿਕਾ ਦਿੰਦਾ ਹੈ। ਸੱਤੇ ਨੇ ਇੱਥੇ ਆ ਕੇ ਕੀਰਤਨ ਸ਼ੁਰੂ ਕੀਤਾ। ਬਲਵੰਡ ਕਈ ਦਿਨ ਘੁੰਮ ਕੇ ਵਾਪਸ ਜਦੋਂ ਆਇਆ ਕਿਤੇ ਵੀ ਪੈਰ ਨਹੀਂ ਲੱਗੇ। ਆ ਕੇ ਦੇਖਿਆ ਇਹਦੇ ਭਰਾ ਦੇ ਘਰ ਅੰਦਰ ਖਾਣ ਵਾਲੇ ਪਦਾਰਥਾਂ ਦੀ ਕਮੀ ਨਹੀਂ ਸੀ, ਤਨ ਤੇ ਪਾਉਣ ਵਾਲੇ ਵਸਤਰ ਵੀ ਕੀਮਤੀ ਸਨ, ਪਰਿਵਾਰ ਦੇ ਜੀ ਜਿਹੜੇ ਨੇ ਉਹ ਵੀ ਖੁਸ਼ਹਾਲੀ ਦੇ ਵਿੱਚ ਆਪਣੇ ਦਿਨ ਬਤੀਤ ਪੈ ਕਰਦੇ ਨੇ। ਬਲਵੰਡ ਨੇ ਆ ਕੇ ਪੁੱਛਿਆ, ਕਹਿਣ ਲੱਗਾ ਵੀ ਇਹ ਤੇਰੇ ਘਰ ਵਿੱਚ ਕਿਵੇਂ ਭਾਗ ਲੱਗ ਗਿਆ, ਰੋਟੀ ਦਾ ਕੱਪੜਿਆਂ ਦਾ ਇਹ ਸਾਰਾ ਕਿਵੇਂ ਪ੍ਰਬੰਧ ਹੋਇਆ। ਤੇ ਸੱਤੇ ਨੇ ਕਿਹਾ, ਕਹਿਣ ਲੱਗਾ ਮੈਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਮਾਲਕ ਉਹਨਾਂ ਦੇ ਦਰ ਤੇ ਬੈਠ ਕੇ ਕੀਰਤਨ ਕਰਨ ਲੱਗਾ ਵਾਂ। ਤੇ ਜਿਉਂ ਜਿਉਂ ਕੀਰਤਨ ਕੀਤਾ ਇਹ ਦਾਤਾਂ ਤਾਂ ਉਹਨਾਂ ਦੀ ਸੰਗਤ ਤੇ ਉਹ ਤਰੁੱਟ ਕੇ ਮੈਨੂੰ ਦਿੰਦੇ ਪਏ। ਸੱਤੇ ਨੂੰ ਜਦੋਂ ਇਹ ਸ਼ਬਦ ਸੱਤੇ ਬਲਵੰਡ ਨੇ ਆਪਸ ਵਿੱਚ ਸਾਂਝੇ ਕੀਤੇ ਤੇ ਬਲਵੰਡ ਫਿਰ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਗਿਆ ਹੈ। ਇਹ ਸ਼ਬਦ ਰਾਏ ਬਲਵੰਡ ਕਿਉਂ ਨੇ? ਕਿਉਂਕਿ ਪਹਿਲੀ ਤੁਕ ਹੈ ਸੱਤੇ ਨੂੰ ਸ਼ਬਦ ਡੂਮ ਹੈ ਤੇ ਬਲਵੰਡ ਦੇ ਨਾਲ ਸ਼ਬਦ ਰਾਏ ਹੈ। ਇਹ ਰਾਏ ਸ਼ਬਦ ਕਿਉਂ ਨੇ ਇਹ ਮਤ ਸਮਝੋ, ਵਿਸ਼ੇ ਤੋਂ ਦੂਰ ਨਹੀਂ। ਧੰਨ ਗੁਰੂ ਅਰਜਨ ਸਾਹਿਬ ਦੇ ਦਰ ਤੇ ਬਲਵੰਡ ਗਏ। ਸੱਤੇ ਨੇ ਜਾ ਕੇ ਦੱਸਿਆ, ਸੱਚੇ ਪਾਤਸ਼ਾਹ ਇਹ ਮੇਰਾ ਭਰਾ ਹੈ, ਇਹ ਵੀ ਬਹੁਤ ਸੋਹਣੇ ਰਾਗ ਜਾਣਦਾ, ਇਹ ਤੰਤੀ ਸਾਜ ਦਾ ਬਹੁਤ ਮਾਹਿਰ ਹੈ। ਹਜ਼ੂਰ ਕਿਰਪਾਲੂ ਜੀ ਨੇ ਕਿਹਾ, ਲਿਆ ਫਿਰ ਸੁਣਾ। ਬਾਬਾ ਬਲਵੰਡ ਜੀ ਨੇ ਤਾਰ ਛੇੜੀ, ਉਹਨਾਂ ਆਪਣੇ ਸੁਰੀਲੇ ਗਲੇ ਤੋਂ ਜਦੋਂ ਰਾਗ ਗਾਇਆ, ਗੁਰੂ ਸਾਹਿਬ ਦੀ ਇੱਕ ਤੁਕ ਲੈ ਕੇ ਉਹਨਾਂ ਗਾਈ ਤੇ ਇਹਨਾਂ ਰਾਗ ਵਿੱਚ ਬਾਬਾ ਬਲਵੰਡ ਜੀ ਨਿਪੁੰਨ ਸੀ ਕਿ ਮੇਰੇ ਸਤਿਗੁਰੂ ਤੁਰਟ ਪਏ ਤੇ ਹਜ਼ੂਰ ਨੇ ਕਿਹਾ ਵਾਕਈ ਤੂੰ ਬਲਵੰਤ ਨਹੀਂ ਤੂੰ ਰਾਏ ਹੈ। ਰਾਏ ਜਿਹੜੀ ਇਹ ਪਦਵੀ ਗੁਰੂ ਅਰਜੁਨ ਦੇਵ ਜੀ ਵੱਲੋਂ ਮਿਲੀ ਸੀ। ਇਹਦਾ ਜ਼ਿਕਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਣਾ ਨੇ, ਇਹਦਾ ਜ਼ਿਕਰ ਅਨੇਕਾਂ ਵਿਦਵਾਨਾਂ ਨੇ ਹੋਰ ਕੀਤਾ। ਹੁਣ ਇਹ ਸ਼ਬਦ ਰਾਏ ਜਿਹੜਾ ਉਹ ਸੱਤੇ ਨਾਲ ਨਹੀਂ, ਰਾਏ ਸ਼ਬਦ ਬਲਵੰਤ ਨਾਲ ਹੈ। ਇਹਦੇ ਗੁਣਾਂ ਨੂੰ ਦੇਖ ਕੇ, ਇਹਦੇ ਗਲੇ ਨੂੰ ਦੇਖ ਕੇ, ਇਹਦੀ ਰਾਗ ਵਿਦਿਆ ਨੂੰ ਦੇਖ ਕੇ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਦਾਤਾ ਜੀ ਨੇ ਬਲਵੰਤ ਜੀ ਨੂੰ ਪਦਵੀ ਦਿੱਤੀ ਰਾਏ ਦੀ। ਉਸ ਦਿਨ ਤੋਂ ਬਾਅਦ ਇਹਨਾਂ ਦੇ ਨਾਮ ਨਾਲ ਸੰਗਤ ਵਿੱਚ ਪ੍ਰਚਲਿਤ ਹੋ ਗਿਆ ਰਾਏ ਬਲਵੰਤ ਜੀ, ਰਾਏ ਬਲਵੰਤ ਕਹਿਣ ਲੱਗੇ। ਸਮਾਂ ਆਇਆ ਦੋਨੋਂ ਭਰਾ ਕੀਰਤਨ ਕਰਦੇ ਨੇ। ਧੰਨ ਗੁਰੂ ਅਰਜਨ ਦੇਵ ਕਿਰਪਾਲੂ ਦਾਤਾ ਜੀ ਅੰਮ੍ਰਿਤਸਰ ਦੀ ਧਰਤੀ ਤੇ ਰਹਿਮਤਾਂ ਵਰਸਾਉਂਦੇ ਪਏ ਨੇ ਤੇ ਗੁਰੂ ਅੱਜ ਵੀ ਸਮਰੱਥ ਹੈ, ਅੱਜ ਵੀ ਉਸ ਥਾਂ ਤੇ ਰਹਿਮਤਾਂ ਵਰਦੀਆਂ ਨੇ। ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਖਿੰਨ ਵਿੱਚੋਂ ਨਿਕਲਿਆ, ਭਾਈ ਸਾਹਿਬ ਦੀ ਰਚਨਾ ਸੀ ਪੜ੍ਹਨੀ। ਅਕਸਰ ਤੁਸੀਂ ਗੁਰੂ ਰਾਮਦਾਸ ਜੀ ਦੇ ਸੰਬੰਧੀ ਇੱਕ ਬਚਨ ਪੜ੍ਹਦੇ, ਕਿਉਂਕਿ ਜਦੋਂ ਆਪਾਂ ਸੱਤਵੀਂ ਪੌੜੀ ਤੇ ਜਾਣਾ ਉਦੋਂ ਬਾਬਾ ਸੱਤਾ ਜੀ ਨੇ ਬੋਲ ਕੇ ਕਹਿਣਾ, ਧੰਨ ਧੰਨ ਰਾਮਦਾਸ ਗੁਰ ਜਿਨ ਸ਼ਰਿਆ ਤਿੰਨੇ ਸਵਾਰਿਆ। ਸਾਹਿਬ ਕਿਰਪਾਲੂ ਗੁਰੂ ਰਾਮਦਾਸ ਸੰਬੰਧੀ ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਵਰਤਿਆ, ਉਹ ਸ਼ਬਦ ਕਹਿੰਦੇ ਨੇ ਪੂਰਨ ਤਾਲ ਘਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਹੁਣ ਇੱਥੇ ਸ਼ਬਦ ਇਹ ਨਹੀਂ ਵਰਤਿਆ ਵੀ ਜਗਾਉਂਦੇ ਸਨ ਜਾਂ ਜਗਾਉਂਦਾ ਸੀ। ਜਦੋਂ ਅਸੀਂ ਇਹ ਪਾਠ ਦਾ ਕਰਾਂਗੇ ਕਿ ਕਹਿਣ ਲੱਗੇ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਜਗਾਵੇ ਦਾ ਅਰਥ ਇਹ ਨਹੀਂ ਕਿ ਕੇਵਲ ਬੀਤੇ ਸਮੇਂ ਵਿੱਚ, ਇਹਦਾ ਅਰਥ ਇਹ ਕਰਾਂਗੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੱਜ ਵੀ ਤੇਰੇ ਦਰ ਤੇ ਕੋਈ ਜਾਂਦਾ ਉਹਦੇ ਬੁੱਝੇ ਹੋਏ ਅੰਦਰ ਨੂੰ ਤੁਰਵਾਨੀਅਤ ਦੀ ਜੋਤ ਬਾਲਦਾ, ਜੋਤ ਜਗਾਵੇ ਨੇ। ਨਾਲ ਸ਼ਬਦ ਵਰਤਿਆ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਕਹਾਵੇ ਸੀ ਨਹੀਂ ਕਹਾਵੇ, ਅੱਜ ਵੀ ਗੁਰੂ ਰਾਮਦਾਸ ਸੋਢੀ ਸੁਲਤਾਨ ਉਸ ਦਰ ਤੇ ਰਹਿਮਤਾਂ ਬਖੇਰਦੇ। ਦੋਨਾਂ ਭਰਾਵਾਂ ਨੇ ਕੀਰਤਨ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ਼ੁਰੂ ਕਰ ਦਿੱਤਾ। ਹੁਣ ਜਦੋਂ ਕਦੀ ਕੋਈ ਕੀਰਤਨ ਕਰਦਾ ਬਾਣੀ ਪੜ੍ਹਦਾ ਤੇ ਬਾਣੀ ਦਾ ਇੱਕ ਸੁਭਾਅ ਹੈ, ਜਦੋਂ ਉੱਚੇ ਦੀ ਗੱਲ ਕੀਤੀ ਜਾਏ ਤੇ ਬਾਣੀ ਬੰਦੇ ਨੂੰ ਸੰਸਾਰਕ ਤੌਰ ਤੇ ਵੀ ਨੀਵੇਂ ਤੋਂ ਚੁੱਕ ਕੇ ਉੱਚਾ ਲੈ ਜਾਂਦੀ ਹੈ। ਸੰਗਤ ਵਿੱਚ ਇਹਨਾਂ ਦੋਨਾਂ ਭਰਾਵਾਂ ਦਾ ਅਦਬ ਹੋਣ ਲੱਗਾ। ਲੋਕ ਇਹਨਾਂ ਦੇ ਉੱਤੇ ਖੱਤੀ ਛਾਵਾਂ ਸੰਗਤ ਕਰਨ ਲੱਗੀ। ਸਮਾਂ ਲੰਘਦਾ ਗਿਆ। ਹੁਣ ਇੱਥੇ ਇੱਕ ਵਿਚਾਰ ਹੋਰ ਹੈ। ਕੁਝ ਵਿਦਵਾਨ ਕਹਿੰਦੇ ਨੇ ਇਹਨਾਂ ਦੀ ਬੱਚੀ ਦਾ ਵਿਆਹ ਸੀ, ਕੁਝ ਕਹਿੰਦੇ ਨੇ ਇਹਨਾਂ ਦੀ ਭੈਣ ਦਾ ਵਿਆਹ ਸੀ, ਪਰ ਆਮ ਤੌਰ ਤੇ ਪ੍ਰਚਲਿਤ ਸ਼ਬਦ ਇਹ ਕਿ ਸੱਤੇ ਦੀਆਂ ਪੌੜੀਆਂ ਪੰਜ ਨੇ, ਤਿੰਨ ਬਲਵੰਤ ਜੀ ਦੀਆਂ ਨੇ ਤੇ ਸੱਤੇ ਦੀ ਬੱਚੀ ਦੀ ਸ਼ਾਦੀ ਸੀ। ਖੈਰ ਕਈਆਂ ਨੇ ਮੈਂ ਅਰਜ਼ ਕੀਤੀ ਪੁੱਤਰੀ ਦੀ ਥਾਂ ਧੀ ਸ਼ਬਦ, ਧੀ ਦੀ ਥਾਂ ਭੈਣ ਸ਼ਬਦ ਵੀ ਵਰਤਿਆ। ਗੱਲ ਕੀ ਮੁੱਕਦੀ, ਇਹਨਾਂ ਦੇ ਘਰ ਕਾਰਜ ਆ ਬਣੇ ਤੇ ਇਹਨਾਂ ਨੂੰ ਪਤਾ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਮਾਇਆ ਵੀ ਚੜ੍ਹਦੀ ਹੈ। ਪਰ ਉਹ ਸਮਾਂ ਸੀ ਹਕੀਕਤ ਵਿੱਚ ਜਦੋਂ ਸ਼ੱਕੇ ਪ੍ਰਾਪ ਬਾਬੇ ਪਿਰਥੀਆਂ ਨੇ ਲੰਗਰ ਦੀ ਨਾਕਾਬੰਦੀ ਵੀ ਕੀਤੀ ਹੋਈ ਸੀ। ਉਹ ਸੰਗਤ ਨੂੰ ਵਰਗਦਾ ਪਿਆ ਸੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵੀ ਜਾਣ ਲਈ। ਮਨ ਵਿੱਚ ਆਇਆ ਮਨਾ ਕਿ ਅਸੀਂ ਵਿਆਹ ਕਰਨਾ ਹੈ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਮਾਇਆ ਮੰਗੀ ਜਾਏ। ਪਰ ਮੈਂ ਕਹਿੰਦਾ ਸਤਿਗੁਰੂ ਤੁਸੀਂ ਮਿਹਰ ਕਰੋ, ਤੇਰੀ ਸਿਫਤ ਕਰਦੇ ਹਾਂ, ਤੇਰੀ ਗੋਲਕ ਵੱਲ ਧਿਆਨ ਨਾ ਜਾਏ, ਧਿਆਨ ਜਾਏ ਕੇਵਲ ਤੇਰੀ ਹੱਥ ਵਿੱਚੋਂ ਨਿਕਲਦੀ ਕੋਈ ਰਹਿਮਤ ਵੱਲ। ਜਦੋਂ ਤੁਸੀਂ ਰਹਿਮਤ ਵਰਤਾਉਣੀ ਹੈ ਤੇ ਦਾਤਾ ਤੂੰ ਟਕੇ ਨਾਲ ਵੀ ਇੱਜ਼ਤ ਰੱਖ ਜਾਣੀ ਹੈ, ਤੇ ਜੇ ਅਸੀਂ ਰੁਪਈਆਂ ਨੂੰ ਸਮਝੀਏ ਇੱਜ਼ਤ ਰਹਿੰਦੀ ਹੈ ਤੇ ਲੱਖਾਂ ਲੈ ਕੇ ਵੀ ਬੰਦੇ ਦੀ ਪੱਤ ਰੋੜ ਸਕਦੀ ਹੈ। ਉਸ ਵੇਲੇ ਇੱਕ ਮਨ ਚ ਫੁਰਨਾ ਆਇਆ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਤੋਂ ਇੱਕ ਦਿਨ ਦੀ ਗੋਲਕੀ ਜਾਂ ਇਹਨੂੰ ਕਹਿ ਲਓ ਜਿਹੜੀ ਨਮਸਕਾਰ ਕੀਤੀ ਜਾਂਦੀ ਹੈ ਚੜ੍ਹਤ, ਇਹ ਲਈ ਜਾਏ। ਦੋਨਾਂ ਭਰਾਵਾਂ ਨੇ ਬੇਨਤੀ ਕੀਤੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿ ਆਪ ਕਿਰਪਾਲਤਾ ਕਰੋ, ਮਿਹਰ ਕਰੋ। ਹਜ਼ੂਰ ਨੇ ਕਿਹਾ ਆਓ ਸ਼ਬਦ ਦੇ ਗਾਵਣ ਹਾਰਿਓ, ਸ਼ਬਦ ਹੀ ਵਰਤੇ ਸਨ, ਆਓ ਸ਼ਬਦ ਦੇ ਗਾਵਣ ਹਾਰਿਓ ਦੱਸੋ। ਕਹਿਣ ਲੱਗੇ ਕਿਰਪਾ ਕਰੋ, ਅਸੀਂ ਵਿਆਹ ਕਰਨਾ, ਬੱਚੀ ਦੀ ਸ਼ਾਦੀ ਹੈ ਤੇ ਸਾਨੂੰ ਮਾਇਆ ਦੀ ਜ਼ਰੂਰਤ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰੂ ਤੇ ਭਰੋਸਾ ਕਰਕੇ ਸ਼ਬਦ ਗਾਓ, ਗੁਰੂ ਨਾਨਕ ਸਾਹਿਬ ਆਪਣਿਆਂ ਦੀ ਆਪ ਹੀ ਲਾਜ ਰੱਖਣਗੇ, ਸ਼ਬਦ ਗਾਓ। ਪਰ ਉਹਨਾਂ ਨੇ ਨਾਲ ਹੀ ਕਹਿ ਦਿੱਤਾ, ਕਹਿਣ ਲੱਗੇ ਵੈਸਾਖੀ ਦਾ ਪੁਰਬ ਆ ਰਿਹਾ ਹੈ, ਵੈਸਾਖੀ ਦਾ ਦਿਨ ਨੇੜੇ ਆ ਰਿਹਾ ਤੇ ਤੁਸੀਂ ਕਿਰਪਾ ਕਰੋ, ਜਿਤਨੀ ਮਾਇਆ ਵੈਸਾਖੀ ਵਾਲੇ ਦਿਨ ਚੜ੍ਹੇ ਇਹ ਮਾਇਆ ਤੁਸੀਂ ਸਾਨੂੰ ਦੇ ਦੇਣੀ, ਸਾਡਾ ਇਹਦੇ ਨਾਲ ਸਰ ਜਾਏਗਾ। ਮਨ ਵਿੱਚ ਇਹ ਸੀ ਵੀ ਸੰਗਤ ਬਹੁਤ ਆਉਣੀ ਹੈ, ਤੇ ਵੈਸਾਖੀ ਸ਼ਬਦ ਹੈ ਕਿਉਂਕਿ ਸਤਿਗੁਰੂ ਨੇ ਵਿਸਾਖੀ ਵੀ ਵਰਤਿਆ, ਨਾਨਕ ਵੈਸਾਖੀ ਪ੍ਰਭ ਭਾਵੈ। ਤੇ ਇਹ ਜਿਹੜਾ ਵੈਸਾਖ ਵਾਲਾ ਦਿਨ ਇਹ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਸਤਿਗੁਰੂ ਦੇ ਪਿਆਰੇ ਸਿੱਖ ਭਾਈ ਪਾਰੋ ਪਰਮਹੰਸ ਦੀ ਬੇਨਤੀ ਤੇ ਦੋ ਇਕੱਠ ਕੀਤੇ ਜਾਂਦੇ ਸਨ, ਵੈਸਾਖੀ ਦਾ ਤੇ ਦੀਵਾਲੀ ਦਾ। ਉਹਦਾ ਮਕਸਦ ਕੁਝ ਹੋਰ ਸੀ, ਕੇਵਲ ਇਹ ਮੇਲਾ ਬਣਾਉਣਾ ਨਹੀਂ ਸੀ। ਖੈਰ ਇਹਨਾਂ ਕਿਹਾ ਮਹਾਰਾਜ ਕਿ ਵੈਸਾਖੀ ਵਾਲੇ ਦਿਨ ਜਿਤਨੀ ਚੜ੍ਹਤ ਆਵੇ ਮਾਇਆ ਸਾਨੂੰ ਦਿਓ। ਹਜ਼ੂਰ ਨੇ ਕਿਹਾ ਪਿਆਰਿਓ ਕਿ ਯਕੀਨ ਕਰਕੇ ਭਰੋਸਾ ਕਰਕੇ ਚੱਲੋ, ਚੜ੍ਹਤ ਵੱਲ ਨਹੀਂ ਧਿਆਨ ਦੇਈਦਾ, ਇਹ ਗੁਰੂ ਕੀ ਸੰਗਤ ਦੀ ਸੇਵਾ ਲਿਖੇ। ਪਰ ਜਦੋਂ ਇਹਨਾਂ ਜ਼ੋਰ ਦੇ ਕੇ ਕਿਹਾ, ਸੱਚੇ ਪਾਤਸ਼ਾਹ ਜੀ ਨੇ ਕਿਹਾ ਚਲੋ ਕੋਈ ਨੀ, ਜਿਤਨੇ ਹੋਣਗੇ ਤੁਹਾਡੇ। ਇਹ ਘਰੋਂ ਆਏ ਜੀ, ਕੀਰਤਨ ਸ਼ੁਰੂ ਕੀਤਾ। ਬਾਬੇ ਪਿਰਥੀਏ ਨੇ ਉਸ ਵੇਲੇ ਇਹ ਸ਼ਰ ਯੰਤਰ ਰਚਿਆ, ਉਹ ਗੁਰੂ ਘਰ ਦੀ ਨਾਕਾਬੰਦੀ ਕਰੀ ਬੈਠਾ ਹੈ। ਰੱਬੀ ਸਬੱਬੀ ਉਦਨ ਸੰਗਤ ਦੀ ਗਿਣਤੀ ਥੋੜੀ ਜੀ ਸਵਾਈ ਸੀ, ਮਾਇਆ ਸਿਰਫ 100 ਰੁਪਈਆ ਹੋਈ। ਸਾਰੇ ਦੱਸਦੇ ਨੇ ਕਿ ਸਵੇਰ ਤੋਂ ਸ਼ਾਮ ਤੱਕ ਜਿਹੜੀ ਮਾਇਆ ਹੋਈ ਉਹ 100 ਰੁਪਈਆ। ਹਜ਼ੂਰ ਨੇ ਸੱਤੇ ਤੇ ਬਲਵੰਤ ਨੂੰ ਬੁਲਾ ਕੇ ਕਿਆ ਕਹਿਣ ਲੱਗੇ, ਲਓ ਪਿਆਰਿਓ ਆਹ ਪਕੜੋ ਤੁਸੀਂ ਮਾਇਆ, ਜੋ ਤੁਸੀਂ ਕਹਿੰਦੇ ਸੀ ਅਸੀਂ ਤੁਹਾਡੀ ਗੱਲ ਮੰਨ ਲਈ। ਉੱਥੇ ਇਹਨਾਂ ਨੇ ਖਲੋਤਿਆਂ ਸਾਰ ਇਹਨਾਂ ਦੇ ਚਿਹਰਿਆਂ ਦੇ ਰੰਗ ਉੱਡ ਗਏ, ਚਿਹਰਾ ਸੁੱਜ ਗਿਆ, ਇੱਕੋ ਦਮ ਜਿਵੇਂ ਅੰਦਰ ਮਨ ਸੀ ਉਹ ਚਿਹਰੇ ਤੇ ਆ ਗਿਆ। ਕਹਿਣ ਲੱਗੇ ਸਾਡਾ 100 ਰੁਪਈਏ ਨਾਲ ਸਰਨਾ ਥੋੜਾ, ਅਸੀਂ ਤਾਂ ਹਜ਼ਾਰਾਂ ਵਾਲਾ ਕਾਰਜ ਕਰਨਾ, ਤੁਸੀਂ ਸੰਗਤ ਨੂੰ ਰੋਕ ਦਿੱਤਾ 100 ਰੁਪਈਆ। ਹਜ਼ੂਰ ਨੇ ਫਿਰ ਮੁਸਕਰਾ ਕੇ ਕਿਹਾ, ਭਲਿਓ ਜੇ ਗੁਰੂ ਸਾਹਿਬ ਤੇ ਸੱਤ ਦੀਏ ਗੁਰੂ ਨਾਨਕ ਸਾਹਿਬ ਮੇਰ ਕਰਨਗੇ, ਬੱਚੀ ਦੀ ਡੋਲੀ ਇੱਜ਼ਤ ਪਰਦੇ ਨਾਲ ਉੱਠੇਗੀ। ਕਹਿਣ ਲੱਗੇ ਸਾਨੂੰ ਇਹ ਗੱਲਾਂ ਨਹੀਂ ਸੁਣੀਆਂ ਸੀ, ਮਾਇਆ ਸਾਨੂੰ ਚਾਹੀਦੀ ਸੀ। 100 ਰੁਪਈਆ ਜਿਹੜਾ ਦਿੱਤਾ ਉਹ ਲੈ ਕੇ ਚਲੇ ਗਏ। ਪਿਆਰਿਓ ਦੂਜੇ ਦਿਨ ਘਰ ਜਾ ਕੇ ਦੋਨਾਂ ਭਰਾਵਾਂ ਨੇ ਫੈਸਲਾ ਕਰ ਲਿਆ ਕਿ ਸਵੇਰ ਤੋਂ ਗੁਰੂ ਸਾਹਿਬ ਦੇ ਦਰਬਾਰ ਵਿੱਚ ਕੀਰਤਨ ਨਹੀਂ ਕਰਨਾ। ਕਿਵੇਂ ਮੈਂ ਬੇਨਤੀ ਕਰ ਰਿਹਾ, ਰਾਏ ਬਲਵੰਤ ਤਥਾ ਸਤਹਿ ਡੂਮ ਆਖੀ, ਕਿਵੇਂ ਆਖਣ ਲਈ ਮਜਬੂਰ ਹੋ ਗਏ। ਸਵੇਰੇ ਦੂਜਾ ਦਿਨ ਚੜਿਆ, ਗੁਰੂ ਕੀਆਂ ਸੰਗਤਾਂ ਆ ਗਈਆਂ, ਕੀਰਤਨ ਸੁਣਨ ਵਾਲੇ ਜਿਹੜੇ ਰਸੀਏ ਸਨ ਆ ਪਹੁੰਚੇ, ਪਰ ਅੱਜ ਕੀਰਤਨ ਵਾਲੀ ਥਾਂ ਜਿੱਥੇ ਰਬਾਬੀ ਬੈਠਦੇ ਸਨ ਉਹ ਥਾਂ ਖਾਲੀ ਸੀ। ਸੱਚੇ ਪਾਤਸ਼ਾਹ ਨਿਰੰਜਨੀ ਜੋਤ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਆਏ ਤੇ ਸਿੱਖਾਂ ਨੇ ਕਿਹਾ, ਦਾਤਾਰ ਜੀ ਉਹ ਅੱਜ ਸੱਤਾ ਤੇ ਬਲਵੰਡ ਰਾਏ ਬਲਵੰਡ ਔਰ ਸੱਤਾ ਜੀ ਕੀਰਤਨ ਕਰਨੀ ਆਏ। ਪਹਿਲੇ ਸਿੱਖ ਨੂੰ ਹਜ਼ੂਰ ਨੇ ਭੇਜਿਆ, ਜਾਓ ਉਹਨਾਂ ਨੂੰ ਬੁਲਾ ਕੇ ਲਿਆਓ ਕਿ ਆ ਕੇ ਕੀਰਤਨ ਕਰਨ, ਆਉਣ ਤੇ ਕੀਰਤਨ ਕਰਨ। ਸਿੱਖ ਗਿਆ, ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆਈ, ਕੌਣ? ਕਹਿਣ ਲੱਗੇ, ਮੈਂ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਦਾ ਸਿੱਖ ਹਾਂ। ਬੂਹਾ ਤੇ ਖੋਲ ਲਿਆ, ਪਰ ਪਿਆਰਿਓ ਜਦੋਂ ਸਿੱਖ ਨੇ ਕਿਹਾ, ਆਓ ਸੰਗਤ ਦੇ ਸਤਿਗੁਰੂ ਆਪ ਨੂੰ ਉਡੀਕਦੇ ਨੇ, ਆਓ ਸ਼ਬਦ ਦੇ ਗਾਵਣ ਖਾ ਰਹੇ ਹੋ, ਸ਼ਬਦ ਸੁਣਾਓ। ਤੇ ਅੱਗੋਂ ਆਵਾਜ਼ ਦਿੱਤੀ ਕਿ ਅਸੀਂ ਸ਼ਬਦ ਗਾਣ ਨਹੀਂ ਗਾਵਾਂਗੇ, ਸਾਡੇ ਕਰਕੇ ਇਕੱਠ ਹੁੰਦੇ ਨੇ, ਸਾਡੇ ਕਰਕੇ ਸੰਗਤ ਆਉਂਦੀ ਹੈ, ਸਾਡੇ ਕਰਕੇ ਧਰਮਸ਼ਾਲਾ ਇਹ ਖੂਹ ਲੱਗਦੇ ਨੇ, ਸਰੋਵਰ ਲੱਗਦੇ ਪਏ ਨੇ, ਸਾਡੇ ਵਾਸਤੇ 100 ਰੁਪਈਆ ਤੇ ਅਸੀਂ ਕੀਰਤਨ ਕਰੀਏ, ਢੇਰਾਂ ਇਹਨਾਂ ਵੀ ਇਕੱਠੇ ਕਰ ਦਈਏ। ਸਿੱਖ ਨੇ ਬੜੀ ਮਿੰਨਤ ਕੀਤੀ, ਨਹੀਂ ਮੰਗੀ, ਵਾਪਸ ਆ ਗਿਆ। ਗੁਰੂ ਅਰਜਨ ਸਾਹਿਬ ਨੂੰ ਕਿਹਾ, ਦਾਤਾ ਜੀ ਉਹ ਨਹੀਂ ਆ ਰਹੇ। ਇੱਥੇ ਕਹਿੰਦੇ ਦੂਜਾ ਸਿੱਖ ਫਿਰ ਭੇਜਿਆ, ਕਹਿਣ ਲੱਗੇ, ਜਾਓ ਉਹਨਾਂ ਨੂੰ ਬੇਨਤੀ ਕਰੋ, ਤਰਲਾ ਲਵੋ, ਆਓ ਦੇਖੋ ਤੁਸੀਂ ਕੀਰਤਨ ਕਰੋ, ਮਾਇਆ ਤੋਂ ਪੱਖੋਂ ਨਾ ਤੁਸੀਂ ਰੁੱਸੋ, ਜੋ ਕਹੋਗੇ ਉਹ ਹੋ ਜਾਏਗਾ, ਪਰ ਆਓ ਸ਼ਬਦ ਦੇ ਗਾਵਣ ਖਾ ਰਹੇ ਹੋ। ਦੋ ਜੋ ਦੂਜਾ ਸਿੱਖ ਗਿਆ, ਅੱਗੋ ਸ਼ਬਦ ਪੁਰਖਤ ਬੋਲੇ, ਦੂਜਾ ਵੀ ਵਾਪਸ ਆ ਗਿਆ। ਇੱਥੇ ਫਿਰ ਲਿਖਦੇ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਸ ਵਾਰ ਦਾ ਟੀਕਾ ਕਰਦਿਆਂ ਭੂਮਿਕਾ ਵਿੱਚ ਲਿਖਦੇ ਨੇ, ਮੇਰੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਫਿਰ ਆਪ ਉੱਠੇ। ਉਹ ਨਿਰੰਜਨੀ ਜੋਤ ਜਿਹਦੇ ਚਰਨਾਂ ਵਿੱਚ ਰਹਿਮਤਾਂ ਵਰਸਦੀਆਂ ਨੇ, ਜਿਹੜੇ ਇੱਕ ਨਦਰ ਕਰਨ ਤੇ ਇੱਕ ਕੱਚ ਨੂੰ ਕੰਚਨ ਬਣਾ ਦਿੰਦੇ ਨੇ, ਜਿਸ ਗੁਰੂ ਅਰਜਨ ਦੇਵ ਜੀ ਦਾ ਨਾਮ ਲਿਆ ਜਨਮ ਤੇ ਮਰਨ ਕੱਟਿਆ ਜਾਂਦਾ ਹੈ, ਜਿਸ ਧੰਨ ਗੁਰੂ ਅਰਜਨ ਸਾਹਿਬ ਜੀ ਲਈ ਭੱਟ ਕਹਿੰਦੇ ਨੇ ਕਿ ਕਲਯੁਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗਦੇ ਤਰੋ, ਸਾਰੀ ਸ੍ਰਿਸ਼ਟੀ ਦਾ ਤਾਰਨਹਾਰਾ ਜਿੱਥੇ ਭਾਈ ਸਾਲੋ ਦੀ ਧਰਮਸ਼ਾਲਾ ਹੈ ਨਾ ਅੰਮ੍ਰਿਤਸਰ, ਜਿਹੜੇ ਸੱਜਣ ਉੱਥੋਂ ਦੇ ਵਾਕਫ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਵਾਲੇ ਪਾਸੇ ਤਖ਼ਤ ਆਬਾਦ ਵਿੱਚ ਬਣਿਆ, ਹਜ਼ੂਰ ਕਿਰਪਾਲੂ ਜੀ ਆਪ ਚੱਲ ਕੇ ਗਏ ਤੇ ਭਾਈ ਸਾਹਿਬ ਕਹਿੰਦੇ, ਦੇਖੋ ਬਾਣੀ ਦਾ ਬੋਲ ਥਾਂ, ਜਗਤ ਦਾ ਤਾਰਕ, ਨਿਰੰਜਨੀ ਜੋਤ ਸ਼ਬਦ ਗਾਵਣ ਖਾਰਿਆਂ ਦਾ ਕਿੰਨਾ ਕੁ ਅਦਬ ਅਦਬ ਕਰਦਾ ਪਿਆ। ਇੱਕ ਪਾਸੇ ਹਾਕਮ ਚੜ ਕੇ ਆਵੇ ਤੇ ਕਹਿੰਦੇ ਨੇ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ, ਪਰਵਾਹ ਨਹੀਂ ਕਰਦੇ, ਤੇ ਦੂਜੇ ਪਾਸੇ ਸ਼ਬਦ ਤੇ ਗਾਵਣ ਖਾਰਿਆਂ ਦੇ ਘਰ ਆਪ ਚੱਲ ਕੇ ਜਾਂਦੇ ਪਏ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਘਰ ਗਏ, ਆਪ ਗੁਰਮੁਖੋ ਥੋੜੀ ਜਿਹੀ ਅੱਜ ਇਕਾਗਰਤਾ ਬਖਸ਼ਿਓ, ਆਪਣੇ ਅੰਦਰ ਨੂੰ ਟਿਕਾਈਏ। ਇੱਕ ਅਰਦਾਸ ਅਸਾਂ ਵੀ ਕਰਨੀ ਹੈ, ਗੁਰੂ ਅਰਜਨ ਸਾਹਿਬ ਜੀ ਉਹ ਤਾਂ ਜ਼ਬਾਨ ਤੋਂ ਮੁਕਰ ਜਾਂਦੇ ਸੀ ਤਾਂ ਅੰਦਰੋਂ ਕਈ ਵਾਰੀ ਮੁਕਰ ਜਾਂਦੇ ਹਾਂ, ਸਾਨੂੰ ਆਪਣਾ ਬਣਾ ਲੈ। ਹਜ਼ੂਰ ਸੱਤੇ ਬਲਵੰਡ ਦੇ ਘਰ ਜਾ ਖਲੋਤੇ, ਬੂਹੇ ਦੇ ਵਿੱਚ ਖਲੋ ਕੇ ਆਵਾਜ਼ ਦਿੱਤੀ, ਸ਼ਬਦ ਦੇ ਗਾਵਣ ਖਾਰੇ ਰਬਾਬੀ ਸਿੱਖੋ, ਹੇ ਸ਼ਬਦ ਦੇ ਗਵਈਓ ਗੁਰੂ ਨਾਨਕ ਸਾਹਿਬ ਦੇ ਰਬਾਬੀ ਸਿੱਖੋ ਆਓ। ਪਿਆਰੇ ਜਿਸ ਨੂੰ ਗੁਰੂ ਆਵਾਜ਼ ਮਾਰ ਕੇ ਇੰਨੇ ਕਹਿਦਾ ਕਿ ਗੁਰੂ ਨਾਨਕ ਸਾਹਿਬ ਦੇ ਰਬਾਬੀਓ, ਪਿਆਰਿਓ ਕਿੰਨੀ ਕੁ ਵੱਡੀ ਪਦਵੀ ਹੈ, ਅੰਦਰੋਂ ਬੂਹਾ ਨਹੀਂ ਖੋਲਿਆ। ਹਜ਼ੂਰ ਨੇ ਫਿਰ ਕਿਹਾ, ਰਾਏ ਬਲਵੰਡ ਜੀ ਆਪ ਖਿਤਾਬ ਦਿੱਤਾ ਸੀ, ਰਾਏ ਬਲਵੰਡ ਜੀ ਸੱਤਾ ਜੀ ਦਰਵਾਜ਼ਾ ਖੋਲੋ। ਪਿਆਰਿਓ ਦਰਵਾਜ਼ਾ ਨਹੀਂ ਖੋਲਿਆ, ਜਦੋਂ ਤੀਜੀ ਵਾਰ ਆਵਾਜ਼ ਦਿੱਤੀ ਬੂਹਾ ਖੋਲਿਆ, ਪਰ ਅੱਜ ਮੱਥਾ ਨਹੀਂ ਟੇਕਿਆ। ਦੇਖੋ ਜਦੋਂ ਮੱਤ ਤੇ ਪੜਦੇ ਪੈਂਦੇ ਨੇ, ਸੰਤ ਮਹਾਂਪੁਰਸ਼ ਕਰਨੀ ਵਾਲੇ ਸਰਾਪ ਨਹੀਂ ਦਿੰਦੇ, ਬੰਦੇ ਦੀ ਮਾਤੀ ਮਾਰੀ ਜਾਂਦੀ ਹੈ, ਮੱਥਾ ਨਹੀਂ ਅੱਜ ਟੇਕਿਆ। ਅੱਜ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਡੰਡੌਤ ਨਹੀਂ ਕੀਤੀ। ਉਹ ਦਿਨ ਭੁੱਲ ਗਏ ਨੇ ਕਿ ਜਿੱਦਣ ਰੋਟੀ ਦਾ ਕੋਈ ਚਾਰਾ ਨਹੀਂ ਸੀ, ਇਸ ਦਾਤੇ ਨੇ ਸਾਡੇ ਇੱਕ ਗੁਣ ਨੂੰ ਦੇਖ ਕੇ ਰਾਏ ਦੀ ਪਦਵੀ ਦੇ ਦਿੱਤੀ ਸੀ। ਹਜ਼ੂਰ ਨੇ ਕਿਹਾ, ਆਓ ਸੱਤਾ ਜੀ ਬਲਵੰਡ ਜੀ ਮੈਂ ਆਪ ਜੀ ਨੂੰ ਲੈਣ ਆਇਆ। ਕਿੰਨਾ ਕੁ ਵੱਡਾ ਅਦਬ ਹੈ ਗੁਰੂ ਕੇ ਸਿੱਖੋ, ਮੈਂ ਆਪ ਜੀ ਨੂੰ ਲੈਣ ਆਇਆ, ਸ਼ਬਦ ਗਾਓ ਸੰਗਤ ਉਡੀਕਦੀ ਪਈ ਹੈ। ਤੇ ਉਸ ਵੇਲੇ ਇਹਨਾਂ ਦੀ ਜ਼ਬਾਨ ਤੋਂ ਸੀ, ਅੱਜ ਤੋਂ ਬਾਅਦ ਅਸੀਂ ਸ਼ਬਦ ਨਹੀਂ ਗਾਵਾਂਗੇ। ਕੀ ਖੱਟਿਆ ਸੀ ਤੁਹਾਡੇ ਘਰੋਂ ਲੈ ਕੇ, ਤੁਹਾਡੇ ਘਰ ਗਾ ਕੇ ਆਪਣੀ ਵਿਦਿਆ ਵੀ ਨਾਸ਼ ਕੀਤੀ। ਇਹਨਾਂ ਸ਼ਬਦ ਹੀ ਵਰਤੇ ਨੇ, ਅਸੀਂ ਆਪਣੀ ਵਿਦਿਆ ਵੀ ਨਾਸ਼ ਕੀਤੀ, ਸਮਾਂ ਬਰਬਾਦ ਕੀਤਾ। ਮੇਰੇ ਸੱਚੇ ਪਾਤਸ਼ਾਹ ਕਹਿਣ ਲੱਗੇ, ਨਹੀਂ ਬਲਵੰਡ ਜੀ, ਗੁਰੂ ਨਾਨਕ ਸਾਹਿਬ ਇੰਨਾ ਕੁ ਖਜ਼ਾਨਾ ਸਿੱਖ ਨੂੰ ਦੇ ਗਏ ਨੇ, ਕੁਛ ਤਾਂ ਤੱਕ ਖਾਈ ਜਾਏਗਾ, ਆਤਮਕ ਪੱਖੋਂ ਤੇ ਸਰੀਰਕ ਪੱਖੋਂ ਕਦੀ ਕਮੀ ਆਉਣੀ ਹੁੰਦੀ। ਅੱਗੋਂ ਪਤਾ ਜੀ ਜਵਾਬ ਦਿੱਤਾ, ਕਹਿਣ ਲੱਗੇ ਕਿਹੜੀ ਥਾਂ ਤੇ ਤੁਸੀਂ ਖਜ਼ਾਨਾ ਨੱਪ ਕੇ ਆਪ ਉੱਤੇ ਬੈਠੇ ਪਏ, ਸਾਨੂੰ ਤੇ ਕਦੀ ਟਕਾ ਦਿਖਾਏ ਨੀ। ਹੁਣ ਉਹਨਾਂ ਨੂੰ ਕੀ ਪਤਾ ਗੁਰੂ ਅਰਜਨ ਸਾਹਿਬ ਕਿਹੜੇ ਖਜ਼ਾਨੇ ਦੀ ਗੱਲ ਪੈ ਕਰਦੇ ਨੇ। ਕਹਿਣ ਲੱਗੇ ਚਲੋ ਤੁਸੀਂ ਆਓ, ਖਜ਼ਾਨੇ ਦੀ ਕੋਈ ਕਮੀ ਨਹੀਂ। ਬੱਚੀ ਦਾ ਵਿਆਹ ਹੈ, ਇਹ ਸੰਗਤ ਦੀ ਬੱਚੀ ਹੈ, ਸੰਗਤ ਦੀ ਧੀ ਹੈ, ਸੰਗਤ ਵਿਆਹ ਕਰੇਗੀ। ਗੁਰਮੁਖੋ ਇੰਨੀ ਵੱਡੀ ਪਦਵੀ ਜਿਹਨੂੰ ਗੁਰੂ ਦੇ ਦੇ, ਪਤਾ ਨੀ ਕਿਹੋ ਜਿਹੇ ਮਾੜੇ ਕਰਮ ਅੱਗੇ ਆ ਗਏ। ਇੱਕੋ ਦਮ ਪਹਿਲਾ ਸ਼ਬਦ ਕਿਹਾ, ਕਹਿਣ ਲੱਗੇ ਅੱਜ ਤੋਂ ਬਾਅਦ ਜਿੱਥੇ ਬੈਠਾਂਗੇ ਸ਼ਬਦ ਗਾਵਾਂਗੇ, ਰੁਪਈਏ ਦੇ ਢੇਰ ਲੱਗਣੇ ਨੇ, ਅਸੀਂ ਕੀਰਤਨ ਕਰਨੇ ਆ, ਤੁਸੀਂ ਆ ਕੇ ਬੈਠਦੇ ਹੋ, ਲੋਕ ਸੰਗਤ ਤੁਹਾਨੂੰ ਮੱਥੇ ਟੇਕ ਦੀਏ, ਸਾਡੇ ਕਰਕੇ ਖੂਹ, ਸਾਡੇ ਕਰਕੇ ਹਰਿਮੰਦਰ, ਸਾਡੇ ਕਰਕੇ ਸਰੋਵਰ, ਸਾਡੇ ਕਰਕੇ ਬਾਜ਼ਾਰ, ਸਾਡੇ ਕਰਕੇ ਘਰ, ਸਾਡੇ ਕਰਕੇ ਮਹਿਲ ਪੈ ਬਣਦੇ ਨੇ, ਅਸੀਂ ਆਪਣਾ ਵੱਖ ਦੇਵਾਂਗੇ। ਹਜ਼ੂਰ ਨੇ ਫਿਰ ਵੀ ਕੁਛ ਨਹੀਂ ਕਿਹਾ, ਕਹਿਣ ਲੱਗੇ ਚਲੋ ਸਭ ਕੁਝ ਤੁਸੀਂ ਕਰਦੇ ਹੋ, ਚਲੋ ਗਾਓ ਸ਼ਬਦ, ਕਿਉਂਕਿ ਸਤਿਗੁਰੂ ਨੂੰ ਪਤਾ ਹੈ ਕਿ ਅੱਜ ਦੇ ਛੁੜਕ ਗਏ, ਪਤਾ ਨੀ ਕਿੰਨੇ ਕੁ ਜਨਮ ਪਰਤ ਕੇ ਲੱਗ ਜਾਣਾ ਇਸ ਮਾਰਗ ਤੇ ਹੁੰਦੀਆਂ। ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਵਾਰੀ। ਹਜ਼ੂਰ ਨੇ ਕਿਹਾ ਚਲੋ ਤੁਸੀਂ। ਫਿਰ ਅਖੀਰ ਤੇ ਜਦੋਂ ਇਹਨਾਂ ਨੇ ਸ਼ਬਦ ਵਰਤੇ, ਉਹ ਸ਼ਬਦ ਸੀ ਕਿ ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦਾ ਸੀ, ਇਹ ਸ਼ਬਦ ਨੇ। ਹਾਲਾਂਕਿ ਭਾਈ ਮਰਦਾਨਾ ਨਹੀਂ ਕਹਿੰਦਾ, ਤਾਂ ਸਾਡੇ ਲੋਕ ਦੇਖੋ ਅੱਗੇ ਸ਼ਬਦ ਕਮਾਈ ਵਾਲਾ ਥੋੜਾ ਕਹਿੰਦਾ, ਬਾਬੇ ਖੰਡਾਲ ਦੀ ਕਮਾਈ ਥੋੜੀ ਨਹੀਂ ਸੀ, ਅੱਗੋਂ ਔਲਾਦ ਹੀ ਕੁਝ ਬਣ ਗਈ ਜਿਨ੍ਹਾਂ ਨੇ ਬਾਬੇ ਖੰਡਾਲ ਦੇ ਜੀਵਨ ਇੰਨਾ ਉੱਚਾ ਸੁੱਚਾ ਜੀਵਨ, ਦੇਖੋ ਅੱਗੋਂ ਸਿੱਖਾਂ ਨੂੰ ਪਕੜ ਕੇ ਕਤਲ ਕਰਵਾਉਣ ਲੱਗ ਪਏ। ਹਜ਼ੂਰ ਕਿਰਪਾਲੂ ਜੀ ਨੂੰ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦਾ ਸੀ, ਮਰਦਾਨੇ ਨੇ ਰਬਾਬ ਵਜਾਈ ਤੇ ਗੁਰੂ ਨਾਨਕ ਸਾਹਿਬ ਪ੍ਰਗਟ ਹੋ ਗਏ, ਲੋਕਾਂ ਨੇ ਨਮਸਕਾਰ ਕੀਤੀ। ਕਹਿਣ ਲੱਗੇ ਗੁਰੂ ਅੰਗਦ ਸਾਹਿਬ ਨੂੰ ਕੀ ਆਉਂਦਾ ਸੀ, ਦੇਖੋ ਮੈਂ ਅਰਜ਼ ਕਰ ਰਿਹਾ, ਸ਼ਬਦ ਮੈਂ ਕਹਿਣੇ ਨਹੀਂ ਚਾਹੁੰਦਾ ਕਿਉਂਕਿ ਮੈਨੂੰ ਦੱਸਣਾ ਪੈਣਾ ਇਤਿਹਾਸ ਦੇ ਵਿੱਚ ਉਹਨਾਂ ਨੇ ਸ਼ਬਦ ਕਿਹੜੇ ਕਹੇ, ਜਿੱਥੋਂ ਹਜ਼ੂਰ ਨੂੰ ਆਪਣੀ ਰਚਨਾ ਤੋਂ ਕੁਝ ਸ਼ਬਦ ਆਪ ਕਹਿਣੇ ਪਏ। ਗੁਰੂ ਅੰਗਦ ਸਾਹਿਬ ਨੂੰ ਕੌਣ ਜਾਣਦਾ ਸੀ, ਕਹਿਣ ਲੱਗੇ ਕੀਰਤਨ ਕੀਤਾ ਰਬਾਬੀਆਂ ਨੇ ਤੇ ਜੈ ਜੈਕਾਰ ਹੋ ਗਈ। ਗੁਰੂ ਅਮਰਦਾਸ ਨੂੰ ਕੌਣ ਜਾਣਦਾ, ਤੁਹਾਡੇ ਪਿਤਾ ਪਿਤਾਮਾ ਨੂੰ ਕੌਣ ਜਾਣਦਾ, ਜਦੋਂ ਇੰਨੇ ਸ਼ਬਦ ਕਹਿ। ਗੁਰੂ ਅਰਜਨ ਸਾਹਿਬ ਫਿਰ ਅਗਾਂ ਨਹੀਂ ਗਏ, ਕਹਿਣ ਲੱਗੇ ਸਿੱਖੋ ਚੱਲੋ ਇਹ ਫਿੱਟ ਗਏ ਨੇ, ਬਸ ਇਹੀ ਸ਼ਬਦ ਕਿਹਾ, ਇਹ ਫਿੱਟਕ ਗਏ ਨੇ, ਇਹ ਫਿੱਟ ਗਏ ਨੇ, ਚਲੋ ਚੱਲੀਏ। ਪਿਆਰਿਓ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਵਾਪਸ ਪਏ ਆਉਂਦੇ ਨੇ, ਸਿੱਖ ਸੰਗਤ ਇੰਤਜ਼ਾਰ ਪਈ ਕਰਦੀ ਹੈ ਕਿ ਸੱਤਾ ਬਲਵੰਡ ਹੁਣ ਆਏ ਤੇ ਕੀਰਤਨ ਸ਼ੁਰੂ ਹੋਣਾ। ਗੁਰੂ ਅਰਜਨ ਦੇਵ ਜੀ ਨੂੰ ਤੇ ਖਾਲੀ ਨਹੀਂ ਮੋੜਨਗੇ, ਪਰ ਜਦੋਂ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੀਤੀ, ਹਜ਼ੂਰ ਵਾਪਸ ਆਏ ਤੇ ਜਿੱਥੇ ਅਕਸਰ ਤੀਰਥ ਹੈ ਅੰਮ੍ਰਿਤਸਰ ਸਾਹਿਬ, ਉੱਥੇ ਸੰਗਤ ਕੀਰਤਨ ਸੁਨਹਾਰਿਆਂ ਦਾ ਇਕੱਠ ਸੀ। ਸੱਚੇ ਪਾਤਸ਼ਾਹ ਨੇ ਆਵਾਜ਼ ਦਿੱਤੀ, ਸਿੱਖੋ ਅੱਜ ਤੋਂ ਬਾਅਦ ਤੁਸੀਂ ਕੀਰਤਨ ਕਰੋ। ਸੱਚੇ ਪਾਤਸ਼ਾਹ ਸੀ, ਕਿਸੇ ਨੂੰ ਸ਼ਰਮ ਦਾ ਪਕੜਾਇਆ, ਕਿਸੇ ਨੂੰ ਹਜ਼ੂਰ ਨੇ ਜੋੜੀ ਪਕੜਾਈ, ਕਿਸੇ ਨੂੰ ਕਿਰਪਾਲੂ ਦਾਤਾ ਜੀ ਨੇ ਹੋਰ ਸਾਂਝ ਪਕੜਾਏ, ਤੇ ਉੱਥੇ ਫਿਰ ਸਿੱਖਾਂ ਦੀ ਰਚਨਾ ਤੋਂ ਕੀਰਤਨ ਸ਼ੁਰੂ ਹੋਇਆ। ਤੇ ਹਕੀਕਤ ਵਿੱਚ ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਉਸ ਦਿਨ ਕੀਰਤਨ ਦੀ ਹਾਜ਼ਰੀ ਆਪ ਭਰੀ ਸੀ। ਮੈਂ ਕਹਿੰਦਾ ਇਹ ਨਹੀਂ ਆਏ, ਪਰ ਸੱਚ ਸਿਰਜਣਹਾਰਾ ਧੰਨ ਗੁਰੂ ਅਰਜਨ ਦੇਵ ਜਦੋਂ ਆਪਣੀ ਰਚਨਾ ਤੋਂ ਕੀਰਤਨ ਕਰਦੇ ਹੋਣਗੇ, ਉਸ ਦਿਨ ਜਿਸ ਜਿਸ ਸਿੱਖ ਦੇ ਕੰਨੀ ਪਿਆ ਹੋਵੇਗਾ, ਉਹ ਸਿੱਖ ਦੇ ਅੰਦਰ ਕਿੰਨੀ ਕੁ ਚੜੀ ਲੱਗੀ ਹੋਵੇਗੀ। ਕੀਰਤਨ ਬਹੁਤ ਲੰਮਾ ਸਮਾਂ ਹੋਇਆ, ਨਾਲ ਕਹਿ ਦਿੱਤਾ ਅੱਜ ਤੋਂ ਬਾਅਦ ਮੇਰੇ ਸਿੱਖ ਕੀਰਤਨ ਕਰਨਗੇ। ਪਹਿਲਾਂ ਰਬਾਬੀ ਸੀ, ਉਦਣ ਸ਼ਬਦ ਸਿੱਖਾਂ ਵਿੱਚ ਰਾਗੀ ਆ ਗਿਆ। ਪਿਆਰਿਓ, ਅੱਜ ਤਾਂ ਹੀ ਸੀ ਸਿੱਖਾਂ ਦੀ ਸ਼ਬਦ ਰਾਗੀ ਵਰਤਣੀ, ਰਬਾਬੀ ਤੋਂ ਬਾਅਦ ਸਿੱਖ ਰਾਗੀ ਬਣਾ ਦਿੱਤੇ ਤੇ ਸਿੱਖਾਂ ਨੂੰ ਗੁਰੂ ਨੇ ਰਾਗ ਦੀ ਦਾਤ ਦਿੱਤੀ, ਕੀਰਤਨ ਦੀ ਦਾਤ ਦਿੱਤੀ, ਸਾਜ ਦੀ ਦਾਤ ਦਿੱਤੀ। ਸੰਗਤਾਂ ਦੀਆਂ ਲਹਿਰਾਂ ਫਹਿਰਾਂ ਲੱਗ ਗਈਆਂ। ਜਦੋਂ ਇਹ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਜੀ ਨੂੰ ਅੰਦਰ ਬੈਠਣ ਨੂੰ ਨਹੀਂ ਕਿਹਾ, ਬੂਹੇ ਵਿੱਚੋਂ ਵਾਪਸ ਮੋੜਿਆ ਤੇ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੀਤੀ, ਗੁਰੂ ਅਰਜਨ ਸਾਹਿਬ ਨੇ ਕਿਹਾ ਨਹੀਂ ਹੁਣ ਕੁਝ ਨਾ ਕੋਈ ਫਿੱਟ ਗਏ। ਪਿਆਰੇ, ਉਸ ਤੋਂ ਬਾਅਦ ਕੋਈ ਸਿੱਖ ਉਹਨਾਂ ਨੂੰ ਮੱਥੇ ਨਹੀਂ ਲਾਉਂਦਾ ਤੇ ਭਰੀ ਸੰਗਤ ਵਿੱਚ ਕਿਹਾ ਜੋ ਮੇਰਾ ਸਿੱਖ ਹੋਏਗਾ ਇਹਨਾਂ ਨੂੰ ਮੱਥੇ ਨਾ ਲਾਏ, ਜੇ ਮੱਥੇ ਲਾਏਗਾ ਉਹਨੂੰ ਨਸ਼ਰ ਕੀਤਾ ਜਾਏਗਾ। ਇਹ ਸ਼ਬਦ ਵੱਲ ਤੁਸੀਂ ਧਿਆਨ ਦਿਓ ਥੋੜਾ ਜਿਹਾ, ਉਹਨੂੰ ਨਸ਼ਰ ਕੀਤਾ ਜਾਏਗਾ। ਅਸੀਂ ਆਮ ਤੌਰ ਤੇ ਨਸ਼ਰ ਦਾ ਅਖਰੀ ਅਰਥ ਕਰਨੇ ਆ ਪ੍ਰਗਟ ਹੋਣਾ, ਆ ਕਹਿੰਦੇ ਫਲਾਣੇ ਦੀ ਗੱਲ ਨਸ਼ਰ ਹੋ ਗਈ, ਪਰ ਨਹੀਂ, ਨਸ਼ਰ ਦਾ ਅਰਥ ਜਿੱਥੇ ਪ੍ਰਗਟ ਕਰਨਾ ਉੱਥੇ। ਜਦੋਂ ਮੁਸਲਮਾਨ ਰਾਜ ਸੀ, ਨਸ਼ਰ ਕਰਨਾ ਇੱਕ ਸਜ਼ਾ ਹੁੰਦੀ ਸੀ। ਉਹ ਸਜ਼ਾ ਇਹ ਹੁੰਦੀ ਸੀ ਕਿ ਉਸ ਦਾ ਮੁੱਖ ਕਾਲਾ ਕੀਤਾ ਜਾਏ, ਉਹਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਇਆ ਜਾਏ, ਇਹ ਨਸ਼ਰ ਕਰਨਾ ਹੁੰਦਾ ਸੀ। ਤੇ ਉਹਨੂੰ ਗਧੇ ਉੱਤੇ ਖੋਤੇ ਉੱਤੇ ਜਦੋਂ ਬਿਠਾਇਆ ਜਾਏ ਤੇ ਉਹਦਾ ਮੂੰਹ ਖੋਤੇ ਦੇ ਗਰਦਨ ਵੱਲ ਨਹੀਂ, ਜਦੋਂ ਬਿਠਾਇਆ ਜਾਏ ਤੇ ਉਹਦਾ ਮੂੰਹ ਗਧੇ ਦੀ ਖੋਤੇ ਦੀ ਪੂੰਛ ਵੱਲ ਹੋਵੇ, ਇਹਨੂੰ ਕਹਿੰਦੇ ਸਨ ਨਸ਼ਰ ਕਰਨਾ, ਇੱਕ ਸਜ਼ਾ ਸੀ। ਗੁਰੂ ਕੇ ਸਿੱਖੋ ਜਦੋਂ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਫਿਟਕੇ ਗਏ, ਗੁਰੂ ਕੀ ਕੋਈ ਵੀ ਗੁਰੂ ਕਾ ਪਿਆਰਾ ਸਿੱਖ ਸੱਤੇ ਬਲਵੰਡ ਦੇ ਕੋਲ ਨਹੀਂ ਗਿਆ। ਰੱਬ ਦੀ ਕੀ ਕਰਨੀ ਵਾਪਰੀ, ਜਦੋਂ ਵਿਅਕਤੀ ਦੇ ਸ਼ਬਦ ਕਹਿ ਤੇ ਅੰਦਰ ਦੀ ਇਕਾਗਰਤਾ ਮੁੱਕ ਗਈ, ਅੰਦਰ ਜਿਹੜੀ ਕੀਰਤਨ ਕਰਕੇ ਰਸ ਹੁੰਦਾ ਸੀ ਸੁੱਕ ਗਿਆ, ਕਿਉਂਕਿ ਰਸ ਦੇ ਦਾਤੇ ਨਾਲ ਹੀ ਨਾਰਾਜ਼ ਹੋ ਗਏ। ਕੁਝ ਦਿਨਾਂ ਤੋਂ ਬਾਅਦ ਇਹਨਾਂ ਦੇ ਤਨ ਨੂੰ ਕੋੜ ਦਾ ਰੋਗ ਚੱਲ ਗਿਆ, ਸੱਚਮੁੱਚ ਤਨ ਪਟਣ ਲੱਗਾ। ਪਿਆਰਿਓ, ਅੰਦਰ ਕਰੁੱਜ ਗਿਆ, ਅੰਦਰ ਕਲਪ ਗਿਆ, ਚਿਹਰੇ ਭ੍ਰਸ਼ਟ ਗਏ। ਕੋਈ ਵੀ ਸਿੱਖ ਜਦੋਂ ਦੇਖੇ ਤੇ ਇੱਕੋ ਦਮ ਪਰਾਂ ਚਲਾ ਜਾਏ। ਜਿਹੜੇ ਕਦੀ ਲੰਘਦੇ ਸਨ ਇਹਨਾਂ ਦੇ ਸਿਰ ਤੇ ਖੱਤੀ ਛਾਵਾਂ ਕਰਦੇ ਸਨ, ਗੁਰੂ ਦੇ ਫਿਟਕਿਆਂ ਨੂੰ ਵੇਖ ਕੇ ਲੋਕੀ ਇਹਨਾਂ ਦੇ ਪਰਛਾਵੇਂ ਤੋਂ ਵੀ ਦੂਰ ਜਾਂਦੇ ਪਏ। ਕੋਈ ਇਹਦਾ ਪਰਛਾਵਾਂ ਵੀ ਨਹੀਂ ਚਾਹੁੰਦਾ ਕਿ ਮੇਰੇ ਉੱਤੇ ਪਵੇ। ਪਰ ਇੱਕ ਮੈਂ ਬੇਨਤੀ ਇੱਥੇ ਰੋਕ ਕੇ ਕਰਨੀ ਚਾਹੁੰਦਾ ਹਾਂ, ਕੱਲੀ ਬਾਬਾ ਸੱਤੇ ਬਲਵੰਡ ਜੀ ਦੀ ਗੱਲ ਨਹੀਂ, ਚਾਹੇ ਸਿੱਖ ਆਗੂ, ਚਾਹੇ ਕੀਰਤਨੀਆਂ, ਚਾਹੇ ਪ੍ਰਚਾਰਕ, ਕਦੀ ਵੀ ਇਸ ਗੱਲ ਨੂੰ ਮਨ ਵਿੱਚ ਨਾ ਲਿਆਈ ਮੇਰੇ ਕਰਕੇ ਗੁਰਦੁਆਰੇ, ਮੇਰੇ ਕਰਕੇ ਸੰਗਤ, ਮੇਰੇ ਕਰਕੇ ਸਭ ਕੁਝ ਨਹੀਂ, ਤੂੰ ਇਸ ਕਰਕੇ ਵੀ, ਕਿਉਂਕਿ ਤੇਰੇ ਤੇ ਗੁਰੂ ਦੀ ਕਿਰਪਾ ਤੇ ਸੰਗਤ ਦੀ ਅਸੀਸ ਹੈ, ਤੇਰੇ ਕਰਕੇ ਸੰਗਤ ਨਹੀਂ, ਸੰਗਤ ਕਰਕੇ ਤੂੰ ਹੈ, ਫਰਕ ਹੈ। ਹੁਣ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਪ੍ਰਮਾਣ ਮੈਂ ਅਰਜ਼ ਕਰਨੇ ਚਾਹ, ਜਦੋਂ ਕੋਈ ਬੰਦਾ ਚਾਹੇ ਸਿੱਖ ਹੋਵੇ, ਪ੍ਰਚਾਰਕ ਹੋਵੇ, ਗੁਰੂ ਤੋਂ ਅੰਦਰੋਂ ਟੁੱਟ ਜਾਏ ਕਿ ਉਹਦੇ ਅੰਦਰੋਂ ਖੇੜਾ ਕੋ ਰੁਖਾਨੀਅਤ ਰਹਿ ਗਈ, ਫਟ ਗਏ, ਚਿਹਰੇ ਪ੍ਰਸ਼ਟੇ ਗਏ, ਤਨ ਨੂੰ ਕੋੜ ਦਾ ਰੋਗ ਪੈ ਗਿਆ, ਤੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨੇ ਅੱਜ ਤਾਂ ਮਾਨੋ ਉਹ ਹਾਲਤ ਬਣ ਗਈ ਕਿ ਜੀਓ ਤਪਤ ਹੈ ਬਾਰੋ ਬਾਰ, ਕਿਉਂਕਿ ਬਾਣੀ ਵਿਸਰ ਕੇ ਕੀਰਤਨ ਹੀ ਹੁਣ ਆਸਾ ਕੀ ਵਾਰ ਕੀਤਿਆਂ ਕਿੰਨੇ ਦਿਨ ਹੋ ਗਏ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ, ਰੋਗੀ ਵਿਲ ਲਾਏ, ਗੁਰੂ ਅੱਗੇ ਬੋਲੀ ਦਾ ਨੀ ਮਣਾ। ਤੁਹਾਨੂੰ ਸਮਝ ਨਾ ਆਈ, ਕੀਰਤਨ ਰੋਜ਼ ਕਰਦੇ ਸੋ ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣਾ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਕ, ਜਿਨ ਮਨ ਰਾਖਿਆ ਅਗਨੀ ਪਾਏ, ਵਾਟੇ ਪਵਣ ਆਖੇ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਕ ਦਾਤਾ ਦਾ। ਦਾਗ ਦੋਸ਼ ਨੂੰ ਚੱਲਿਆ ਲਾਏ ਦਰਗਹਿ ਬੈਸਣ ਨਾਹੀਂ ਜਾਏ। ਉਹ ਅਵਸਥਾ ਇਹਨਾਂ ਤੇ ਆ ਗਈ, ਅੰਦਰ ਜਿਹੜਾ ਤੜਪਣ ਲੱਗਾ। ਮੇਰੇ ਬਾਬਾ ਨਾਨਕ ਜੀ ਨੇ ਪ੍ਰਵਚਨ ਕਿਹਾ 12 ਤੇ ਵਧੀਕ ਵਿੱਚ, ਕਹਿੰਦੇ ਨੇ ਨਿਰਮਲਤਾ ਹੀ ਸਰੋਵਰ ਕੋਲ ਰਹਿੰਦੀ ਏ ਜੇ ਝੀਲ ਨਾਲ ਜੁੜਿਆ ਰਹੇ। ਜਿਸ ਦਿਨ ਆਪਣੇ ਸੋਮੇ ਤੋਂ ਸਰੋਵਰ ਤਲਾਬ ਟੁੱਟ ਜਾਏ, ਉਹਦਾ ਪਾਣੀ ਬਦਬੋ ਮਾਰਦਾ, ਰੰਗ ਕਾਲਾ ਪੈ ਜਾਂਦਾ। ਸੱਚ ਜਾਣਿਓ, ਜਿੱਦਣ ਸਿੱਖ ਆਪਣੇ ਅੰਦਰੋਂ ਗੁਰੂ ਨਾਲੋਂ ਨਫ਼ਰਤ ਕਰਕੇ ਟੁੱਟ ਜਾਏਗਾ, ਖਿਮਾ ਕਰਿਓ ਦੇ ਅੰਦਰ ਵਿਕਾਰਾਂ ਦੀ ਬਦਬੋ ਤੇ ਤਨ ਵੀ ਰੋਗੀ ਹੋ ਜਾਏ। ਬਾਬਾ ਜੀ ਨੇ ਉੱਥੇ ਅੰਮ੍ਰਿਤ ਬਾਣੀ ਵਿੱਚ ਇਹ ਅੰਮ੍ਰਿਤ ਸ਼ਬਦ ਕਹਿਣ ਲੱਗੇ, ਪੱਬਰ ਤੂੰ ਖਰਿਆਵਲਾ। ਅੱਜ ਉਹਨਾਂ ਤੇ ਭਾਣੇ ਵਾਪਰ ਗਏ। ਪੱਬਰ ਤੂੰ ਖਰਿਆਵਲਾ ਕਵਲਾ ਕੰਚਨ ਬਨ ਕਹਿ, ਦੋਖੜੇ ਸੜਿਓ ਹੈ ਕਾਲੀ ਹੋਈ ਆ ਦੇਵਰੀ, ਨਾਨਕ ਮੈਂ ਤਨ ਭੰਗ। ਅੱਗੋ ਤਲਾਬ ਕਹਿੰਦਾ, ਜਾਣਾ ਪਾਣੀ ਨਾ ਲਾ ਜੈ ਛੇਤੀ ਮੇਰਾ ਸੰਗ, ਜਿੱਤ ਦਿੱਠੈ ਤਨ ਪਰ ਪੜੈ ਚੜੈ ਚਵਕਣ ਬਨ। ਆਪਣੇ ਅਸਲੇ ਨਾਲ ਟੁੱਟ ਗਏ। ਅੱਜ ਜਦੋਂ ਅੰਦਰ ਦੁਖੀ ਹੋਇਆ, ਗੁਰੂ ਕੇ ਚਿੱਖੋ ਰੋਟੀ ਤੋਂ ਆਤੁਰ ਹੋ ਗਏ। ਕਿਸੇ ਨੇ ਉਹਨਾਂ ਨੂੰ ਪੁੱਛਿਆ ਨਾ, ਗੁਰੂ ਕੇ ਸਿੱਖ ਕੀਰਤਨ ਕਰਨ ਲੱਗ ਪਏ। ਅਖੀਰ ਤੇ ਜਦੋਂ ਲਾਚਾਰ ਹੋ ਗਏ ਤੇ ਹੁਣ ਇੱਕੋ ਇੱਕ ਰਾਹ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਜਾਏ। ਪਰ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ, ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰਨ ਵਾਲੇ ਨੂੰ ਸਾਡੇ ਮੱਥੇ ਨਾ ਲੱਗ। ਪਿਆਰਿਓ, ਇੱਕ ਗੱਲ ਚੇਤੇ ਰੱਖੀ, ਹੁਣ ਕਈ ਵਾਰੀ ਕੰਨ ਸੁਣ ਕੇ ਅੰਦਰ ਨੂੰ ਖੇਦ ਹੁੰਦਾ ਹੈ। ਜਦੋਂ ਭਾਵਨਾ ਵਾਲਾ ਸਿੱਖ ਬਹਿੰਦਾ ਹੈ ਤੇ ਪੂਰੇ ਗੁਰੂ ਦੀ ਨਿੰਦਿਆ ਕਰੇ, ਉਸ ਵੇਲੇ ਨਹੀਂ ਜੇ ਸੁਣੀ ਜਾਂਦੀ। ਹਕੀਕਤ ਹੈ, ਹੁਣ ਸਮਰੱਥ ਗੁਰੂ ਧੰਨ ਗੁਰੂ ਅਰਜਨ ਸਾਹਿਬ ਜਦੋਂ ਸ਼ਬਦ ਚੇਤੇ ਹੁੰਦੇ ਨੇ, ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਨਾਲ ਗੱਲ ਕੀਤੀ, ਜਦੋਂ ਸੱਤੇ ਬਲਵੰਡ ਜੀ ਦੀ ਗੱਲ ਚੱਲੀ ਤੇ ਲਿਖਦੇ ਨੇ ਭਾਈ ਸੰਤੋਖ ਸਿੰਘ, ਗੁਰੂ ਅਰਜਨ ਦੇਵ ਜੀ ਦੇ ਨੇਤਰ ਛਲਕ ਆਏ। ਕਹਿੰਦੇ ਨੇ, ਸਾਨੂੰ ਜੋ ਮਰਜ਼ੀ ਕਹਿੰਦੇ ਸੀ ਕਹਿ ਸੁਣ ਲੈਂਦੇ, ਪਰ ਆਦਿ ਗੁਰੂ ਦੇ ਸ਼ਬਦ ਨਹੀਂ ਵਰਤਣੇ ਚਾਹੀਦੇ। ਧੰਨ ਗੁਰੂ ਨਾਨਕ ਸਾਹਿਬ ਲਈ ਸ਼ਬਦ, ਜਿਨ੍ਹਾਂ ਨੂੰ ਨਜ਼ਰ ਪਏ ਤੇ ਬੰਦੇ ਦੇ ਪਾਪ ਕੱਟੇ ਜਾਂਦੇ ਨੇ। ਜਦੋਂ ਭੁੱਖ ਤੋਂ ਆਤਰ ਹੋ ਗਏ, ਤਨ ਫਟ ਗਿਆ, ਸਰੀਰ ਦੇ ਵਿੱਚੋਂ ਕੋੜ ਚੱਲ ਗਿਆ, ਖੂਨ ਵਹਿਣ ਲੱਗਾ, ਉਸ ਵੇਲੇ ਹੋਰ ਕੋਈ ਥਾਂ ਨਹੀਂ ਕਿਹੜੀ ਥਾਂ ਤੇ ਜਾਣਾ, ਕਿਉਂਕਿ ਜਿਹੜੀਆਂ ਰਹਿਮਤਾਂ ਨੇ ਗੁਰੂ ਕਰਕੇ ਹੁੰਦੀਆਂ ਨੇ। ਭਾਈ ਵੀਰ ਸਿੰਘ ਨੇ ਤਾਂ ਹੀ ਸ਼ਬਦ ਕਹੇ ਨੇ ਨਾ ਕਿ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾਰ ਰੰਗਣ ਸੀ ਝੜਿਆ, ਰੰਗ ਨਾ ਉਸ ਵਟਾਇਆ, ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲਈ ਸੀ। ਵਿਛੋੜਿਆ ਦੀ ਕਾਲਖ ਜਿਹੜੀ ਹੈ ਮਿਲਾਪ ਤੋਂ ਬਿਨਾਂ ਕਿਵੇਂ ਲੈ ਸਕਦੀ ਹੈ। ਅਖੀਰ ਤੇ ਇਹਨਾਂ ਦੀ ਸੁਰਤ ਗਈ ਲਾਹੌਰ ਦੀ ਧਰਤੀ ਤੇ। ਕਿਹਦੇ ਉੱਤੇ? ਭਾਈ ਸਾਹਿਬ ਭਾਈ ਲੱਦਾ ਜੀ ਦੇ, ਜਿਨ੍ਹਾਂ ਬਾਰੇ ਇਹ ਪ੍ਰਚਲਿਤ ਸੀ ਵੀ ਉਹ ਭਾਵਨਾ ਵਾਲਾ ਗੁਰੂ ਕਾ ਸਿੱਖ, ਜਦੋਂ ਵੀ ਉਹਦੇ ਦਰ ਤੇ ਕੋਈ ਜਾਂਦਾ, ਉਹ ਆਪਣਾ ਗਵਾ ਕੇ ਵੀ ਦੂਜੇ ਦਾ ਬਣਾਉਂਦਾ ਹੈ। ਅੰਮ੍ਰਿਤਸਰ ਦੀਆਂ ਗਲੀਆਂ ਵਿੱਚੋਂ ਜਦੋਂ ਨਿਕਲੇ, ਪਿਆਰਿਓ, ਇਹਨਾਂ ਨੂੰ ਦੇਖ ਕੇ ਸਿੱਖ ਮੂੰਹ ਪਰਾ ਵੱਟ ਲੈਣ, ਨੀਵੀਂ ਪਾ ਲੈਣ ਕਿ ਕਿਤੇ ਇਹਨਾਂ ਫਿਟਕੀਆਂ ਹੋਣਿਆਂ ਨਾਲ ਸਾਡਾ ਮਿਲਾਪ ਨਾ ਹੋ ਜਾ। ਇੱਥੋਂ ਤੁਰੇ ਭਾਈ ਲੱਦੇ ਦੇ ਘਰ, ਬਾਬਾ ਲੱਦਾ ਸਾਹਿਬ ਜੀ ਦੇ ਘਰ ਪਹੁੰਚੇ। ਉਸ ਵੇਲੇ ਜਦੋਂ ਦਰਵਾਜ਼ਾ ਖੜਕਾਇਆ ਤੇ ਅੰਦਰੋਂ ਆਵਾਜ਼ ਭਾਈ ਲੱਦਾ ਸਾਹਿਬ ਜੀ ਦੇ ਘਰ ਵਾਲੀ ਦੀ ਆਈ, ਕਹਿਣ ਲੱਗੇ, ਕੌਣ? ਉੱਚੀ ਸਾਰੀ ਰੋ ਕੇ ਕਹਿਣ ਲੱਗੇ, ਗੁਰੂ ਕੇ ਫਿਟਕੇ ਹੋਏ, ਗੁਰੂ ਕੇ ਫਿਟਕਾਰੇ ਹੋਏ, ਆਪਣੇ ਕਰਮਾਂ ਕਰਕੇ ਫਿਟਕੇ ਹੋਏ, ਬਲਵੰਡ ਤੇ ਸਤਾ ਆਏ। ਘਰ ਵਾਲੀ ਦਾ ਅੰਦਰੋਂ ਉੱਤਰ ਸੀ, ਗੁਰੂ ਨਾਨਕ ਸਾਹਿਬ ਦੇ ਨਿੰਦਕਾਂ ਨੂੰ ਸਾਡੇ ਘਰ ਥਾਂ ਨਹੀਂ, ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰਨ ਵਾਲੇ ਨੂੰ ਸਾਡੇ ਕੋਲ ਕੋਈ ਥਾਂ ਨਹੀਂ। ਇੱਕੋ ਦਮ ਕਕਿਆ ਕੇ ਕਹਿਣ ਲੱਗੇ, ਇੱਕ ਵਾਰੀ ਸਾਡੇ ਸਰੀਰ ਵੇਖੋ। ਭਾਈ ਲੱਦਾ ਸਾਹਿਬ ਨੂੰ ਕਹੋ, ਪਰਦਾ ਕਰਕੇ ਸਾਡੇ ਨਾਲ ਗੱਲ ਕਰ ਲਿਆ। ਹੁਣ ਤਾਂ ਕਿਸੇ ਨੇ ਹੁਕਮ ਦੀ ਕੀ ਗੱਲ ਕਰਨੀ ਹੈ, ਕਿਸੇ ਨੇ ਗੁਰੂ ਦੇ ਬਚਨ ਨੂੰ ਕੀ ਮੰਨਣਾ। ਜਦੋਂ ਹੁਕਮ ਕਰਨ ਵਾਲੀ ਹੁਕਮ ਦੀਆਂ ਧੱਜੀਆਂ ਅੜਾਉਣ ਲੱਗ ਪੈਣ, ਫਿਰ ਮਰਿਆਦਾ ਟੁੱਟ ਜਾਂਦੀਆਂ। ਭਾਈ ਸਾਹਿਬ ਭਾਈ ਲੱਦਾ ਜੀ ਨੇ ਬੂਹਾ ਖੋਲਿਆ, ਪਰ ਕਹਿਣ ਲੱਗੇ, ਵਰਖ ਦੇ ਵਿੱਚ ਪਰਦਾ ਕਰੋ। ਕੱਪੜੇ ਦਾ ਪਰਦਾ ਕੀਤਾ, ਕਿਉਂ? ਕਿਉਂਕਿ ਮੈਂ ਆਪਣੇ ਗੁਰੂ ਦੇ ਹੁਕਮ ਤੋਂ ਬੇਮੁਖ ਨਹੀਂ ਹੋਣਾ। ਮੇਰੇ ਗੁਰੂ ਨੇ ਕਿਹਾ, ਮੇਰਾ ਸਿੱਖ ਇਹਨਾਂ ਨੂੰ ਮੂੰਹ ਨਾ ਲਾ, ਜਿਹੜਾ ਮੂੰਹ ਲਾਏਗਾ ਉਹਦੀ ਇਹ ਹਾਲਤ ਕੀਤੀ ਜਾਏਗੀ। ਪਰਦਾ ਕੀਤਾ। ਉਸ ਵੇਲੇ ਬਾਬਾ ਬਲਵੰਡ ਸਾਹਿਬ ਬੋਲੇ, ਭਾਈ ਲੱਦਾ ਸਾਹਿਬ ਜੀ, ਇੱਕ ਪਰਉਪਕਾਰ ਸਾਡੇ ਤੇ ਕਰੋ, ਸਾਡੀਆਂ ਪੁਸ਼ਤਾਂ ਤੇਰੇ ਪਰਉਪਕਾਰ ਨੂੰ ਭੁੱਲਣਗੀਆਂ ਨਹੀਂ। ਗੁਰੂ ਅਰਜਨ ਸਾਹਿਬ ਦੇ ਦਰ ਤੇ ਲੈ ਜਾ, ਅਸੀਂ ਕੀਰਤਨ ਨਹੀਂ ਕਰਨਾ ਚਾਹੁੰਦੇ। ਸਾਨੂੰ ਗੁਰੂ ਅਰਜਨ ਦੇਵ ਜੀ ਦੇ ਜਿੱਥੇ ਕੂਕਰ ਬੈਠਦੇ ਨੇ, ਉੱਥੇ ਕੁੱਤਿਆਂ ਵਾਲੀ ਬਹਿਣ ਵਾਲੀ ਥਾਂ ਹੀ ਸਾਨੂੰ ਮਿਲ ਜਾ, ਪਰ ਸਾਨੂੰ ਲੈ ਜਾ। ਦੂਸਰੇ ਜਦੋਂ ਸ਼ਬਦ ਕਹਿ ਸਾਨੂੰ ਲੈ ਜਾ, ਭਾਵੇਂ ਗੁਰੂ ਅਰਜਨ ਸਾਹਿਬ ਦੇ ਸੰਗਤ ਦੇ ਜੋੜਿਆਂ ਵਿੱਚ ਸਾਨੂੰ ਬਿਠਾ ਦੇ, ਸਾਨੂੰ ਰੁਪਈਏ ਨਹੀਂ ਸਾਡਾ ਤਨ ਸੜਦਾ ਪਿਆ ਤੇ ਸੱਚੀ ਮੁੱਚੀ ਉਹਨਾਂ ਦਾ ਤਨ ਸੜਨ ਲੱਗ ਪਿਆ ਸੀ, ਸਰੀਰ ਜਿਹੜਾ ਸੀ ਕਰੁੱਝਦਾ ਪਿਆ ਸੀ। ਕਹਿਣ ਲੱਗੇ ਤਨ ਸੜਦਾ ਕਿਸੇ ਤਰੀਕੇ ਨਾਲ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਗੁਰੂ ਅਰਜਨ ਦੇਵ ਸਾਹਿਬ ਦੇ ਬੂਹੇ ਤੇ ਬਿਠਾ ਦੇ ਸੀ, ਕੁੱਤਿਆਂ ਵਾਲੀ ਥਾਂ ਤੇ ਬਹਿਣ ਨੂੰ ਤਿਆਰ ਹਾਂ, ਸਾਨੂੰ ਇੱਕ ਵਾਰੀ ਮਿਲਾ ਦੇ। ਅੰਦਰ ਪਿਘਲਿਆ, ਹੇ ਮੇਰੇ ਗੁਰੂ ਨਾਨਕ ਸਾਹਿਬ ਤੂੰ ਬਖਸ਼ੰਦ ਹੈ, ਭਾਵੇਂ ਜੀਵ ਕਿੰਨੇ ਪਾਪ ਕਰਦਾ ਤੂੰ ਬਖਸ਼ੰਦ ਹੈ। ਭਾਈ ਲੱਭੇ ਦਾ ਅੰਦਰ ਕਹਿ ਰਿਹਾ ਮੇਰਾ ਗੁਰੂ ਅਰਜੁਨ ਸਾਹਿਬ ਜ਼ਰੂਰ ਬਖਸ਼ੇਗਾ। ਕਹਿਣ ਲੱਗਾ ਭਲਿਓ ਮੈਂ ਤੁਹਾਡੇ ਨਾਲ ਜਾਵਾਂਗਾ ਤਾਂ ਸਹੀ, ਪਰ ਮੈਂ ਤੁਹਾਡੇ ਮੱਥੇ ਤਾਂ ਲੱਗਣਾ ਪਹਿਲਾਂ ਆਪਣੇ ਗੁਰੂ ਦੇ ਹੁਕਮ ਨੂੰ ਮੰਨਾਂਗਾ। ਹੁਕਮ ਨੂੰ ਕੀ ਜੀ? ਕਹਿਣ ਲੱਗੇ ਆਪਣੇ ਮੁੱਖ ਤੇ ਮੈਂ ਕਾਲਖ ਮਲਾਂਗਾ, ਕਿਉਂਕਿ ਗੁਰੂ ਨੇ ਹੁਕਮ ਕੀਤਾ ਜਿਹੜਾ ਲੈ ਕੇ ਆਏਗਾ ਉਹਦੇ ਮੁੱਖ ਤੇ ਕਾਲਖ ਮਲੀ ਜਾਏਗੀ। ਪਿਆਰੇ ਚੇਤੇ ਰੱਖਿਓ, ਨਿੰਦਿਆ ਜਿਹੜੀ ਅੰਦਰ ਨੂੰ ਖਾਂਦੀ ਹੈ। ਆਤਮਕ ਜੀਵਨ ਜਿਸ ਬੰਦੇ ਦਾ ਜਦੋਂ ਡਿੱਗਦਾ ਹੈ ਉਦਨ ਸੱਚ ਜਾਣੋ ਲੋਕਾਂ ਦੀਆਂ ਗੱਲਾਂ ਕਰਕੇ ਨੀ, ਲੋਕਾਂ ਦੀ ਨਿੰਦਿਆ ਕਰਕੇ ਡਿੱਗਦਾ ਹੈ। ਨਿੰਦਕ ਐਸੇ ਹੀ ਚਰ ਭਰੀ ਹੈ, ਇਹ ਨਿਸ਼ਾਨੀ ਸੁਣੋ ਤੂੰ ਭਾਈ ਜੋ ਕਾਲਰ ਧੀਤ ਗਿਰੀ ਹੈ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ, ਕਹਿਣ ਲੱਗੇ ਸੰਤ ਕਾ ਦੋਖੀ ਇਉਂ ਬਿਲ ਲਾਏ ਜੋ ਜਲ ਬਿਖੂਨ ਮਛਲੀ ਤੜਫੜਾਏ। ਉਹਦੇ ਅੰਦਰ ਨੂੰ ਟਿਕਾ ਕਿੱਥੇ ਮਿਲਣਾ ਹੈ? ਨਿੰਦਾ ਭਲੀ ਕਿਸਾ ਕੀ ਨਾ ਹੀ ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿਨਾ ਨਿੰਦਕਾ ਨਰਕੇ ਘੋਰ। ਜਨ ਉਹਨਾਂ ਦੇ ਅੰਦਰ ਨੂੰ ਟਿਕਾ ਕਿਤੇ ਆਮ ਬੰਦੇ ਦੀ ਨਿੰਦਿਆ ਕਰੀਏ ਤੇ ਮੂੰਹ ਕਾਲੇ ਨੇ, ਤੇ ਆਦ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ। ਸੰਤ ਕਾ ਦੋਖੀ ਅੱਜ ਬੀਜ ਤੇ ਟੁੱਟੇ, ਪਿਆਰਿਓ ਕਦੀ ਆਪਣੇ ਮੁਕਾਮ ਤੇ ਨਹੀਂ ਪਹੁੰਚਦਾ। ਭਾਈ ਲੱਧਾ ਸਾਹਿਬ ਜੀ ਨੇ ਕਾਲਖ ਮੰਗਵਾਈ, ਇਹ ਅਸੀਂ ਸਾਖੀ ਮੈਂ ਸੁਣਾ ਦੇਣੀ, ਤੁਸੀਂ ਸੁਣ ਲੈਣੀ ਹੈ। ਕਿਹੜਾ ਰਾਜ ਇਹੋ ਜਿਹਾ ਜਿਹੜਾ ਟੁੱਟਿਆ ਹੋਇਆਂ ਲਈ ਆਪਣੇ ਮੁੱਖ ਤੇ ਕਾਲਖ ਲਗਵਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਜਾਏ? ਕਿਉਂਕਿ ਸਾਡੀ ਬਿਰਤੀ ਜਿਹੜਾ ਟੁੱਟ ਗਏ ਨੂੰ ਇਹੋ ਜਿਹਾ ਧੱਕਾ ਮਾਰੋ ਪਰਤ ਕੇ ਗੁਰਦੁਆਰੇ ਆਉਣ ਜੋ ਗਈ ਨਾ ਲੈ। ਸਾਖੀ ਭਾਈ ਲੱਭੇ ਵੀ ਜ਼ਰੂਰ ਸੁਣਾਵਾਂਗੇ। ਭਾਈ ਸਾਹਿਬ ਨੇ ਆਪਣੇ ਚਿਹਰੇ ਤੇ ਕਾਲਖ ਮਿਲੀ, ਆਪਣੇ ਹੱਥਾਂ ਪੈਰਾਂ ਤੇ ਪਿੰਡੇ ਤੇ ਕਾਲਖ ਮਿਲੀ, ਨਾਲ ਆਪਣੇ ਪਰਿਵਾਰ ਨੂੰ ਕਿਹਾ ਢੋਲ ਵਜਾਉਣ ਵਾਲੇ ਨੂੰ ਲਿਆਓ, ਮੈਂ ਗੁਰੂ ਅਰਜਨ ਸਾਹਿਬ ਦਾ ਹੁਕਮ ਆਪਣੇ ਘਰ ਤੋਂ ਮੰਨਣਾ ਤੇ ਘਰੋਂ ਤਾਂ ਬਾਹਰ ਇਹਨਾਂ ਦੇ ਮੱਥੇ ਲੱਗਣਾ, ਪਹਿਲਾਂ ਹੁਕਮ ਮੰਨ ਕੇ। ਚਿਹਰੇ ਤੇ ਕਾਲਖ ਮਲ, ਖੋਤੇ ਤੇ ਬੈਠ ਕੇ ਅੱਗੇ ਅੱਗੇ ਢੋਲ ਵੱਜੇ। ਉਹਨਾਂ ਨੂੰ ਕਹਿੰਦਾ ਤੁਸੀਂ ਮੇਰੇ ਪਿੱਛੇ ਪਿੱਛੇ ਤੁਰੋ, ਮੈਂ ਯਤਨ ਕਰਾਂਗਾ ਗੁਰੂ ਅਰਜਨ ਸਾਹਿਬ ਦੇ ਚਰਨ ਪਕੜਾਂਗਾ ਤੇ ਮੇਰਾ ਗੁਰੂ ਅਰਜਨ ਜ਼ਰੂਰ ਬਖਸ਼ੇਗਾ। ਲਾਹੌਰ ਤੋਂ ਤੁਰਿਆ ਤੇ ਦੋ ਤਰ੍ਹਾਂ ਦੇ ਲੋਕ ਭਾਈ ਲੱਦੇ ਨਾਲ ਲਾਹੌਰ ਤੋਂ ਤੁਰੇ ਸਨ। ਇੱਕ ਤਮਾਸ਼ਬੀਨ ਤੁਰੇ ਸਨ ਜਿਹੜੇ ਕਿਲਕਾਰੀਆਂ ਮਾਰੀ ਜਾਣ, ਹੱਸੀ ਜਾਣ, ਤੇ ਦੂਜੇ ਭਾਵਨਾ ਵਾਲੇ ਸਿੱਖ ਤੁਰੇ ਸਨ ਜਿਹੜੇ ਕੇਵਲ ਬੈਰਾਗ ਵਿੱਚ ਆ ਕੇ ਇਹ ਹੀ ਕਹੀ ਜਾਣ ਕਿ ਤਨ ਸਿੱਖੀ, ਤਨ ਸਿੱਖੀ, ਤਨ ਸਿੱਖੀ। ਭਾਈ ਸਾਹਿਬ ਜੀ ਲਾਹੌਰ ਤੋਂ ਚੱਲੇ, ਗਰਾਵਾਂ ਵਿੱਚ ਹੁੰਦੇ ਲੋਕਾਂ ਦਾ ਹਜ਼ੂਮ ਇਕੱਠਾ ਹੋ ਗਿਆ। ਮੇਰੇ ਸੱਚ ਸਿਰਜਣਹਾਰੇ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਅੰਮ੍ਰਿਤਸਰ ਦੀ ਧਰਤੀ ਤੇ ਨੇ ਢੋਲ ਅੱਗੇ ਵੱਜਦਾ ਪਿਆ ਤੇ ਪਿੱਛੇ ਆਵਾਜ਼ ਰੌਲਾ ਬਣਾ। ਭਾਵਨਾ ਵਾਲੇ ਸਿੱਖ ਨਾਲ ਬੈਰਾਗ ਵਿੱਚ ਰੋਂਦੇ ਪਏ ਨੇ, ਤਮਾਸ਼ਬੀਨ ਮਜ਼ਾਕ ਕਿਲਕਾਰੀਆਂ ਪੈ ਮਾਰਦੇ ਨੇ। ਗੁਰੂ ਅਰਜਨ ਸਾਹਿਬ ਪੁੱਛਦੇ ਨੇ ਕੌਣ ਅੱਜ ਰੌਲਾ ਕਸਦਾ ਹੈ, ਇਹ ਇੰਨਾ ਆਵਾਜ਼ ਕਿਉਂ? ਤੇ ਅੰਦਰੋਂ ਆਵਾਜ਼ ਦਿੱਤੀ ਕਿਸੇ ਸਿੱਖ ਨੇ, ਸੱਚੇ ਪਾਤਸ਼ਾਹ ਲਾਹੌਰ ਤੋਂ ਭਾਈ ਲੱਦਾ ਜੀ ਆਏ ਨੇ। ਕਹਿਣ ਲੱਗੇ ਆਉਂਦੇ ਤੇ ਅੱਗੇ ਵੀ ਸਨ, ਅੱਜ ਕਿਵੇਂ ਆ ਗਏ ਨੇ? ਅੱਜ ਇੰਨਾ ਰੌਲਾ ਢੋਲ ਢਮੱਕਾ, ਕੋਈ ਖੁਸ਼ੀ ਹੈ? ਸਿੱਖ ਦਾ ਗਲਾ ਭਰ ਹੈ, ਸੱਚੇ ਪਾਤਸ਼ਾਹ ਤੇਰੇ ਦਰ ਤੋਂ ਫਿਟਕਿਆ ਹੋਇਆ ਦਾ ਵਕੀਲ ਬਣ ਕੇ ਆਇਆ ਹੈ। ਹਜ਼ੂਰ ਨੇ ਉਸੇ ਵਕਤ ਕਿਹਾ ਉਹਨਾਂ ਨੂੰ ਪਤਾ ਨਹੀਂ ਕਿ ਜਿਹੜਾ ਇਹਨਾਂ ਨੂੰ ਲੈ ਕੇ ਆਏਗਾ ਉਹਦੇ ਨਾਲ ਆਹ ਕੁਛ ਵਾਪਰਨਾ ਹੈ? ਤੇ ਕਹਿੰਦੇ ਇੰਨੀ ਦੇਰ ਨੂੰ ਭਾਈ ਸਾਹਿਬ ਭਾਈ ਲੱਦਾ ਜੀ ਗਧੇ ਤੇ ਚੜੇ ਹੋਏ ਸਾਹਮਣੇ ਆ ਖਲੋਤੇ, ਉਤਰੇ ਨਹੀਂ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਆਹ ਕੁਛ ਕੀਤਾ ਜਾਏਗਾ। ਚਿਹਰੇ ਤੇ ਕਾਲਖ ਸੀ, ਗਧੇ ਉੱਤੇ ਬੈਠੇ, ਅੱਗੇ ਢੋਲ ਵੱਜੇ। ਇੱਥੇ ਗੁਰਮੁਖ ਪਿਆਰਿਆਂ ਨੇ ਇੱਕ ਸ਼ਬਦ ਲਿਖੇ ਨੇ, ਕਹਿੰਦੇ ਨੇ ਉੱਤੇ ਖਲੋਤੇ ਨੇ ਹੱਥ ਜੋੜ ਕੇ ਉੱਚੀ ਆਵਾਜ਼ ਵਿੱਚ ਕਿਹਾ ਸੱਚੇ ਪਾਤਸ਼ਾਹ ਤੇਰੇ ਫਿਟਕਿਆਂ ਹੋਇਆਂ ਦਾ ਫਿਟਕਿਆ ਹੋਇਆ ਵਕੀਲ ਆਇਆ ਹੈ। ਦੂਜਾ ਸ਼ਬਦ ਕਿਹਾ ਸੱਚੇ ਪਾਤਸ਼ਾਹ ਤੇਰੇ ਤਿਰਕਾਰਿਆਂ ਹੋਇਆਂ ਦੇ ਨਾਲ ਮੈਂ ਆਇਆ ਵਾਂ। ਤੀਜਾ ਬੇਨਤੀ ਭਰਿਆ ਸ਼ਬਦ ਕਿਹਾ ਮੇਰੇ ਸੱਚੇ ਪਾਤਸ਼ਾਹ ਤੂੰ ਸਾਡੇ ਗੁਨਾਹਾਂ ਵੱਲ ਨਾ ਵੇਖ, ਆਪਣੇ ਬਖਸ਼ਿੰਦ ਘਰ ਵੱਲ ਵੇਖ, ਸਾਡੇ ਪਾਪ ਨਾ ਦੇਖ। ਉੱਥੇ ਮੇਰੇ ਨੇ ਸ਼ਬਦ ਪੜਿਆ ਦਾਤਾ ਜੀ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ दया करो किच मेर उपावो डुबदे पत्थर तारे। ओते शब्द पड़े सतगुर आयो शरण तुहारी, मिला सुख नाम हर शोभा चिंता लाए हमारी। अगर न सूझे दूजी थार हार पर्यो तो द्वारी, लेखा छोड़ अलेखा छूटे हम निर्गुण लेखो उभारी। सद बख्शिंद सदा मेहरबाना सबना दे अधारी, नानक दास संत पाछे पर्यो राख ले वो ए बारी। सच्चे पाछा राख ले वो, जदो शब्द वरते राख ले वो हम ते बिगड़ी। शब्द वरते हे मेरे सच्चे पाछा, हम मैले तुम उजल करते, हम निर्गुण तू दाता। हम मूर्ख तू चतुर सियाने, तू सर्व कला का ज्ञाता। माधो हम ऐसे तू ऐसा, हम पापी तुम पाप कंदल नीको ठाकुर देशा। शब्द वरते हमरी गणत ना गणिया ताई, अपना वृत पछाण अपना वृत पछाण। मेल लेखो दयाल कह पह तुम्हारिया, जो जानो त्यो राख हर प्रभ तेरिया। केते गनु असंख अवगन मेरिया, असंख अवगन खते फेरे नित प्रत सब भूलिया बख्श लै। कहने गुरु अर्जुन साहब सच्चे पातशाह ना उठ के आप अगे आ गए। भाई साहब भाई लद्दा जी नु देखिया, तन गुरु अर्जुन साहब के नेत्र शल पाए। उसे एक शब्द कहा सी, कह लगे साध संगत गुरु दे मारे नु सिख रख लेगा, जिन्हू सिख मारेगा उन्हें गुरु भी नहीं रख सकता। सिख की पदवी इन चीख है ना। उसे वक्त शब्द वरते तन सिखी, तीजा शब्द क्या फिर तन सिखी, दूजा शब्द तीजा फिर क्या तन सिखी। आप बां पकड़ के थले उतार के कह लगे, सीने ना ला के कुट के छाती नर, क्योंकि भाई साहब के कपड़े भी काल कमल भरे सन। ते मत समझो केवल जज्बात ली, जो हकीकत है किवें राय बलवान तफा सत्ता धूम आखी, क्योंकि दे अर्थ ने हजूर ने थले लाया काले कपड़िया नर कुट के सीने न लाया। उस वक्त क्या बाबा जी पानी लियाओ जल लिया बर्तन बेच। सिख विद्वान कहते ने गुरु अर्जुन देव जी ने अपने सज्जे हाथ विच पानी की ओक भर के बुक भर के क्या, आ मेरे लाल अज मैं एहो जी कालख तेरे चेहरे तो ला देनी है। लोगों दियां कालखां मिटाण वाले रब की दरगाह विच भी तू उजला। हजूर ने अपने हथां नाल भाई साहब भाई लद्दा जी के चेहरे नूं साफ किया, कालख उतारी। इत्थे कहिंदे ने जिहड़े भावना वाले सिख सन उन्हें जल लिया के आप भाई लद्दा साहब जी के तन जिन्नी कालख लगी मल मल के धोती। उत्थे विद्वान कहिंदे ने हजूर ने कहा जिहड़ा साडा चिट्टा चोला अज भाई लद्दा जी नूं पहनाया। गुरमुखो इसी सरपाओ सिर तो पहरां तक मेरे गुरु ने कट दिता। लोगों की नजर विच तन ढकिया सी नहीं, निर्गुण राख लिया संतन का सदका, सतगुरु ढाक लिया मोहे पापी पड़दा। सतगुरु ने जदों सीने न लाया क्या तन पर पकारी भाई लद्दा जी। गुरमुखो एहो जिहा रब्बी प्यारियां दे गुरु साहब ने वरते नहीं शब्द, कहन लगे जन्म मरण दुहू मैं नाही, जन पर पुकारी आए जी दान दे भगती लायन खरस्यों लैन मिलाए। हजूर कहन लगे दसो भाई लद्दा साहब जी रो पे सच्चे पातशाह इन्हां नूं बख्श लै। चंगे ने मंदे ने जो कुछ भी खैण तेरे ने। अज कहिंदे कई मिठी न्या तो बाद पहली वार गुरु अर्जुन साहब की झलक पई राय बलवंद नूं ते सत्ते दूह। जदों हजूर दे चेहरे नूं देखिया कहिंदे इक्को दम जमीन ते डिग पए, रो रो के कह लगे सच्चे पातशाह अ साडे कर्मां ने सानू मार दिता, सानू बख्श लै, किरत करन के विछड़े हां, कृपा करो सानू मिला लवो। हजूर ने त्रुछ के क्या कहन लगे भाई साहब भाई लद्दा जी इन्हां नूं लै जाओ दुख भंजनी दे थले इशनान कराओ। गुरु नानक साहब मेर करे पहला इन्हां दे तन की तपश ठंडी हो गई। भाई साहब भाई लद्दा जी आप लै गए इशनान कराया। ते सिख कहिंदे ने गुरु के प्यारे लिखदे ने उसे वेले जिहड़ी जलन सी तन दी ना हकीकत ते भी अंज लगा, अंज की लगा उन्हां दे अंदर ठंड पै गई, तन नूं ठंड पई। ते जदों सामने आए ते कहन लगे दाता जिहड़े सी शब्द बोले ने सानूं भुलदे नहीं, किरपा कर सानूं बख्श लै जिवें भुलदे ही बख्श लै। हजूर ने कहा भाई लद्दा साहब जी इन्हां नूं कह दिओ जिस जबान ने गुरु की निंदा करी वो गुरु की उस्तत करना चाहे। ਦੋਨੋਂ ਭਰਾ ਫਿਰ ਟਿਕ ਗਏ। ਮੈਂ ਕਹਿੰਦਾ ਸੱਚੇ ਪਾਤਸ਼ਾਹ ਕਿਹੋ ਜੀ ਮਿਹਰ ਵਰਤਾਈ ਆ, ਕੇਵਲ ਡਿੱਗਿਆ ਕੁਇਆਂ ਨੂੰ ਗਲੇ ਨਹੀਂ ਲਾਇਆ, ਇੱਕ ਵਾਰੀ ਪਸ਼ਚਾਤਾਪ ਦਾ ਪਾਣੀ ਉਹਨਾਂ ਦੀਆਂ ਅੱਖਾਂ ਵਿੱਚੋਂ ਨਿਕਲਿਆ, ਪਾਣੀ ਨਿਕਲਣ ਦੀ ਦੇਰ ਸੀ, ਉਹਨਾਂ ਦੇ ਅੰਦਰ ਧੁਰ ਕੀ ਬਾਣੀ ਪ੍ਰਵੇਸ਼ ਕਰ ਗਈ, ਉਹ ਬਾਣੀ ਉਚਾਰਨ ਕਰਨ ਲੱਗ ਪਏ। ਹੈ ਬਾਣੀ ਅਸੀਂ ਕਹਿੰਦੇ ਹਾਂ, ਧੁਰ ਕੀ ਬਾਣੀ ਕਹਿੰਦੇ ਹਾਂ। ਆਪਣੀ ਰਸਨਾ ਤੋਂ ਫਿਰ ਸ਼ੁਰੂ ਕੀਤਾ ਤੇ ਸ਼ਬਦ ਉਹਨਾਂ ਨੇ ਪੌੜੀ ਲਾਈ ਰਾਮ ਕਲੀ ਵਿੱਚ, ਕਹਿਣ ਲੱਗੇ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖ। ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਇਹਨਾਂ ਨੇ ਆਪਣੀ ਰਸਨਾ ਤੋਂ ਬਾਹਰ ਉਚਾਰਨ ਕੀਤੀ ਤੇ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਬਾਬੇ ਨਾਨਕ ਲਈ ਵਰਤਿਆ ਸੀ ਗੁਰੂ ਸਾਹਿਬ ਲਈ, ਕਿ ਉਹਨਾਂ ਨੂੰ ਕੌਣ ਜਾਣਦਾ ਹੈ, ਪਹਿਲਾ ਸ਼ਬਦ ਕਹਿਣ ਲੱਗੇ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀਮਤ ਹੈ। ਸਿਰ ਮੈਂ ਤੁਕ ਦੇ ਅਰਥ ਕਰਕੇ ਸੰਪੂਰਨਤਾ ਬੁਲਾਉਣਾ, ਇਹਦੇ ਅਰਥ ਨੇ ਹੇ ਦੁਨੀਆਂ ਦੇ ਲੋਕੋ ਨਾਉ ਕਰਤਾ ਕਾਦਰ ਕਰੇ, ਵਿਆਖਿਆ ਦੀ ਵਿਸਤਾਰ ਨੂੰ ਕੱਲ ਨੂੰ ਕਰਾਂਗੇ। ਜਿਸ ਦਾ ਨਾਮ ਨਾ ਕਰਤਾ ਪੁਰਖ ਆਪ ਕਰੇ, ਬਲਵੰਡ ਤੇਰੀ ਹਸਤੀ ਕੀ ਹੋ, ਗੁਰੂ ਨਾਨਕ ਸਾਹਿਬ ਦੀ ਉਪਮਾ ਨੂੰ ਤੂੰ ਆਪਣੇ ਸ਼ਬਦਾਂ ਨਾਲ ਜੋਗ ਸਕੇ। ਜ਼ਬਾਨ ਉਹੀ ਜਿਹੜੀ ਕਹਿ ਰਹੀ ਸੀ ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦਾ, ਕਹਿਣ ਲੱਗੇ ਜਿਸ ਦੇ ਨਾਮਨੇ ਨੂੰ ਪਰਮਾਤਮਾ ਨੇ ਰੱਬ ਨੇ ਉੱਚਾ ਕੀਤਾ, ਬਲਵੰਡ ਤੇਰੀ ਕੀ ਪਾਇਆ ਕਿ ਗੁਰੂ ਨਾਨਕ ਦੀ ਸਿਫਤ ਤੂੰ ਆਪਣੀ ਜ਼ਬਾਨ ਨਾਲ ਜੋਗ ਕੇ ਕਹਿ ਸਕੇ। ਪਿਆਰੇ ਤਿੰਨ ਪੌੜੀਆਂ ਬਲਵੰਡ ਨੇ ਕਹੀਆਂ, ਪੰਜ ਪੌੜੀਆਂ ਸੱਤੇ ਨੇ ਕਹੀਆਂ, ਅੱਠ ਪੌੜੀਆਂ ਇਹਨਾਂ ਰਸਨਾ ਤੋਂ ਉਚਾਰਨ ਕੀਤੀਆਂ। ਮੇਰੇ ਸਤਿਗੁਰੂ ਨੇ ਇਹੋ ਜਿਹਾ ਸੀਨੇ ਨਾਲ ਲਾਇਆ ਤੇ ਸਾਨੂੰ ਉਪਦੇਸ਼ ਦੇ ਕੇ ਗਏ ਕਿ ਜੇ ਭੁੱਲਿਆ ਹੋਇਆ ਕੋਈ ਪਸ਼ਚਾਤਾਪ ਕਰਦਾ ਉਹਨੂੰ ਕੇਵਲ ਉੱਤੋਂ ਉੱਤੋਂ ਨਾ ਬਖਸ਼ੋ। ਕਹਿਣ ਲੱਗੇ ਮੈਂ ਇੰਨਾ ਕੁ ਅੰਦਰੋਂ ਸੀਨੇ ਤੋਂ ਬਖਸ਼ ਦਿੱਤਾ, ਜਿੱਥੇ ਸਾਡੇ ਗੁਰੂ ਸਾਹਿਬਾਨਾਂ ਦੀ ਬਾਣੀ ਹੋਵੇਗੀ ਉੱਥੇ ਸੱਤੇ ਬਲਵੰਡ ਦੀ ਬਾਣੀ ਹੋਵੇਗੀ। ਜਿੱਥੇ ਗੁਰੂ ਕੇ ਸ਼ਬਦ ਨੂੰ ਮੱਥਾ ਟੇਕਿਆ ਜਾਏਗਾ ਉੱਥੇ ਇਹਨਾਂ ਨੂੰ ਟਿਕੇਗਾ। ਪਿਆਰਿਓ ਇਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਫਿਰ ਕੀਰਤਨ ਕੀਤਾ ਸੀ। ਨਿਮਰਤਾ ਵਿੱਚ ਆ ਕੇ ਫਿਰ ਇੰਨਾ ਕੁ ਰੰਗ ਲੱਗਾ, ਜਿੱਥੇ ਡੇਰਾ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਦਾ ਸਥਾਨ ਹੈ, ਗੁਰੂ ਹਰਗੋਬਿੰਦ ਸਾਹਿਬ ਫਿਰ ਲਾਹੌਰ ਗਏ, ਦੋਨੋਂ ਰਬਾਬੀ ਕਹਿਣ ਲੱਗੇ ਸਾਨੂੰ ਨਾਲ ਲੈ ਕੇ ਚੱਲ। ਅਸੀਂ ਉਹ ਥਾਂ ਦੇ ਦੀਦਾਰ ਕਰਨੇ ਨੇ ਜਿੱਥੇ ਸਾਡੀ ਸੱਚੀ ਸਰਕਾਰ ਨੂੰ ਤੱਤੀ ਤਵੀ ਤੇ ਬਿਠਾਇਆ, ਜਿਹਨੇ ਸਾਡੇ ਤੱਤ ਦੇ ਹੋਏ ਅੰਦਰ ਠੰਡੇ ਕੀਤੇ। ਪਿਆਰੇ ਪਤਾ ਨਹੀਂ ਅੱਜ ਕੀਰਤਨ ਕਰਦੇ ਹਾਂ ਉਹਨਾਂ ਦੇ ਮਨ ਚ ਕੀ ਫੁਰਨੇ ਸਨ, ਅੰਮ੍ਰਿਤਸਰ ਸਾਹਿਬ ਤੋਂ ਕਿਵੇਂ ਤੁਰੇ, ਕੀ ਖਿਆਲ ਲੈ ਕੇ ਤੁਰੇ ਤੇ ਕੀ ਅਰਦਾਸ ਕਰਕੇ ਤੁਰੇ। ਡੇਰਾ ਸਾਹਿਬ ਵਾਲੀ ਥਾਂ ਤੇ ਉਹਨਾਂ ਨੇ ਕੀਰਤਨ ਕੀਤਾ ਪਰ ਇਹ ਦੋਨੋਂ ਭਰਾ ਖਾਮੋਸ਼ ਹੋ ਗਏ ਸਨ, ਸਿਰਫ ਕੀਰਤਨ ਕਰਦੇ ਸਨ, ਬਹੁਤ ਘੱਟ ਬੋਲਣਾ ਜਾਂ ਦੇਖਣਾ ਇਕਾਂਤ ਵਿੱਚ ਦੋਨਾਂ ਨੇ ਬੈਠੇ ਰਹਿਣਾ। ਅੱਜ ਅੰਮ੍ਰਿਤ ਵੇਲੇ ਕੀਰਤਨ ਕੀਤਾ, ਆਸਾ ਕੀ ਵਾਰ ਸੰਪੂਰਨ ਹੁੰਦੀ ਪਈ ਹੈ, ਇੱਕੋ ਦਮ ਸਾਧ ਬੰਦ ਹੋ ਗਿਆ, ਸਾਧ ਬੰਦ ਹੋਏ, ਦੋਨੋਂ ਭਰਾ ਉੱਠ ਕੇ ਖੜੇ ਹੋ ਗਏ, ਗਲ ਦੇ ਵਿੱਚ ਪੱਲਾ ਪਾ ਲਿਆ। ਸੰਗਤ ਦਾ ਫਿਰ ਖਿਆਲ ਗਿਆ ਅੱਜ ਕੀਰਤਨ ਬੰਦ ਕਿਉਂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੇਤਰ ਖੋਲੇ, ਦੋਨਾਂ ਨੇ ਗਰਦਨ ਝੁਕਾ ਕੇ ਕਿਹਾ ਸੱਚੇ ਪਾਤਸ਼ਾਹ ਹੁਣ ਅਸੀਂ ਇਸ ਥਾਂ ਤੋਂ ਵਾਪਸ ਨਹੀਂ ਜਾਣਾ, ਸਾਨੂੰ ਸੱਦੜਾ ਆ ਗਿਆ ਅਸੀਸ ਦੇ ਕੇ ਤੋ। ਪਿਆਰੇ ਉਹ ਪਹਿਲਾ ਰਬਾਬੀ ਭਾਈ ਮਰਦਾਨਾ ਜੀ ਜਿਹਦਾ ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਹੋਇਆ, ਮੈਂ ਤਾਂ ਬੇਨਤੀ ਕਰ ਰਿਹਾ, ਠੀਕ ਹੈ ਭੁੱਲ ਗਏ ਨਹੀਂ ਪਰ ਹੁਣ ਇਹਨਾਂ ਲਈ ਸ਼ਬਦ ਅਸੀਂ ਅਪਮਾਨਜਨਕ ਨਾ ਵਰਤੀਏ। ਕੀਰਤਨ ਕਰਦਿਆਂ ਦੋਨਾਂ ਭਰਾਵਾਂ ਨੇ ਮੱਥਾ ਟੇਕਿਆ, ਸੱਚੇ ਪਾਤਸ਼ਾਹ ਸਾਨੂੰ ਵਿਦਿਆ ਕਰੋ, ਅਸੀਸ ਦਿਓ, ਅਸੀਂ ਜਾਣ ਲੱਗੇ ਹਾਂ। ਪਹਿਲਾ ਮੌਕਾ ਸੀ ਕਿ ਦੋਨਾਂ ਕੀਰਤਨੀਆਂ ਨੇ ਖੁੱਲੇ ਹੋਏ ਸਾਜ ਨੇ ਮੱਥਾ ਟੇਕ ਕੇ ਗੁਰੂ ਅਰਜਨ ਸਾਹਿਬ ਨੂੰ ਇੱਕ ਵਾਰੀ ਨਿਗਾਹ ਭਰ ਕੇ ਦੇਖਿਆ ਤੇ ਸ਼ਬਦ ਵਰਤਿਆ ਸਤਨਾਮ, ਕਹਿੰਦਿਆਂ ਸਾਰੀ ਨਾਲ ਦੋਨਾਂ ਦੇ ਪ੍ਰਾਣ ਨਿਕਲ, ਦੋਨਾਂ ਦਾ ਚਲਾਣਾ ਉੱਥੇ ਹੋਇਆ। ਇਤਿਹਾਸ ਵਿੱਚ ਲਿਖਿਆ ਗੁਰ ਮੂਰਤ ਮਨ ਮੈਂ ਦ੍ਰਿੜ ਕੀਨੀ, ਸਤਨਾਮ ਕਹਿ ਬਪ ਤਜਦੀ। ਸਤਨਾਮ ਵਾਹਿਗੁਰੂ ਕਹਿਣ ਦੀ ਦੇਰ ਸੀ, ਦੋਨਾਂ ਦੇ ਅੰਦਰ ਜਿਹੜੇ ਨੇ ਉਹਨਾਂ ਦੇ ਪਾਰਾਣ ਪੰਖੇਰੂ ਨਿਕਲ ਗਏ, ਪਰ ਜਾਣ ਤੋਂ ਪਹਿਲਾਂ ਇੱਕ ਬੇਨਤੀ ਕਰ ਗਏ ਸਨ, ਸੱਚੇ ਪਾਤਸ਼ਾਹ ਸਾਨੂੰ ਉਸ ਥਾਂ ਤੇ ਤੁਸੀਂ ਸਾਡੇ ਅੰਤਲਾ ਸਾਰੀ ਜਿਹੜੀ ਮਰਿਆਦਾ ਨਿਭਾਇਓ, ਜਿੱਥੇ ਗੁਰੂ ਅਰਜਨ ਸਾਹਿਬ ਜੀ ਦੇ ਅੰਤਲੇ ਸਮੇਂ ਸਰੀਰ ਦਾ ਭਾਣਾ ਵਰਤਾਇਆ, ਕਿਉਂਕਿ ਜਿਹਨੇ ਸਾਨੂੰ ਟੁੱਟਿਆਂ ਨੂੰ ਗਲੇ ਨਾਲ ਲਾਇਆ ਅਸੀਂ ਮਰ ਕੇ ਵੀ ਉਹਦੇ ਚਰਨਾਂ ਵਿੱਚ ਹੀ ਰਹਿਣਾ। ਗੁਰਮੁਖੋ ਦੋਨਾਂ ਭਰਾਵਾਂ ਨੇ ਫਿਰ ਕੀ ਸਿਫਤ ਕੀਤੀ ਇਹ ਅਸੀਂ ਆਉਣ ਵਾਲੇ ਦਿਨਾਂ ਵਿੱਚ ਰੋਜ਼ ਵਾਚਾਂਗੇ। ਇਹ ਗੱਲ ਕਦੀ ਨਾ ਭੁੱਲੀਏ, ਗੁਰੂ ਬਖਸ਼ਿੰਦ ਹੈ ਤਾਂ ਹੀ ਤਾਂ ਬਿਲਾਵਲ ਰਾਗ ਦੀ ਵਾਰ ਦੀ ਅਖੀਰ ਦੀ ਪੌੜੀ ਹੈ, ਕੋਈ ਨਿੰਦਕ ਹੋਵੇ ਪੂਰੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੇ, ਪਿਛਲੇ ਗੁਨਾਹ ਸਤਿਗੁਰ ਬਖਸ਼ ਲੈ, ਸਤ ਸੰਗਤ ਨਾ ਲਾਵੇ। ਜੋ ਮੀਂਹ ਬਿਠੇ ਗਲੀਆਂ ਨਾਲੀਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਆਵੇ। ਜਿਵੇਂ ਮੈਲਾ ਪਾਣੀ ਗੰਗਾ ਵਿੱਚ ਡਿੱਗੇ ਤੇ ਪਵਿੱਤਰ ਹੋ ਜਾਂਦਾ, ਮੇਰਾ ਗੁਰੂ ਨਿਰਵੈਰ ਹੈ। ਤਾਂ ਹੀ ਭਾਈ ਸਾਹਿਬ ਨੇ ਸ਼ਬਦ ਕਹਿ ਕਿ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗਰ ਗੁਰਦੇਵ ਹੈ, ਸੁਖ ਦੇ ਮੇਲ ਲੈ ਦੁਖਿਆਰੇ, ਗੁਰੂ ਕਿਸੇ ਨਿਰਵੈਰ ਨੀ ਕਮਾਉਂਦੇ, ਸਤਿਗੁਰ ਪੂਰਾ ਨਿਰਵੈਰ ਹੈ, ਨਿੰਦਕ ਦੁਖੀ ਬੇਮੁਖਤਾ ਹੈ। ਆਓ ਉਸ ਗੁਰੂ ਅਰਜਨ ਦੇਵ ਜੀ ਦੇ ਚਰਨ ਪਕੜੋ ਹਾਂ, ਕਦੀ ਭਾਈ ਸਾਹਿਬ ਭਾਈ ਲੱਦਾ ਜੀ ਦੇ ਨਾਲ ਖਲੋ ਕੇ ਦੇਖੋ ਤੇ ਅਰਦਾਸ ਕਰੋ, ਸੱਚੇ ਪਾਤਸ਼ਾਹ ਸਾਨੂੰ ਰੱਖ ਲੈ, ਮੇਰ ਕਰ ਸਾਨੂੰ ਆਪਣੇ ਚਰਨਾਂ ਵਿੱਚ ਟਿਕਾ ਲੈ, ਆਪਣੇ ਅੰਦਰ ਨੂੰ ਕਰੋ ਇਕਾਦਰ, ਕੋਈ ਵੀ ਰਚਨਾ ਹਜ਼ੂਰ ਦੀ ਇਸ ਬਖਸ਼ਿਸ਼ ਤੋਂ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।